आनंद गुणी निदा गुरु गरीबनवा तेरे परोसे प्यारे मैं लाड लड़ाया 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 भूले चूके बालक भूले चूके बालक तू हर पिता करो सत्याने मैं लाड लड़ाया तेरे करो सत्याने
गुरु मिल नानक वाहगुरु वाह वाहगुरु 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 हाउ बिस्म पई हर दर्शन देख उपारावा मेरा सुंदर स्वामी जी हाँ चरण कमल पग शारा मेरा सुंदर स्वामी जी, हौ चरण कमल पग शारा, हौ चरण कमल पग शारा, एहे मन सुंदर आपना हर नाम जी ठहरंगरी, एहे मन सुंदर आपना हर नाम रंगरी, मन सुंदर अपना हर नाम नदी रंगरी, मन सुंदर अपना हर नाम जी थे रंगरी, ये मान सुंदर आपना हर नाम जी थे रंगरी, नाम जी थे रंगरी हर
Thank you.
सुंदर हरु नाम नदी है रंग सुंदर आपना हर नाम जी है रंगरी यह मान सुंदर
शब्द पारुदीप को शब्द दीप को
गुरु का शब्द पारुदीप को
गुरु का शब्द काज दीप को
सत Bye. ਗਾਹੇ
ਸਾਈ ਸੁਹਾਗਣ ਨਾਨਕਾ ਨਾਨਕਾ ਜੋ ਪਾਣੀ ਕਰ ਤਾਰੀ ਜੋ ਪਾਣੀ ਕਰ ਤਾਰੀ
ਬਾਬਾ मानो सुंदर आपना हरि नाम नदी रंग तेरे मान सुंदर आए मान सुंदर आपना हर नाम मरी रंगरी यह मान सुंदर वाहे गुरु वाहे गुरु
वाहे गुरु
वाहे गुरु वाहे गुरु
वाहे गुरु
वाहे गुरु वाहे गुरु
काफी समय तो साहिब श्री गुरु ग्रंथ साहिब महाराज जी की पावन हजूरी विच बैठ के जो आप अज शनिवार रात्रि दे दीवान विच हाजरी भर रहे हैं सो आओ जिन्निया भी संगतां बैठिया ने कोई भी वांझा ना रवे गज के फतेह बुलाओ वाहेगुरु जी का खालसा वाहेगुरु जी की फतेह। सो काफी समय तो आप सारे ही जो कीर्तन द्वारा आप सारे हाजरी लवा रहे सी जो आपां नूं वेरल मिल के बैठण दा समा मिलिया थोड़े समय तक भाई साहब पहुंचण वाले ने सो जड़ियां संगतां बाहर ने उन्हां नूं सारिआं नूं बेनती कि सारे जल्दी जल्दी सतगुर साहब जी की पावन हजूरी विच आके बैठिए जिन्ना क समा आपां नूं वेरल मिल के बैठण दा मिलिया इहदे तों पूरा पूरा लाहा लईए। असली लाहा तां ही आ जदों आपां सतगुरु जी की गुरबाणी तों जीवन जाच प्राप्त करांगे जदों साडा मन एक ज्ञान दे सरोवर विच इशनान करेगा तां ही इत्थे बैठण दा फायदा जे साडा मन ਗੁਰੂ ਜੀ ਦੀ ਸਿੱਖਿਆ ਨਹੀਂ ਲੈਂਦਾ, ਸਤਿਗੁਰੂ ਜੀ ਦਾ ਉਪਦੇਸ਼ ਜੇ ਆਪਣੇ ਜੀਵਨ ਵਿੱਚ ਆਪਾਂ ਲਾਗੂ ਨਹੀਂ ਕਰਦੇ, ਗੁਰੂ ਜੀ ਦੀ ਸਿੱਖਿਆ ਨੂੰ ਜੇ ਆਪਣੇ ਜੀਵਨ ਵਿੱਚ ਨਹੀਂ ਲੈ ਕੇ ਆਉਂਦੇ, ਫਿਰ ਭਾਵੇਂ ਜਿੰਨਾ ਸਮਾਂ ਮਰਜ਼ੀ ਆਪਾਂ ਬੈਠੇ ਰਹੀਏ ਉਹਦਾ ਕੋਈ ਫਾਇਦਾ ਨਹੀਂ। ਗੁਰੂ ਜੀ ਦਾ ਵਚਨ ਗਾਵਿਆ ਸੁਣਿਆ ਤਿੰਨ ਕਾ ਹਰ ਥਾਂ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਅਸਲ ਦੇ ਵਿੱਚ ਗਾਉਣਾ ਸੁਣਨਾ ਉਹਨਾਂ ਦਾ ਕੁਰਬਾਨ ਹੋਣਾ ਜਿਹੜੇ ਪਿਆਰਿਓ ਗੁਰੂ ਜੀ ਦੀ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਨਗੇ, ਕਿਉਂਕਿ ਤਾਂ ਹੀ ਸਾਡਾ ਜੀਵਨ ਬਦਲੇਗਾ। ਜੀਵਨ ਦੇ ਵਿੱਚ ਤਾਂ ਬਦਲਾ ਆਵੇਗਾ ਜਦੋਂ ਆਪਾਂ ਸੱਚਾ ਗਿਆਨ ਆਪਣੀ ਜ਼ਿੰਦਗੀ ਵਿੱਚ ਲੈ ਕੇ ਆਵਾਂਗੇ। ਸੋ ਆਪਾਂ ਸਾਰੇ ਹੀ ਜੋ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਆਪਾਂ ਸਾਰੇ ਬਚਨ ਪੜ ਰਹੇ ਸੀ, ਇਹ ਮਨ ਸੁੰਦਰ ਆਪਣਾ ਹਰ ਨਾਮ ਮਜੀਠੈ ਰੰਗਰੀ। ਨਾਮ ਤੋਂ ਭਾਵ ਗਿਆਨ ਸਮਝ ਜਦੋਂ ਆਪਾਂ ਆਪਣੇ ਜੀਵਨ ਵਿੱਚ ਲੈ ਕੇ ਆਵਾਂਗੇ ਤੇ ਸਾਡਾ ਜੀਵਨ ਸਾਡਾ ਮਨ ਚੜ੍ਹਦੀ ਕਲਾ ਵਿੱਚ ਹੋ ਜਾਵੇਗਾ। ਸੋ ਆਓ ਜਿੰਨਾ ਕੁ ਸਮਾਂ ਆਪਾਂ ਨੂੰ ਇਹ ਰਲ ਮਿਲ ਕੇ ਬੈਠਣ ਦਾ ਮਿਲਿਆ ਇਹਦੇ ਤੋਂ ਪੂਰਾ ਪੂਰਾ ਲਾਹਾ ਲਈਏ। ਥੋੜੇ ਸਮੇਂ ਤੱਕ ਭਾਈ ਸਾਹਿਬ ਪਹੁੰਚਣ ਵਾਲੇ ਨੇ, ਫਿਰ ਆਪਾਂ ਉਹਨਾਂ ਪਾਸੋਂ ਵੀ ਗੁਰਮਤ ਦੀਆਂ ਵਿਚਾਰਾਂ ਸਰਵਣ ਕਰਨੀਆਂ ਨੇ। ਆਓ ਇਹ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਆਪਾਂ ਸਾਰੇ ਪੜ੍ਹੀਏ, ਫਿਰ ਆਪਾਂ ਸਾਰੇ ਭਾਈ ਸਾਹਿਬ ਜੀ ਕੋਲੋਂ ਗੁਰਮਤ ਦੀਆਂ ਵਿਚਾਰਾਂ ਸਰਵਣ ਕਰਾਂਗੇ।
ਤਿਆਗ पानी करतार री जो पानी करतार री ओ एह मान सुंदर आपना हर नाम गरी रंग नाम मदी खैरंगरी नाम मदी खैरंगरी हारु नाम मदी
सारे भाई साहब जी पासों गुरबानी दियां विचारां सरवण करिए वाहेगुरु जी का खालसा वाहेगुरु जी की फतेह
ਧੰਨ ਵਾਹਿਗੁਰੂ ਧੰਨ ਵਾਹਿਗੁਰੂ ਬਲਿਹਾਰੀ ਗੁਰ ਆਪਣੇ ਦੁਹਾੜੀ ਸਦਵਾ ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨਾ ਲਗੀ ਜੇ ਸੌ ਚੰਦਾ ਉਗਵਹਿ ਸੂਰਜ ਚੜ੍ਹੈ ਹਜ਼ਾਰ ਇਤ ਚਾਨਣ ਹੁੰਦਿਆ ਗੁਰ ਬਿਨ ਕੋਰ ਓ ਜੀ ਗੁਰ ਬਿਨ ਕੋਰ ਗੁਰ ਬਿਨ ਕੋਰ ਆਓ ਸਾਰੇ ਰਲ ਕੇ ਗੁਰਬਾਣੀ ਕੀਰਤਨ ਕਰੀਏ ਕੋਈ ਰਸਨਾ ਵਾਂਝੀ ਨਾ ਰਵੇ ਜ਼ਿਆਦਾ ਪਿੱਛੇ ਪਿੱਛੇ ਹੋ ਕੇ ਨਾ ਬੈਠੋ ਥੋੜਾ ਜਿਹਾ ਅੱਗੇ ਨੂੰ ਆ ਸਕਦੇ ਆ ਜਿਹੜੇ ਅੱਗੇ ਜ਼ਿਆਦਾ ਸਮਝ ਆਉਂਦੀ ਹੈ ਪਿੱਛੇ ਨਾਲੋਂ ਕਲੈਰਿਟੀ ਜ਼ਿਆਦਾ ਹੁੰਦੀ ਹੈ ਅੱਗੇ ਪਿੱਛੇ ਸਮਝ ਘੱਟ ਆਉਂਦੀ ਹੈ ਅੱਜ ਬੀਬੀਆਂ ਉੱਧਰ ਹੀ ਬੈਠਣ ਕਿਉਂਕਿ ਸੰਗਤ ਜ਼ਿਆਦਾ ਹੈ ਵੀਰ ਥੋੜਾ ਥੋੜਾ ਜਿਹੜੇ ਦੀਵਾਨ ਸੁਣਨੀ ਆਏ ਹੈ ਤੇ ਥੋੜਾ ਥੋੜਾ ਅੱਗੇ ਅੱਗੇ ਨੂੰ ਕੋਸ਼ਿਸ਼ ਕਰੋ ਥੋੜਾ ਜਿਹਾ ਤੁਸੀਂ ਅੱਗੇ ਨੂੰ ਹੋ ਜਾਓ ਤਾਂ ਜੋ ਪਿਛਲਿਆਂ ਨੂੰ ਥਾਂ ਮਿਲ ਜਾਏ ਇੱਥੇ ਕਿ ਠੀਕ ਹੈ ਥੋੜਾ ਥੋੜਾ ਹੋ ਜਾਓ ਆਓ ਸਾਰੇ ਰਲ ਕੇ ਪੜੀਏ ਬੋਲੋ ਨਾਲ ਜਦੋਂ ਉੱਚੀ ਉੱਚੀ ਬੋਲਦੇ ਆ ਨਾ ਉਹ ਸਾਡੇ ਸਬ ਕੌਨਸ਼ੀਅਸ ਵਿੱਚ ਸੇਵ ਹੁੰਦਾ ਹੈ ਸਾਡੇ ਅਚੇਤ ਮਨ ਵਿੱਚ ਪੱਕਦੀ ਹੈ ਗੱਲ ਉਹ ਗੱਲ ਪੱਕ ਜਾਂਦੀ ਹੈ ਫਿਰ ਗੁਰ ਪੂਰੇ ਸਭ ਪੂਰਾ ਕੀ ਗੁਰ ਪੂਰੇ ਸਭ ਪੂਰਾ ਕੀ ਗੁਰ ਪੂਰਾ ਸਭ ਪੂਰਾ ਵਾਹ 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 ਗੁਰ ਅੰਮ੍ਰਿਤ ਨਾ
ਕਰ ਕਿਰਪਾ ਨਾਨਕ ਉਧਾਰੇ ਕਰ ਕਿਰਪਾ ਨਾਨਕ
ਸਤਿਗੁਰ ਦੇ ਲਗੀ ਕੱਚਿਆਂ ਦਾ ਸੰਗ ਛੱਡ ਕੇ ਲੜ ਸਤਿਗੁਰ ਦੇ ਲਗੀ ਕੱਚਿਆਂ ਦਾ ਸੰਗ ਛੱਡ ਕੇ ਲੜ ਸਤਿਗੁਰ ਦੇ ਲਗੀ ਕੱਚਿਆਂ ਦਾ ਸੰਗ ਛੱਡ ਕੇ ਲੜ ਸਤਿਗੁਰ ਦੇ ਮੜੋ ਉਹ ਕੱਚਿਆਂ ਦਾ ਸੰਗ ਛੱਡ ਕੇ ਲੜ ਸਤਿਗੁਰ ਦੇ ਪੜੋ ਕੱਚਿਆਂ ਦਾ ਸੰਗ ਛੱਡ ਕੇ ਲੜ ਸਤਿਗੁਰ ਦੇ ਕੱਚਿਆਂ ਦਾ ਸੰਗ ਛੱਡ ਕੇ ਲੜ ਸਤਿਗੁਰ ਦੇ ਲੱਗੀ ਸੰਗ ਛੱਡ ਕੇ ਕੱਚਿਆਂ ਦਾ ਸੰਗ ਛੱਡ ਕੇ ਲੜ ਸਤਿਗੁਰ ਦੇ ਕੱਚਿਆਂ ਦਾ ਸੰਗ ਛੱਡ ਕੇ ਛੱਡ ਕੇ ਲੜ ਸਤਿਗੁਰ ਦੇ ਲਗੀਏ लड़ सतगुर दे लगिए लड़ सतगुर दे लगिए कच्चे आदर संग छटके लड़ सतगुर दे कच्चे आदर संग छटके लड़ सतगुर दे लगिए संग छटके लड़ सतगुर दे लगिए कच्चे आदर संग छटके लड़ सतगुरु
एक बार
लगिए कच्चे आदर संग छटके कच्चे आदर लड़ सतगुर दे कच्चे आदर संग छटके कच्चे आदर संग छटके जी लड़ सतगुर दे कच्चे आदर संग छटके सतगुर दे लगिए कच्चे आदर संग छटके लड़ सतगुर दे कच्चे आदर संग छटके कच्चे आदर संग छटके कच्चे आदर संग छटके लड़ सतगुर दे
एक बारी कहण ते गज के आखो जी वाहिगुरु जी का खालसा वाहिगुरु जी की फतेह। वो माइक जेड़ा है उथो चुक के दूजे पासे उधरले पासे रख दियो जां उहनू बंद ही कर दियो। माइक उथो चुको उस साइड ते रख दियो उधरले पासे रख एक इहनू उच्चा कर दे थोड़ा जिहा इत्थे जे रख दे ठीक है बचाले अगे नू कर दियो ठीक बस रहन दे इत्थे प्यार। हां जी सुनो टका बना के आपां सारे बैठीए शनिवार दा अज प्रोग्राम करदे ही हुन्ने आ लाइव ते बहुत सारे सज्जन साडे वीर भरा साडियां भैणां दूरों नेड़ों आ के दवान विच हाजरियां भरदे आ। सो लेट भी हो गया काफी मैं अज 8 बजे शुरू कीता है। वैसे दवान आपां सवा 7 बजे हद 7:30 शुरू कर लईदा पिछले एतवार भी शनिवार भी इदां ही होया सी। कारण हुंदा है कि संगत मिलन वाले कई वीर आ जांदे है हुण मैं 2-2 मिंट भी मिला ते बहुत टाइम लग जांदा इस करके थोड़ा लेट हो गया। क्योंकि गलबात करदे आ कई बारी कोई सवाल पूछ लैंदा है कोई गलबात चल पैंदी है ते कुदरती है कि टाइम वध लग जांदा है पर मेरी कोशिश हुंदी है कि थोड़ा जिहा जल्दी आपां दवान शुरू करिए। पिंडां विच तुहानू पता है कई थावां ते जिहड़े लाइव सुणन वाले है कई ते 8:00 to 7:00 रोटी खा लैंदे आ ते 8:00 उहनां दीआं अखां लालजीआं हो जांदीआं 8:30 डिग जांदीआं कई वेले नाल ही सो जांदे क्योंकि उठदे भी 3-3 बजे डंगरां पशुआं दा काम करना हुंदा है ते सवेरे सवक्ते ही उठदे है इस करके ओह जल्दी सौ भी जांदे। इस करके मेरे मन विच इह हमेशा हुंदा कि आपां समां जिहड़ा 7 to 9, 9:30 तक सारी समाप्ति हो जाए पर चलो जिहड़े वीर साडे दूरों नेड़ों चल के आउंदे है हुण मैं सुणदा ना जदों ਕਿੱਥੋਂ ਆਏ ਹੋ ਜੀ ਮੈਂ ਤਰਨ ਤਾਰਨ ਸਾਹਿਬ ਤੋਂ ਆਇਆ ਕਿੱਥੋਂ ਆਇਆ ਹਾਂ ਮੈਂ ਅੰਮ੍ਰਿਤਸਰ ਸਾਹਿਬ ਤੋਂ ਆਇਆ ਕਿੱਥੋਂ ਆਏ ਹੋ ਮੈਂ ਜਲੰਧਰੋਂ ਆਇਆ ਹੁਣ ਜਦੋਂ ਪੁੱਛੀਦਾ ਵੀ ਆਉਂਦੇ ਹੋ ਤੁਸੀਂ ਨਹੀਂ ਜੀ ਅਸੀਂ ਦੀਵਾਨ ਨੈੱਟ ਤੇ ਸੁਣਦੇ ਹਾਂ ਤੇ ਇੱਥੇ ਪਹਿਲੀ ਵਾਰੀ ਆਏ ਜਦੋਂ ਹੁਣ ਅਗਲਾ ਪਹਿਲੀ ਵਾਰੀ ਕਹਿੰਦਾ ਹੈ ਹੁਣ ਸੋਚ ਕੇ ਵੇਖੋ ਵੀ ਕਦੋਂ ਦਾ ਸਵੇਰ ਦਾ ਤੁਰਿਆ ਬੱਸਾਂ ਵਿੱਚ ਫਿਰਦਾ ਫਿਰਦਾ ਪਤਾ ਨਹੀਂ ਕਿਵੇਂ ਉਹ ਇੱਥੇ ਪਹੁੰਚਿਆ ਕਈ ਵਾਰੀ ਬੱਸਾਂ ਮਿਲਦੀਆਂ ਨਹੀਂ ਪਟਿਆਲੇ ਤੋਂ ਕਈ ਵਾਰੀ ਬੱਸ ਰੁਕਦੀ ਨਹੀਂ ਬੱਸ ਸਟੈਂਡਾਂ ਤੇ ਖੜੇ ਰਹਿੰਦੇ ਘੰਟਾ ਘੰਟਾ 2-2 ਘੰਟੇ ਫਿਰ ਪਹੁੰਚਦਾ ਪਹੁੰਚਦਾ ਸਾਰੀ ਦਿਹਾੜੀ ਸਫ਼ਰ ਕਰਕੇ ਬੰਦਾ ਪਹੁੰਚਦਾ ਤੇ ਮੈਨੂੰ ਇੱਕ ਮਿੰਟ ਹੀ ਮਿਲਿਆ ਹੁੰਦਾ ਤੇ ਮੈਨੂੰ ਹੁੰਦਾ ਘੱਟ ਤੋਂ ਘੱਟ ਮੈਂ ਇੱਕ ਦੋ ਮਿੰਟ ਉਹਦੇ ਨਾਲ ਗੱਲ ਕਰ ਲਵਾਂ ਵੀ ਕਿੱਥੋਂ ਆਏ ਹੋ ਕਿਵੇਂ ਹੋ ਠੀਕ ਹੋ ਕਮਰਾ ਤੁਹਾਨੂੰ ਮਿਲ ਗਿਆ ਜਗ੍ਹਾ ਮਿਲ ਗਈ ਮਾੜਾ ਜਿਹਾ ਹਾਲ ਚਾਲ ਪੁੱਛ ਲਵਾਂ ਬੇਡੀ ਦੂਰੋਂ ਚੱਲ ਕੇ ਆਏ ਆ ਤੇ ਉਹਨੇ ਨਾਲ ਫਿਰ ਥੋੜਾ ਜਿਹਾ ਅਗਲੇ ਨੂੰ ਵੀ ਹੌਸਲਾ ਹੋ ਜਾਂਦਾ ਤੇ ਮੈਨੂੰ ਵੀ ਚੰਗਾ ਲੱਗਦਾ ਵੀ ਆਇਆ ਕੋਈ ਤੇ ਆਪਾਂ ਮਿਲ ਲਈਏ ਉਹਦੇ ਕਰਕੇ ਜੇ ਦੋ ਦੋ ਮਿੰਟ ਵੀ ਮਿਲੀਏ ਨਾ ਤੇ ਫਿਰ ਵੀ ਕਾਫੀ ਸਮਾਂ ਜਿਹੜਾ ਹੈ ਉਹ ਲੱਗ ਜਾਂਦਾ ਹੈ ਪਰ ਇੱਕ ਇਹ ਹੈ ਤੇ ਠੀਕ ਹੈ ਜੇ ਹੁਣ ਮੈਂ ਅੰਦਰੋਂ ਸਿੱਧਾ ਆਵਾਂ ਮਾਇੰਡ ਫਰੈਸ਼ ਹੁੰਦਾ ਨਾ ਤੁਸੀਂ ਇੱਕਦਮ ਆਏ ਸਟੇਜ ਤੇ ਸਿੱਧੇ ਦੀਵਾਨ ਚ ਆਉਣਾ ਹੈ ਤੇ ਬ੍ਰੇਨ ਬਿਲਕੁਲ ਮਾਇੰਡ ਫਰੈਸ਼ ਹੁੰਦਾ ਹੁਣ ਜਿਹੜਾ ਮੈਂ ਸ਼ਨੀਵਾਰ ਨੂੰ ਮਿਲ ਕੇ ਉਹਨਾਂ ਘੱਟ ਤੋਂ ਘੱਟ ਮੈਂ ਸਾਢੇ ਤਿੰਨ ਘੰਟੇ ਮਿਲ ਕੇ ਆਇਆ ਅੱਜ ਤੇ ਸਾਢੇ ਤਿੰਨ ਘੰਟੇ ਤੋਂ ਬਾਅਦ ਸਿੱਧਾ ਹੀ ਮੈਂ ਸਟੇਜ ਤੇ ਆ ਗਿਆ ਇੱਧਰ ਨੂੰ ਉਹ ਅੱਧੀ ਐਨਰਜੀ ਜਿਹੜੀ ਹੈ ਉਹ ਉੱਥੇ ਹੀ ਚਲੇ ਜਾਂਦੀ ਪਰ ਚਲੋ ਉਨੀ ਕੁ ਬਥੇਰੀ ਹੁਣ ਇਦੂ ਵੱਧ ਕਰਨੀ ਵੀ ਕੀ ਹੈ ਇੰਨੀ ਕੁ ਬੜੀ ਹੈ ਜਿੰਨੀ ਕੁ ਆਪਾਂ ਨੂੰ ਪ੍ਰੋਗਰਾਮ ਕਰਨ ਲਈ ਚਾਹੀਦੀ ਹੁੰਦੀ ਹੈ ਇੰਨੀ ਕਿਤੇ ਹੁੰਦੀ ਕੋਈ ਪਰ ਉੱਦਾਂ ਮੈਂ ਗੱਲ ਕਰਦਾ ਵੀ ਜੇ ਥੋੜਾ ਜਿਹਾ ਫਰੈਸ਼ ਹੋਵੇ ਮਾਇੰਡ ਫਿਰ ਹੋਰ ਵੀ ਨਜ਼ਾਰਾ ਆਉਂਦਾ ਫਿਰ ਨਾ ਜਿਹੜਾ ਸ਼ਬਦ ਪੜ੍ਹਨਾ ਫਿਰ ਟਕਾ ਨਾਲ ਪੜਿਆ ਜਾਂਦਾ ਹੈ ਫਿਰ ਜੋ ਕਰਨਾ ਹੁੰਦਾ ਹੌਲੀ ਹੌਲੀ ਹੁੰਦਾ ਸਲੋ ਸਲੋ ਫਿਰ ਜੇ ਲੇਟ ਹੋ ਜਾਂਦੇ ਫਿਰ ਭਜਾ ਦੀਦਾ ਹੈ ਕਹਿੰਦੇ ਚੱਕਰ ਚੂੰਡਾ ਸਾਜਾਂ ਦਾ ਵੱਜ ਜਾਂਦਾ ਫਿਰ ਦੱਬ ਦਿਓ ਫਟਾਫਟ ਏਦਾਂ ਹੋ ਜਾਂਦਾ ਫਿਰ ਕਈ ਵਾਰੀ ਵੇਲੇ ਦਾ ਕੰਮ ਤੇ ਕਵੇਲੇ ਦੀਆਂ ਟੱਕਰਾਂ ਇਹ ਵੀ ਹੋ ਜਾਂਦਾ ਕਈ ਵਾਰੀ ਏਦਾਂ ਵੀ ਹੁੰਦਾ ਚਲੋ ਹੁਣ ਆਪਾਂ ਇਹ ਗੱਲ ਕਰ ਲਈ ਹੁਣ ਆਪਾਂ ਥੋੜੀ ਜੀ ਇਸ ਟੌਪਿਕ ਤੇ ਵੀ ਨਾਲ ਗੱਲ ਕਰਦੇ ਹਾਂ ਕਹਿੰਦੇ ਗੁਰਪੂਰੈ ਸਭ ਪੂਰਾ ਕੀਆ ਅੰਮ੍ਰਿਤ ਨਾਮ ਰਿਧ ਮਹਿਦੀਆ ਕਹਿੰਦੇ ਅੰਦਰ ਜਿਹੜਾ ਰਿਧਾ ਹੈ ਨਾ ਮਨ ਹੈ ਜਿਹੜਾ ਖਿੜਿਆ ਪਿਆ ਤੇ ਪੂਰੇ ਗੁਰੂ ਦੀ ਪੂਰਾ ਗਿਆਨ ਪੂਰਾ ਗੁਰੂ ਦਾ ਮਤਲਬ ਹੈ ਗੁਰੂ ਤੇ ਗਿਆਨ ਹੈ ਪੂਰਾ ਗੁਰੂ ਦਾ ਮਤਲਬ ਜਿਹੜਾ ਸਹੀ ਗਿਆਨ ਹੈ ਸੱਚਾ ਗਿਆਨ ਹੈ ਠੀਕ ਹੈ ਜਿਹੜਾ ਗਲਤ ਨਹੀਂ ਜਿਹੜਾ ਠੀਕ ਹੈ ਤੇ ਚੇਤਾ ਰੱਖਣਾ ਜਦੋਂ ਠੀਕ ਤੁਹਾਡੀ ਜ਼ਿੰਦਗੀ ਚ ਆਉਂਦਾ ਹੈ ਜਦੋਂ ਤੁਸੀਂ ਸਹੀ ਗਿਆਨ ਲੈ ਕੇ ਜ਼ਿੰਦਗੀ ਜੀਓਗੇ ਉਹਦਾ ਰਿਜ਼ਲਟ ਬਹੁਤ ਵਧੀਆ ਆਏਗਾ ਉਹਦੀ ਆਊਟਪੁੱਟ ਬਹੁਤ ਵਧੀਆ ਆਏਗੀ ਤਾਂ ਕਰਕੇ ਆਪਾਂ ਕਈ ਦਫਾ ਖੁੱਲ ਕੇ ਆਪਾਂ ਇਸ ਸਟੇਜ ਤੇ ਗੱਲ ਕਰਦੇ ਹਾਂ ਕਿ ਬੜਿਆਂ ਦਾ ਸੁਣਿਆ ਬੜਿਆਂ ਦਾ ਲਾਗੂ ਕੀਤਾ ਦੋ ਵਜੇ ਉੱਠ ਕੇ ਨਹਾਤਾ ਹੈ ਤੂੰ ਵੀਹ ਵੀਹ ਬਾਣੀਆਂ ਦਾ ਨਿਤਨੇਮ ਕੀਤਾ ਹੈ ਨੰਗੇ ਪੈਰੀ ਤੁਰ ਕੇ ਗੁਰਦੁਆਰੇ ਗਿਆ ਪ੍ਰਭਾਤ ਫੇਰੀਆਂ ਤੇ ਜਾਗਿਆ ਬੜੇ ਥਾਵਾਂ ਤੇ ਨਹਾਤਾ ਹੈ ਯਾਤਰਾਵਾਂ ਬਹੁਤ ਕੀਤੀਆਂ ਨੇ ਤੂੰ ਬੜਾ ਕੁਝ ਕੀਤਾ ਹੈ ਸਾਰੀ ਜ਼ਿੰਦਗੀ ਚ ਇਦਾਂ ਕਰ ਜਿੱਥੇ ਇੰਨਾ ਕੁਝ ਕੀਤਾ ਹੈ ਉੱਥੇ ਮਹੀਨਾ ਕੁ ਸਾਡੇ ਵਾਲਾ ਲਾਗੂ ਕਰਕੇ ਵੇਖ ਲਾਗੂ ਕਰਕੇ ਵੇਖ ਇੱਕ ਮਹੀਨਾ ਕੁ ਤੇ ਉਹਦਾ ਰਿਜ਼ਲਟ ਵੇਖ ਫਿਰ ਆਊਟਪੁੱਟ ਵੇਖ ਕਿਵੇਂ ਹੱਥ ਜੋੜਨਾ ਧਰਮ ਹੈ ਅਰਦਾਸ ਕਰਨੀ ਧਰਮ ਹੈ ਦੋ ਵਜੇ ਉੱਠਣਾ ਧਰਮ ਹੈ ਸਰੋਵਰਾਂ ਚ ਨਹਾਉਣਾ ਧਰਮ ਹੈ ਯਾਤਰਾਵਾਂ ਕਰਨੀਆਂ ਧਰਮ ਹੈ ਦੇਗਾਂ ਕਰਾਉਣੀਆਂ ਧਰਮ ਹੈ ਰੁਮਾਲੇ ਚੜਾਉਣੇ ਧਰਮ ਹੈ ਇਹ ਸਾਰੇ ਧਰਮ ਕਮਾਏ ਹੈ ਇੱਕ ਵਾਰੀ ਕਰਮ ਨੂੰ ਧਰਮ ਬਣਾ ਆਪਣੇ ਕਰਮ ਨੂੰ ਧਰਮ ਬਣਾ ਆਪਣੇ ਕੰਮ ਨੂੰ ਧਰਮ ਬਣਾ ਕੇ ਵੇਖ ਇੱਕ ਮਹੀਨੇ ਵਿੱਚ ਪਤਾ ਲੱਗ ਜੂ ਵੀ ਠੀਕ ਕੀ ਹੈ ਤੇ ਗਲਤ ਕੀ ਹੈ ਪੂਰਾ ਗਿਆਨ ਸਹੀ ਗਿਆਨ ਕਿਹੜਾ ਹੈ ਉਹ ਇੱਕਦਮ ਰਿਜ਼ਲਟ ਦੇਗਾ ਆਪਾਂ ਨਤੀਜਾ ਨਿਕਲੂ ਉਹ ਸੱਚ ਸਾਬਤ ਹੋਏਗਾ ਸਾਬਤ ਹੋਏਗਾ ਸੱਚ ਵੀ ਠੀਕ ਹੈ ਜਾਂ ਗਲਤ ਹੈ ਮੈਨੂੰ ਇੱਥੇ ਮਾਤਾ ਜੀ ਕਹਿ ਰਹੇ ਸੀ ਤੁਸੀਂ ਕਹਿੰਦੇ ਹੁੰਦੇ ਆ ਕੰਮਾਂ ਚ ਜੀ ਲਾਓ ਤੁਹਾਡੇ ਕਹਿਣ ਤੇ ਫਿਰ ਅਸੀਂ ਜਦੋਂ ਸਬਜ਼ੀ ਬਣਾਉਂਦੇ ਹਾਂ ਫਿਰ ਰੀਝ ਨਾਲ ਬਣਾਉਂਦੇ ਹਾਂ ਹੈ ਨਾ ਵੀ ਸਫਾਈ ਕਰਨਾ ਤੇ ਕਰਨੀ ਹੈ ਤੇ ਰੀਝ ਨਾਲ ਕਰਨੀ ਜਿਹੜਾ ਕੰਮ ਕਰਨਾ ਕੰਮ ਫਿਰ ਬੋਲੇ ਹੈ ਨਾ ਜੇ ਸਫਾਈ ਬੰਦੇ ਨੇ ਕੀਤੀ ਹੈ ਫਿਰ ਕਿਸੇ ਖੂੰਜੇ ਵਿੱਚੋਂ ਇੰਨੀ ਮਿੱਟੀ ਲੱਭ ਨਹੀਂ ਸਕਦਾ ਫਿਰ ਹੈ ਨਾ, ਜੇ ਸਫਾਈ ਕੀਤੀ ਹੈ ਐ ਥੋੜਾ ਵੀ ਫਿਰ ਤੁਸੀਂ ਐ ਪ੍ਰਛੱਤੀ ਤੇ ਐ ਹੱਥ ਮਾਰੋਗੇ ਉਂਗਲ ਕਾਲੀ ਹੋ ਜੂ, ਫਿਰ ਐ ਨਹੀਂ ਹੁੰਦੀ। ਜੇ ਕੀਤੀ ਹੈ ਫਿਰ ਰੀਝ ਨਾਲ ਕੀਤੀ ਹੈ, ਸ਼ੌਂਕ ਨਾਲ ਕੀਤੀ ਹੈ, ਕੰਮ ਬੋਲਣ ਲੱਗ ਪਿਆ। ਤੇ ਜਦੋਂ ਬੰਦਿਆਂ ਦੇ ਕੰਮ ਬੋਲਦੇ ਹੋਣ ਨਾ ਵੀਰੋ ਭੈਣੋ, ਫਿਰ ਲੋਕਾਂ ਨੂੰ ਆਪ ਆਪਣੇ ਮੂੰਹੋਂ ਬੋਲ ਬੋਲ ਕੇ ਆਪਣੀ ਵਡਿਆਈ ਨਹੀਂ ਕਰਨੀ ਪੈਂਦੀ, ਕੰਮ ਹੀ ਬੋਲਣ ਲੱਗ ਪੈਂਦਾ। ਪਤਾ ਲੋਕ ਵੱਡੀਆਂ ਵੱਡੀਆਂ ਗੱਲਾਂ ਕਿਉਂ ਕਰਦੇ ਐ, ਆਪਣੇ ਮੂੰਹ ਮੀਆਂ ਮਿੱਠੂ ਕਿਉਂ ਬਣਦੇ ਐ? ਉਹਦਾ ਕਾਰਨ ਇਹ ਹੈ ਲੋਕ ਉਹਨਾਂ ਦੀ ਸਿਫਤ ਨਹੀਂ ਕਰਦੇ, ਆਪ ਹੀ ਆਪਣਾ ਝੱਸ ਪੂਰਾ ਕਰਦੇ ਆਪਣੀਆਂ ਸਿਫਤਾਂ ਕਰ ਕਰਕੇ, ਲੋਕ ਨਹੀਂ ਵਡਿਆਈ ਕਰਦੇ। ਪਰ ਜਦੋਂ ਠੀਕ ਹੋਏਗਾ ਸਾਰਾ ਕੁਛ ਤੇ ਜ਼ਿੰਦਗੀ ਦੇ ਵਿੱਚ ਲਾਗੂ ਕਰਕੇ ਪੂਰਾ ਰੀਝ ਨਾਲ ਸਾਰੇ ਕੰਮ ਕਰਾਂਗੇ, ਭੈਣੋ ਭਰਾਵੋ ਕੰਮ ਬੋਲਣਗੇ, ਤੁਹਾਡੇ ਕੰਮਾਂ ਦੇ ਵਿੱਚੋਂ ਨਸ਼ਾ ਆਉਣ ਲੱਗ ਜਾਏਗਾ, ਸਵਾਦ ਆਇਆ। ਮੇਰੇ ਵੀਰ ਆਏ ਆ ਮੁਕਤਸਰ ਸਾਹਿਬ ਤੋਂ, ਇੱਥੇ ਬੈਠੇ ਐ, ਮੈਨੂੰ ਕਹਿਣ ਭਾਈ ਸਾਹਿਬ ਤੁਸੀਂ ਕਿਹਾ ਗੋਲਗੱਪਿਆਂ ਵਾਲਾ ਰੇਹੜੀ ਲਾਉਂਦਾ ਭਾਦ ਸੌਂ, ਕਹਿੰਦੇ ਅਸੀਂ ਖਾ ਕੇ ਆਏ ਹਾਂ। ਵੇਖ ਲਓ ਕਿੰਨੇ ਤਿੱਖੇ ਬੰਦੇ, ਖਾ ਹੈ ਜੇ ਮੈਂ ਹੋਰ ਕੰਮ ਕਹਿੰਦਾ ਹੋਰ ਪਤਾ ਨੀ ਕਰਦੇ ਕਿ ਨਹੀਂ ਕਰਦੇ, ਗੋਲਗੱਪੇ ਵਾਲਾ ਕਰ ਰਿਹਾ ਐ ਬਈ। ਜੇ ਮੈਂ ਹੋਰ ਕੰਮ ਕਹਿੰਦਾ ਫਿਰ ਪਤਾ ਨੀ ਜਾਂਦੇ ਨਾ ਜਾਂਦੇ, ਪਰ ਗੋਲਗੱਪੇ ਕਹਿੰਦੇ ਖਾ ਕੇ ਆਏ। ਤੇ ਸੁਣੋ ਜਰਾ ਧਿਆਨ ਨਾਲ, ਨੋਟ ਕਰਨਾ ਗੱਲ ਮੇਰੀ। ਪਰਮੇਸ਼ਰ ਦੁਆਰ ਉਹ ਵੀਰ ਆਏ ਪਿਛਲੇ ਐਤਵਾਰ, ਪਿਛਲੇ ਤੋਂ ਪਿਛਲੇ, ਉਹਨਾਂ ਸਾਡੇ ਇੱਥੇ ਰੇਹੜੀ ਲੈ ਆਉਂਦੀ ਆਪਣੀ, ਤੇ ਸਵਾ ਕੁ ਸੌ ਬੰਦੇ ਨੂੰ ਉਹਨਾਂ ਨੇ, ਸਵਾ ਸੌ ਬੰਦੇ ਨੂੰ ਬੜੀ ਰੀਝ ਨਾਲ ਖਵਾਇਆ। ਤੇ ਆ ਭੈਣ ਸਾਡੀ ਕਵੇ ਮੁਕਤਸਰ ਤੋਂ ਆਏ ਨੇ, ਕਹਿੰਦੇ ਇੱਕ ਗੋਲਗੱਪਾ ਮੂੰਹ ਚ ਪਾਇਆ ਕਰੀਏ, ਪਾਣੀ ਦਾ ਟੇਸਟ ਵੇਖ ਕੇ ਤੁਹਾਡੀ ਯਾਦ ਆਇਆ ਕਰੇ, ਵੀ ਤੁਸੀਂ ਕਿਹਾ ਸੀ ਵੀ ਕਮਾਲ ਹੈ। ਉਹ ਸੱਚੀ ਕਮਾਲ ਹੈ, ਤੁਸੀਂ ਗੱਲ ਜਿਹੜੀ ਕਹੀ ਸੀ ਠੀਕ ਕਹੀ ਸੀ, ਗਲਤ ਨੀ, ਸੱਚੀ ਗੱਲ। ਅਸੀਂ ਇਹੋ ਜਿਹੇ ਗੋਲਗੱਪੇ ਕਦੇ ਖਾਧੇ ਨੀ। ਮੈਂ ਗੋਲਗੱਪਿਆਂ ਦੀ ਗੱਲ ਨੀ ਕਰਨੀ ਚਾਹੁੰਦਾ, ਜਿੱਥੇ ਗੱਲ ਕਰੂੰ ਉੱਥੇ ਪਹੁੰਚਿਓ ਜਰਾ, ਸਮਝਿਓ ਗੱਲ। ਹੁਣ ਰੀਝ ਨਾਲ ਕੀਤਾ ਨਾ ਕੰਮ, ਐਡੀ ਕੁ ਰੇਹੜੀ, ਇੰਨਾ ਕੁ ਥਾਂ, ਆਲੇ ਦੁਆਲੇ ਵਿਰੋਧੀ ਬਥੇਰੇ ਆ, ਸੜਦੇ ਆ ਕੰਮ ਵਾਲਿਆਂ, ਸੜਦੇ ਹੀ ਹੁੰਦੇ ਨੇੜੇ ਵਾਲੇ, ਜਿਹਦਾ ਜਿਹਦਾ ਕੰਮ ਚੱਲ ਪਿਆ ਦੂਜਿਆਂ ਨੇ ਸੜਨਾ ਹੀ। ਆਲੇ ਦੁਆਲੇ ਵਾਲੇ ਵੱਡੀਆਂ ਵੱਡੀਆਂ ਦੁਕਾਨਾਂ ਨੀ ਚੱਲਦੀਆਂ, ਰੇਹੜੀ ਵਾਲੇ ਹੀ ਭਰ ਕੇ ਲੈ ਜਾਂਦਾ ਟੋਕਰੀ, ਪੈਸਿਆਂ ਦਾ ਕਾਹਦਾ ਘਾਟਾ। ਹੁਣ ਮੈਨੂੰ ਵੀ, ਮੈਂ ਵੀ ਨੋਟ ਕੀਤਾ, ਮੈਂ ਬਹੁਤੇ ਸ਼ੌਕੀਨ ਨਹੀਂ ਗੋਲਗੱਪਿਆਂ ਦਾ, ਪਰ ਮੈਂ ਵੀ ਪੰਜ ਛੇ ਖਾਧੇ ਉਸ ਦਿਨ, ਉਹਨੇ ਮੈਨੂੰ ਜਿਵੇਂ ਜਿਵੇਂ ਖਵਾਏ ਮੈਂ ਕਿਹਾ ਲੈ ਮੈਂ ਵੇਖਦਾ, ਬੜਾ ਨਜ਼ਾਰਾ ਆਇਆ ਸੱਚ। ਮੈਂ ਵੇਖਦਾ ਸੀ ਟਕਸਾਲੀਆਂ ਨੇ ਮੇਰੀ ਵੀਡੀਓ ਪਾ ਕੇ ਕਹਿੰਦੇ ਜੇ ਕਿਸੇ ਨੇ ਪ੍ਰਮੋਸ਼ਨ ਕਰਾਉਣੀ ਹੋਵੇ, ਪ੍ਰਮੋਟ ਕਰਾਉਣਾ ਹੋਵੇ, ਮਸ਼ਹੂਰੀ ਕਰਾਉਣੀ ਹੋਵੇ, ਢੱਡਰੀਆਂ ਨਾਲ ਸੰਪਰਕ ਕਰੋ। ਮੈਂ ਕਿਹਾ ਗੱਲ ਸੁਣ ਲਓ, ਉਹ ਤੁਹਾਡੀਆਂ ਸ਼੍ਰੋਮਣੀਆਂ ਕਮੇਟੀਆਂ ਨਾ ਰੇੜੀਆਂ ਵਾਲਿਆਂ ਤੋਂ, ਇਹਨਾਂ ਤੋਂ 50-50 ਰੁਪਈਏ ਇਕੱਠੇ ਕਰਦੀਆਂ, ਨਾਲੇ ਸ਼੍ਰੋਮਣੀ ਕਮੇਟੀ ਦਾ ਬਜਟ ਅਰਬਾਂ ਦਾ ਹੈ, ਤੇ ਵੱਡੇ ਇਹਨਾਂ ਦੇ ਲੀਡਰਾਂ ਦੇ ਢਿੱਡਾਂ 'ਚ ਜਾਂਦਾ ਪੈਸਾ, ਲੋਕਾਂ ਦੀਆਂ ਗੋਲਕਾਂ ਦਾ ਪੈਸਾ ਹੜੱਪ ਜਾਂਦੇ, ਐਡੀਆਂ ਗੋਗੜਾਂ ਐਵੇਂ ਨਹੀਂ ਕਰੀ ਫਿਰਦੇ, ਇਹਨਾਂ ਦੀਆਂ ਗੋਗੜਾਂ ਦੇ ਵਿੱਚ ਕੱਲਿਆ ਮਾਸ ਜਾਂ ਚਰਬੀ ਨਹੀਂ, ਇਹ ਲੋਕਾਂ ਦੇ ਘਰਾਂ ਦਾ ਪੈਸਾ ਗਿਆ ਇਹਨਾਂ ਦੀਆਂ ਗੋਗੜਾਂ 'ਚ, ਤੇ ਗਰੀਬਾਂ ਦੀਆਂ ਰੇਹੜੀਆਂ ਤੋਂ 50-50 ਰੁਪਈਏ ਮੰਗਦੇ ਐ। ਮੈਂ ਰੇਹੜੀ ਵਾਲਾ ਲੱਗਿਆ ਤੁਰਨ, ਮੈਂ ਕਿਹਾ ਪੁੱਛੋ ਖਰਚਾ ਕਿੰਨਾ ਹੋਇਆ, ਕਹਿੰਦਾ ਜੀ ਕੁਛ ਨੀ ਚਾਹੀਦਾ। ਉਹਨੇ ਮੈਨੂੰ ਕਿਹਾ, ਕਹਿੰਦਾ ਕੁਛ ਨੀ ਚਾਹੀਦਾ। ਮੈਂ ਕਿਹਾ 100 ਬੰਦੇ ਤੋਂ ਵੱਧ ਖਵਾਇਆ। ਮੈਂ ਆਪਣੇ ਮੁੰਡੇ ਨੂੰ ਆਵਾਜ਼ ਮਾਰੀ, ਮੈਂ ਕਿਹਾ 10,000 ਰੁਪਈਆ ਦੇ ਕੇ ਤੋਰਨਾ, ਇਹ ਨੀ ਵੀ ਇੱਥੇ ਆਇਆ ਸੀ ਤੇ ਰੇਹੜੀ ਖਾਲੀ ਕਰਤੀ। ਅਸੀਂ ਸਤਿਕਾਰ ਵੀ ਦਿੱਤਾ ਸਰੋਪੇ ਵੀ, ਤੇ 10,000 ਰੁਪਈਆ ਦੇ ਕੇ ਤੋਰਿਆ ਵੀ ਭਾਈ ਐਂ ਥੋੜਾ ਵੀ ਫ੍ਰੀ ਖਾ ਲਾਂਗੇ। ਹੁਣ ਜੇ ਤੇਰਾ ਕੰਮ ਵਧੀਆ ਤੇ ਫਿਰ ਤੇ ਇਹ ਤੇ ਕੰਮ ਭੈੜਾ ਲੱਗਦਾ, ਉਦਾਂ ਹੀ ਸ਼ਰਮ ਆਉਂਦੀ ਹੈ ਫ੍ਰੀ ਖਾਂਦਿਆਂ ਨੂੰ ਵੀ ਇੰਨੇ ਝੋਟੇ ਤੁਰੇ ਫਿਰਦਿਆਂ ਤੁਸੀਂ ਇੱਥੇ, ਤੁਹਾਨੂੰ ਵੈਸੇ ਹੀ ਸ਼ਰਮ ਆਉਂਦੀ ਹੈ, ਜਿੱਦਾਂ ਸੁਭਾਅ ਹੁੰਦਾ ਆਪੋ ਆਪਣਾ। ਪਰ ਮੈਂ ਨੋਟ ਕਰਾਂ, ਮੈਂ ਕਿਹਾ ਵੇ ਤੁਹਾਨੂੰ ਕੀ ਪਤਾ ਹੈ ਕੁਆਲਿਟੀ, ਤੁਸੀਂ ਕਿੱਥੇ ਵੇਖੋਗੇ, ਤੁਸੀਂ ਤਾਂ ਚਾਪਲੂਸ ਬੰਦਿਆਂ ਦੀਆਂ ਸਿਫਤਾਂ ਕਰਦੇ ਆ। ਤੁਸੀਂ ਕਦੇ ਉਹ ਕਿਸੇ ਗਰੀਬ ਨੂੰ ਉੱਚਾ ਚੁੱਕਣ ਲਈ ਕੀ ਕਰੋਗੇ, ਤੁਸੀਂ ਤਾਂ ਵੱਡੇ ਵੱਡੇ ਲੀਡਰਾਂ ਦੀਆਂ ਚਾਪਲੂਸੀਆਂ ਕਰੋਗੇ। ਜਿਹੜੀ ਗੱਲ ਕੁਆਲਿਟੀ ਮੈਂ ਕਹਿੰਦਾ ਪਿਆਰਿਓ, ਜਿਹੜੇ ਬੰਦੇ ਦੀ ਹੱਥ ਚ ਦਵੇ ਨਾ ਕਲਾ ਜਿਹਦੇ ਕੋਲ ਉਹ ਗਰੀਬ ਨਹੀਂ ਹੁੰਦਾ। ਗਰੀਬ ਹੁੰਦੇ ਨੇ ਬੇਸੁਰੇ, ਗਰੀਬ ਹੁੰਦੇ ਨੇ ਬੇਰਸੇ, ਗਰੀਬ ਹੁੰਦੇ ਨੇ ਜਿਹੜੇ ਕੰਮ ਨਹੀਂ ਕਰਦੇ, ਟੱਕਾ ਨਹੀਂ ਤੋੜਦੇ, ਉਹ ਗਰੀਬ ਨੇ ਜਿਨ੍ਹਾਂ ਚ ਕੁਆਲਿਟੀ ਕੋਈ ਨਹੀਂ, ਗੁਣ ਕੋਈ ਨਹੀਂ। ਗੁਣ ਦਾ ਮਤਲਬ ਕੋਈ ਵਾਜਾ ਵਜਾਉਣਾ, ਕੋਈ ਢੋਲਕ ਵਜਾਉਣ ਨਾਲ ਨਹੀਂ ਜਾਂ ਸੰਗੀਤ ਨਹੀਂ, ਗੁਣ ਦਾ ਮਤਲਬ ਟਰੈਕਟਰ ਚਲਾਉਣਾ ਵੀ ਹੋ ਸਕਦਾ, ਕਈ ਚਲਾਉਣ ਦਾ ਵੀ ਕਈਆਂ ਚ ਐਸੀ ਗੁਣ ਹੁੰਦਾ। ਅਗਲਾ ਕਹਿੰਦਾ ਉਹਨੂੰ ਫੜਾ ਕਈ ਵੇਖੀ ਪੰਜ ਮਿੰਟ ਚ ਕੱਢਦਾ ਵੱਟ, ਇਹਨੂੰ ਫੜਾ ਮੜ ਜਾ ਕਈ, ਇਹਨੂੰ ਫੜਾ ਟਰੈਕਟਰ ਮੜਾ ਜਾ, ਵੇਖੀ ਗੇੜੇ ਦਿੰਦਾ, ਥੱਕ ਗਿਆ ਤਾਂ ਕਹਿੰਦੀ ਸਾਰੀ ਰਾਤ ਚੱਲਦਾ ਵੇਖੀ, ਆ ਇਹਨੂੰ ਫੜਾ ਮਾਰ ਜਾ ਧਾਰਾਂ। ਮੈਂ ਕਹਿੰਦਾ ਮਿੰਟ ਪੰਜ ਲਾਊ, ਤੂੰ 15 ਮਿੰਟ ਹੋ ਗਿਆ ਇੱਥੇ ਢੀਚਕ ਢੀਚਕ ਕਰੀ ਜਾਂਦਾ, ਆ ਮੱਝ 5 ਮਿੰਟ ਦਾ ਕੰਮ ਹੈ, ਦੇਖੀ ਲੈ ਚੋ ਕੇ ਵਿਖਾਉਂਦਾ ਤੈਨੂੰ ਇਹ ਕੰਮ ਕਰਦਾ। ਕਈਆਂ ਨੂੰ ਕੰਮ ਨਿਬੜਦੇ ਨੀ, ਬੋਲੋ ਜਰਾ, ਕਈਆਂ ਨੂੰ ਐਂ ਨਿਬੜਦੇ ਨੇ ਕੰਮ, ਮਿੰਟੋ ਮਿੰਟੀ ਐਂ ਨਿਬੇੜ ਦੇਣਗੇ ਕੰਮ, ਦੋ ਦੋ ਹੱਥਾਂ ਨਾਲ ਝਾੜੂ ਮਾਰਦੇ, ਦੋਨੇ ਹੱਥਾਂ ਚ ਦੋ ਝਾੜੂ, ਐਂ ਝਾੜੂ ਮਾਰਦੇ ਬੰਦੇ ਵੇਖੇ, ਇੰਨੀ ਤੇਜ਼ ਤੇ ਐਂ ਸਾਫ਼, ਕੰਮ ਬਹੁਤ ਨਿਬੜਦੇ ਨੇ ਕਈਆਂ ਨੂੰ, ਕਈ ਸਾਰਾ ਦਿਨ ਇੱਕ ਕੰਮ ਨਾਲ ਹੀ ਜੱਬੀ ਜਾਣਗੇ, ਲਮਕੀ ਜਾਣਗੇ, ਨਿਬੜਦੇ ਹੀ ਨਹੀਂ। ਪਰ ਮੈਂ ਕਹਿਣਾ ਕੀ ਜਾ ਰਿਹਾ ਸਮਝੋ, ਮੈਂ ਕਹਿਣਾ ਕੁਆਲਿਟੀ ਹੈ ਜਿਹੜੇ ਬੰਦੇ ਚ, ਗੁਣ ਹੈ ਨਾ ਜਿਹੜੇ ਬੰਦੇ ਚ, ਭਾਵੇਂ ਕਈ ਚਲਾਉਣ ਦਾ ਹੀ ਹੋਵੇ, ਭਾਵੇਂ ਨਾਲੀ ਸਾਫ਼ ਕਰਨ ਦਾ ਹੋਵੇ, ਰੰਗ ਕਰਨ ਦਾ ਹੋਵੇ, ਪੇਂਟ ਕਰਨ ਦਾ ਹੋਵੇ, ਸਫਾਈ ਕਰਨ ਦਾ ਹੋਵੇ, ਗੁਣ ਹੋਵੇ, ਪੂਰੀ ਜਾਨ ਲਾ ਦੇਵੇ ਅਗਲੇ ਦਾ ਕੰਮ ਬੋਲਦਾ, ਤੇ ਗੁਣੀ ਬੰਦਾ ਗਰੀਬ ਨਹੀਂ ਹੁੰਦਾ। ਬੇਰੁਜ਼ਗਾਰ ਪਤਾ ਕੌਣ ਹੁੰਦਾ? ਜਿਹੜਾ ਕੰਮ ਕਰਦਾ ਨਹੀਂ, ਬੇਰੁਜ਼ਗਾਰ ਉਹਨੂੰ ਕਹਿੰਦੇ ਆ। ਸਾਡੇ ਹੁਣ ਮੈਂ ਜੇ ਬਾਂਹ ਫੜੀ ਕਰਕੇ ਪੁੱਛਾਂ ਵੀ ਬੇਰੁਜ਼ਗਾਰ ਕਿੰਨੇ ਕਿੰਨੇ, ਕਈਆਂ ਨੇ ਮੁੰਡਿਆਂ ਨੇ ਕਰਦੇ, ਮੈਂ ਵੀ ਬੇਰੁਜ਼ਗਾਰ, ਮੈਂ ਵੀ ਬੇਰੁਜ਼ਗਾਰ, ਮੈਂ ਬੇਰੁਜ਼ਗਾਰ। ਬੇਰੁਜ਼ਗਾਰ ਨਹੀਂ ਉਹ, ਭਾਵੇਂ ਘਰ ਦਾ ਕੰਮ ਵੀ ਰੀਝ ਨਾਲ ਕਰ, ਫੇਰ ਬੇਰੁਜ਼ਗਾਰ ਨਹੀਂ ਤੂੰ। ਬੇਰੁਜ਼ਗਾਰ ਉਹ ਨੇ 80,000 ਰੁਪਇਆ ਤਨਖਾਹ ਲੈਂਦੇ ਨੇ, ਟੱਕਾ ਤੋੜ ਕੇ ਦੂਰਾ ਨਹੀਂ ਕਰਦੇ, ਮੌਤ ਪੈ ਜਾਂਦੀ ਜਦੋਂ ਜੌਬ ਤੇ ਜਾਣਾ ਪੈਂਦਾ। ਅਫਸਰ ਨੇ ਵੱਡੇ ਵੱਡੇ, ਜਦੋਂ ਉਹਨਾਂ ਨੂੰ ਕਹੋ ਵੀ ਕੰਮ ਤੇ ਜਾਣਾ ਪੈਂਦਾ, ਮੌਤ ਪੈਂਦੀ ਹੈ, ਛੁੱਟੀ ਮਿਲ ਜੇ ਯਾਰ, ਛੁੱਟੀ ਮਿਲ ਜੇ, ਟੱਕਾ ਤੋੜ ਕੇ ਦੂਰਾ ਨਹੀਂ ਕਰਕੇ ਰਾਜੀ, 80,000 ਰੁਪਇਆ ਤਨਖਾਹ ਲੈਂਦਾ, ਆਹ ਬੇਰੁਜ਼ਗਾਰ ਪੈਸਾ ਲੈ ਰਿਹਾ ਇਕੱਲਾ, ਕੰਮ ਕਰਕੇ ਰਾਜੀ ਨਹੀਂ। ਵੱਡੇ ਵੱਡੇ ਲੀਡਰ ਨੇ ਇੱਥੇ ਬੇਰੁਜ਼ਗਾਰ, ਜਿਨ੍ਹਾਂ ਨੇ ਕੰਮ ਕਰਨਾ ਹੈ ਨਾ ਰੁਜ਼ਗਾਰ, ਉਹਨਾਂ ਨੇ ਕਰ ਲੈਣਾ ਹੈ, ਤੇ ਮਾਫ਼ ਕਰਨਾ ਉਹਨਾਂ ਨੂੰ ਘਾਟਾ ਵੀ ਕੋਈ ਨਹੀਂ, ਜਿਹੜੇ ਬੰਦੇ ਦਿਲੋਂ ਰੀਝ ਨਾਲ, ਦਿਲੋਂ ਜਿਹੜੇ ਬੰਦੇ ਕੰਮ ਕਰਦੇ ਆ। ਤੇ ਮੈਂ ਗੱਲ ਕਿੱਥੋਂ ਸ਼ੁਰੂ ਕੀਤੀ ਹੈ, ਪਹਿਲੇ ਧਰਮ ਕਮਾ ਕੇ ਵੇਖੇ ਆ, ਕਦੇ ਇੱਥੇ ਨਹਾਲਾ, ਇੱਥੇ ਨਹਾਲਾ, ਆਹ ਕਰ ਲੈ, ਆਹ ਕਰ ਲੈ। ਮੇਰੇ ਵੀਰ, ਮੇਰੀਆਂ ਭੈਣਾਂ, ਜਿਹੜੀ ਗੱਲ ਕਹਿੰਦਾ ਹੁੰਦਾ, ਕਰਮ ਨੂੰ ਧਰਮ ਬਣਾ ਕੇ ਆਪਣੇ ਕੰਮ ਨੂੰ ਰੀਝ ਨਾਲ ਕਰਕੇ ਆ ਮਹੀਨਾ ਕੁ ਵੇਖ ਲਓ, ਇਹਦਾ ਰਿਜ਼ਲਟ ਵੇਖ ਲਿਓ, ਆਊਟਪੁੱਟ ਕੀ ਨਿਕਲਦੀ ਹੈ। ਤੇ ਇੱਕ ਗੱਲ ਦਾਅਵੇ ਨਾਲ ਕਹਿ ਦਿੰਦਾ, ਅੱਖਾਂ ਬੰਦ ਕਰ ਕਰਕੇ ਬਹਿ ਕੇ ਵੇਖ ਲਿਆ, 2 ਵਜੇ ਨਹਾ ਕੇ ਵੇਖ ਲਿਆ, ਕੇਸੀ ਨਹਾ ਕੇ ਵੇਖ ਲਿਆ, ਜੋਤਾਂ ਜਗ ਜਾਣ, ਕੋਈ ਲਾਈਟਾਂ ਦੇਖ ਜਾਣ, ਕੋਈ ਖੁਸ਼ਬੂਆਂ ਆ ਜਾਣ, ਕੋਈ ਮਹਿਕਾਂ ਆ ਜਾਣ, ਨਹੀਂ ਆਈਆਂ, ਉਹ ਝੂਠ ਹੈ। ਅੱਜ ਭਰੋਸਾ ਉੱਠ ਜੇ, ਭਾਵੇਂ ਸਾਲ ਨੂੰ ਉੱਠ ਜੇ, ਭਾਵੇਂ ਬੁੱਢੇ ਬਾਰੇ ਬੰਦਾ ਹੱਥ ਕੰਬਦੇ ਕਵੇ ਕੱਖ ਨਹੀਂ ਮਿਲਿਆ, ਸਾਰੀ ਜ਼ਿੰਦਗੀ ਬੜੀਆਂ ਸਮਾਧੀਆਂ ਲਾਈਆਂ, ਉਹ ਝੂਠ ਹੈ। ਕੱਖ ਨਹੀਂ ਲਿਬੜ ਨਿਕਲਣਾ, ਕੱਖ ਨਹੀਂ ਨਿਕਲਣਾ। ਪਰ ਆਹ ਜਿਹੜੀ ਗੱਲ ਕਹਿੰਦੇ ਆ, ਕੰਮ ਨੂੰ ਧਰਮ ਬਣਾ ਲਓ, ਇਹ ਸੱਚ ਹੈ, ਇਹਦਾ ਰਿਜ਼ਲਟ ਕੱਲ ਨੂੰ ਹੀ ਆਜੂ, ਇਹ ਟਾਈਮ ਨਹੀਂ ਲੱਗਣਾ, ਇਸ ਹਫਤੇ ਚ ਹੀ ਵੇਖ ਲਈ, ਜਾਨ ਲਾ ਦੇ ਪੂਰੀ ਆਪਣੀ, ਇਹਦਾ ਰਿਜ਼ਲਟ ਉਸੇ ਵੇਲੇ ਨਿਕਲੂਗਾ। ਤੇ ਫਿਰ ਅਗਲੇ ਦਾ ਭਰੋਸਾ ਬੱਜੇ ਨਾ, ਕਿਉਂ ਨਾ ਬੱਜੇ ਬਈ, ਕਿਉਂ ਨਾ ਭਰੋਸਾ ਬੱਜੇ, ਆਪੇ ਭਰੋਸਾ ਵੱਜਦਾ। ਕਰਮ ਨੂੰ ਧਰਮ ਬਣਾ ਕੇ ਵੇਖ ਲਓ, ਇੱਥੇ ਤੱਕ ਗੱਲ ਹੋ ਗਈ, ਹੁਣ ਅਗਲੀ ਗੱਲ ਸਮਝ ਲੈਣਾ ਮਾੜੀ ਜੀ। ਭਰਾਵੋ ਭੈਣੋ, ਜ਼ਿੰਦਗੀ ਦੇ ਵਿੱਚ ਨਾ, ਜੇ ਮੈਂ ਆਪਣੀ ਗੱਲ ਕਰਾਂ, ਮੈਂ ਇੱਥੇ ਇੰਨਾ ਕੁਛ ਬਣਾਇਆ ਹੈ, ਮੈਂ ਇੱਥੇ ਜੇ ਤੁਸੀਂ ਇਹ ਕਹਿ ਲਾਂ ਵੀ ਮੈਂ ਕਰੋੜਾਂ ਦੀ ਗੱਲ ਨਾ ਕਰਾਂ, ਜੇ ਮੈਂ ਅਰਬਾਂ ਤੱਕ ਗੱਲ ਕਰਾਂ ਤੇ ਉਹ ਵੀ ਅਤ ਕਥਨੀ ਨਹੀਂ। ਅਸੀਂ ਇੱਥੇ ਬਣਾਇਆ, ਇੱਥੇ ਲਾਇਆ, ਇੱਕ ਟਾਈਮ ਦੇ ਉੱਤੇ ਕਰੋੜ ਕਰੋੜ ਰੁਪਏ ਦੀਆਂ 5-5 ਗੱਡੀਆਂ ਮੈਂ ਰੱਖੀਆਂ, ਕੋਈ ਸ਼ੱਕ ਨਹੀਂ, ਮੈਂ ਰਾਜਿਆਂ ਵਾਂਗੂ ਰਿਹਾ ਕੋਈ ਸ਼ੱਕ ਨਹੀਂ, ਵੱਡੇ ਵੱਡੇ ਇਕੱਠਾਂ ਚ ਕੀਰਤਨ ਕੀਤਾ ਕੋਈ ਸ਼ੱਕ ਨਹੀਂ, ਬਹੁਤ ਕੁਛ ਵੇਖਿਆ, ਸਾਰੀ ਦੁਨੀਆ ਘੁੰਮੀ ਹੈ ਕੋਈ ਸ਼ੱਕ ਨਹੀਂ। ਤੇ ਜਿਸ ਵੇਲੇ ਮੈਂ ਕੀਰਤਨ ਕਰਦਾ ਸੀ, ਕਥਾ ਕਰਦਾ ਸੀ, ਮੈਂ ਆਪਣੀ ਹੱਡ ਬੀਤੀ ਦੱਸਦਾ ਭਰਾਵੋ, ਇੰਨਾ ਕੁਝ ਹੁੰਦਿਆਂ ਪੰਜ ਪੰਜ ਗੱਡੀਆਂ ਕਰੋੜ ਕਰੋੜ ਦੀਆਂ ਨੇ ਉਸ ਵੇਲੇ, ਮੈਂ ਗੱਲ ਕਰ ਰਿਹਾ ਅੱਜ ਤੋਂ 5-7 ਸਾਲ ਪਹਿਲਾਂ ਦੀ, ਜਦੋਂ ਆਪਾਂ ਬਾਬਿਆਂ 'ਚ ਸੀ, ਤੇ ਮੈਂ ਉਹ ਕਰੋੜ ਦੀ ਗੱਡੀ ਲੈ ਕੇ ਹਰਿਦੁਆਰ ਜਾਣਾ, ਕੋਈ ਬਾਬਾ ਲੱਭ ਜੇ, ਕੋਈ ਜੁਗਤੀ ਦੱਸ ਦੇ, ਕੋਈ ਫੀਲਿੰਗ ਆ ਜੇ, ਵੇਖੋ ਮੈਂ 3-3 ਦਿਨ ਹਰਿਦੁਆਰ ਗੇੜੇ ਕੱਢੀ ਜਾਣੇ। ਅਸੀਂ ਅੱਜ ਇੱਥੇ ਆ ਆਪਣਾ ਹੈ ਰਿਸ਼ੀਕੇਸ਼ ਤੇ ਹੈ ਹੀ ਆ ਲਕਸ਼ਮਣ ਝੂਲਾ, ਉੱਥੇ ਬਿੰਦਰਾਵਨ ਬ੍ਰਿੰਦਾਵਨ ਮਨ ਚੱਲ ਬ੍ਰਿੰਦਾਵਨ ਚੱਲੀਏ, ਉੱਥੇ ਹੁੰਦਾ ਨਾ, ਅਸੀਂ ਉੱਥੇ ਵੀ ਗੇੜੇ ਕੱਢ, ਸਾਨੂੰ ਕਿਸੇ ਪਤਾ ਲੱਗ ਜਾਏ ਇੱਥੇ ਸਾਡੇ ਵਾਲੇ ਜਿੰਨੇ ਬਾਬੇ ਨੇ ਆ ਕਈ, ਮੈਂ ਇਹਨਾਂ ਦੇ ਘਰਾਂ ਚ ਜਾ ਕੇ ਰਾਤਾਂ ਵੇਲੇ ਬਾਬਾ ਜੀ ਫਿਰ ਜੁਗਤੀ ਦੱਸੋ, ਮੈਂ ਕਹਿੰਦਾ ਕਿਹੜਾ ਕੰਮ ਕਰਕੇ ਨਹੀਂ ਵੇਖਿਆ। 12:30 ਵਜੇ ਨਹਾ ਕੇ ਪੈਟਰੋਲ ਪੰਪਾਂ ਦੇ ਸਾਰੇ ਨਲਕੇ ਮੈਨੂੰ ਯਾਦ ਸੀ ਵੀ ਇੱਥੇ 12:30 ਕੇਸੀ ਨਹਾਉਣਾ ਨਾਲ, ਕਈ ਸਾਲ ਕਿੰਨਾ ਕੁਝ ਆਪਣੀ ਜ਼ਿੰਦਗੀ ਚ ਕਰਕੇ ਵੇਖਿਆ, ਇੰਨਾ ਕੁਝ ਹੁੰਦਿਆਂ। ਤੇ ਮੈਂ ਕਹਿੰਦਾ ਸੀ ਕੋਈ ਮੈਨੂੰ ਨਾ ਐ ਬਸ ਖੁਸ਼ ਕਰ ਦੇ, ਰੱਜ ਜਾਵਾਂ ਮੈਂ, ਮੇਰਾ ਮਨ ਆਨੰਦ ਚ ਹੋ ਜਾਏ, ਇਹਦਾ ਮਤਲਬ ਕਿਤੇ ਨਾ ਕਿਤੇ ਕੋਈ ਘਾਟ, ਬੋਲੋ ਤਾਂ ਹੀ ਬੰਦਾ ਫਿਰਦਾ ਨਾ ਵੀ ਇੰਨਾ ਕੁਝ ਤੇ ਹੈਗਾ, ਹੋਰ ਕਿਆ ਭਾਲਦੇ ਹੋ, ਮਨ ਦੀ ਸ਼ਾਂਤੀ ਪੀਸ ਫਿਰ ਵੀ ਲੱਭਦਾ ਬੰਦਾ। ਫਿਰ ਅਸੀਂ ਮੈਂ ਕੁੰਡਲੀਨੀ ਜਾਗਰਣ ਕੀਤਾ, ਇਹਨੂੰ ਜਗਾਇਆ, ਕੁੰਡਲੀਨੀ ਜਗਾਈ, ਅੰਦਰ ਬਾਹਰ ਸਾਹ ਜ਼ੋਰ ਨਾਲ ਲੈ ਲੈ ਕੇ ਆਕਸੀਜਨ ਵਾੜਤੀ ਦਿਮਾਗ ਚ ਜ਼ਿਆਦਾ ਹੀ, ਐ ਮੂੰਹ ਲਾਲ ਹੋ ਗਏ ਸਾਰਿਆਂ, ਅਸੀਂ ਸਭ ਕੀਤਾ, ਪੂਰਾ ਜ਼ੋਰ ਲਾ ਦਿੱਤਾ, 2 ਕਿੱਲੇ ਜਗ੍ਹਾ ਵਗਣ ਲਈ ਵੀ ਸਿਮਰਨ ਕਰਨਾ ਤੇ ਇਹਦੇ ਚ ਕਰਨਾ, ਸਪੈਸ਼ਲ ਥਾਂ ਬਣਾਈ, ਬਣਾਈ ਕਿ ਨਹੀਂ ਬਣਾਈ ਸਾਰੇ ਜਾਣਦੇ ਹੋ ਕਿ ਨਹੀਂ, ਪਤਾ ਹੈ ਨਾ ਤੁਹਾਨੂੰ, ਤੇ ਸਿਮਰਨ ਕਰਦੇ ਵੀ ਤੁਸੀਂ ਵੇਖਿਆ ਹੀ ਹੈ ਸਾਨੂੰ, ਅਸੀਂ ਤੇ ਬਣ ਦਿੰਦੇ ਸੀ ਚਕਰ ਚੂੰਡਾ, ਅਸੀਂ ਤੇ ਕਿਤੇ ਐ ਚੱਲਦਾ ਸੀ, ਸਾਡੇ ਵਾਲਾ ਹੈਰਾਨ ਹੋ ਜਾਂਦੇ ਸਾਡੇ ਕੰਨੀ ਵੇਖ ਕੇ ਬੰਦਾ ਵੀ ਕਰਦੇ ਕਿਵੇਂ ਹੈ, ਪੁਰਾਣੀਆਂ ਵੀਡੀਓ ਪਈਆਂ, ਅਰਦਾਸ ਚ ਉੱਠਦੇ ਹੀ ਨਹੀਂ ਸੀ ਸਾਡੇ ਬੰਦੇ, ਅਰਦਾਸ ਚ ਸਾਰਿਆਂ ਨੇ ਖੜੇ ਹੋ ਜਾਣਾ, ਸਾਡੇ ਵਾਲੇ ਉੱਥੇ ਹੀ ਕਰੀ ਹੋਈ ਜਾਂਦੇ, ਹਟਦੇ ਹੀ ਨਹੀਂ, ਇੰਨਾ ਨਜ਼ਾਰਾ ਵੀ ਬੜਾ ਆਨੰਦ ਆ ਰਿਹਾ, ਸਭ ਕੁਝ ਕਰਕੇ ਵੇਖ ਲਿਆ, ਮੈਂ ਸਭ ਦਾ ਹੋ ਕੇ ਵੇਖ ਲਿਆ ਕਿ ਤੇਰਾ ਹੋਣਾ ਬਾਕੀ, ਕਹਿੰਦੇ ਸਭ ਕੁਝ ਕਰਕੇ ਵੇਖ ਲਿਆ, ਤੇ ਮੈਂ ਆਪਣੀ ਹੱਡ ਬੀਤੀ ਦੱਸਦਾ, ਉਹ ਮੈਂ ਹੁਣ ਸੋਚੋ ਵੀ ਇੰਨਾ ਕੁਝ, ਐਡੇ ਇਕੱਠ, ਇੰਨੇ ਸਾਲ, ਠੀਕ ਹੈ ਇੱਕੋ ਜ਼ਿੰਦਗੀ, ਤੇ ਜੇ ਅਗਲਾ ਕਵੇ ਵੀ ਢੱਡਰੀਆਂ ਵਾਲੇ ਦਾ ਪਿਛਲਾ ਸਾਲ ਜਿਹੜਾ 19-20 ਦਾ ਬੜਾ ਭੈੜਾ ਲੰਘਿਆ, ਮੈਂ ਕਿਹਾ ਮੈਨੂੰ ਪੁੱਛ ਕੇ ਦੇ ਕਿੰਨਾ ਨਜ਼ਾਰਾ ਆਇਆ, ਤੈਨੂੰ ਪਤਾ ਹੀ ਕੀ ਹੈ ਸਾਡੇ ਬਾਰੇ, ਮੈਂ ਆਪਣੀ ਜ਼ਿੰਦਗੀ ਦੇ ਸਾਰਿਆਂ ਸਾਲਾਂ ਵਿੱਚ ਆ 20 ਆਇਆ, ਆ 19 ਆਇਆ, 18-17 ਜਦੋਂ ਤੂੰ ਆ ਛਬੀਲ ਲੱਗੀ, ਜਿਹੜੇ ਸੱਚ ਸੀ ਐਨ ਲਿਆ ਕੇ ਸਾਹਮਣੇ ਰੱਖਤੇ, ਸਭ ਦੱਸਦਾ ਰੱਬ ਕੋਈ ਵੱਖਰਾ ਨਹੀਂ ਬੈਠਾ, ਤੂੰ ਰੱਬ ਸੀ ਆਪ, ਤੇਰਾ ਰੱਬ ਤੂੰ ਆਪ ਹੈ, ਤੂੰ ਖੁਦ ਖੁਦਾ ਹੈ, ਤੂੰ ਆਪਣੀ ਜ਼ਿੰਦਗੀ ਦੇ ਫੈਸਲੇ ਲੈਣੇ ਨੇ, ਤੇਰੇ ਡਿਸੀਜਨ ਨੇ ਸਾਰੇ, ਮਾੜਾ ਬਣਨਾ, ਚੰਗਾ ਬਣਨਾ, ਗਲਤ ਬਣਨਾ, ਠੀਕ ਬਣਨਾ, ਵਰ ਦੇਣਾ, ਆਪਣੇ ਆਪ ਨੂੰ ਸਰਾਫ ਦੇਣਾ, ਸਭ ਕੁਝ ਤੂੰ ਆਪ ਦੇਣਾ, ਕਿਹਾ ਨਾ ਠੋਕ ਕੇ। ਤੇ ਹੁਣ ਉਹਦੀ ਆਊਟਪੁੱਟ ਵੇਖਦਾ ਮੈਂ ਭਰਾਵੋ, ਆਹੀ ਗਲੀਆਂ, ਆਹੀ ਕੰਧਾਂ, ਆਹੀ ਗੁਰਦੁਆਰਾ, ਆਹੀ ਪਰਮੇਸ਼ਰ ਦੁਆਰ, ਆਹੀ ਗੱਡੀਆਂ, ਹੁੰਦਿਆਂ ਮਨ ਸ਼ਾਂਤ ਨਹੀਂ ਸੀ, ਪਰ ਹੁਣ 5 ਸਾਲਾਂ ਵਿੱਚ ਜਦੋਂ ਸੱਚ ਸਾਰੇ ਸੁਣਾ ਦਿੱਤੇ, ਸਭ ਖੁੱਲ ਕੇ ਦੱਸਤਾ, ਭਾਰ ਲਾ ਦਿੱਤਾ, ਆਪਣੀ ਜ਼ਿੰਦਗੀ ਵੀ ਸੌਖੀ ਹੈ, ਪੀਸ, ਤੇ ਮੈਂ ਰੋਜ਼ ਰੋਜ਼ ਸੈਂਕੜੇ ਬੰਦਿਆਂ ਨੂੰ ਮਿਲਦਾ ਜਿਹੜੇ ਕਹਿੰਦੇ ਆ ਜ਼ਿੰਦਗੀ ਜਿਉਣ ਦਾ ਨਜ਼ਾਰਾ ਹੀ ਹੋਣਾ ਆ। ਕਹਿੰਦੇ ਜ਼ਿੰਦਗੀ ਜਿਉਣ ਦਾ ਨਜ਼ਾਰਾ ਹੀ ਹੋਣਾ ਹੈ। ਕੰਮ ਨੂੰ ਦੱਸਤਾ ਕਰਮ ਧਰਮ ਬਣ ਗਿਆ, ਆਹ ਤੇ ਸੋਚਿਆ ਹੀ ਨਹੀਂ ਸੀ ਕਦੀ। ਤੇ ਜਿਹੜਾ ਹੁਣ ਆ ਜਦੋਂ ਮੈਨੂੰ ਆ ਕੇ ਨਾ ਕੋਈ 70 ਸਾਲ ਦਾ ਬਾਪੂ 60 ਸਾਲ ਦਾ ਬਜ਼ੁਰਗ ਆ ਕੇ ਭਾਈ ਸਾਹਿਬ ਘੁੰਡੀਆਂ ਖੁੱਲ ਗਈਆਂ ਸਾਰੀਆਂ, ਬੜੀ ਜਾਨ ਸੌਖੀ ਹੋਈ, ਸਵਾਦ ਆ ਗਿਆ। ਕੰਮ ਕਰਦੇ ਆ, ਮਿਹਨਤ ਕਰਦੇ ਆ, ਉਹ ਸੋਚ ਕੇ ਵੇਖੋ ਉਦੋਂ ਮੈਨੂੰ ਲੱਗਦਾ ਹੈ ਵੀ ਮਨਾ ਖੱਟ ਲਿਆ ਕੁਛ। ਕਿਸੇ ਦੇ ਘਰ ਦੀ ਸ਼ਾਂਤੀ ਆ ਗਈ, ਕਿਸੇ ਦਾ ਘਰ ਸੁਖੀ ਵਸ ਲਿਆ, ਤੇ ਤੂੰ ਕੁਝ ਜ਼ਿੰਦਗੀ 'ਚ ਖੱਟ ਲਿਆ। ਹੁਣ ਵੇਖੋ 1000 ਬੰਦਾ ਰੋਜ਼ ਚੈਨਲ ਨੂੰ ਨਵੇਂ ਬੰਦੇ ਸਬਸਕ੍ਰਾਈਬ ਕਰਦੇ ਕਿ ਨਹੀਂ? 1000 ਬੰਦਾ ਨਵਾਂ ਆਉਂਦਾ ਪਰ ਡੇ, ਮਹੀਨੇ ਵਿੱਚ ਕਿੰਨੇ ਬਣੇ? 30,000। ਸਾਲ ਦੇ ਕਿੰਨੇ ਬਣੇ? 3,60,000-65,000 ਬਣ ਗਏ ਨਾ ਇੱਕ ਸਾਲ ਦੇ। 3,65,000 ਬੰਦੇ ਨਵੇਂ ਚੈਨਲ ਤੇ ਆਉਂਦੇ ਐ, ਸੁਣਦੇ ਐ, ਜੁੜਦੇ ਐ। ਉਹ ਸੋਚੋ ਇੱਕ ਦਿਨ ਵਿੱਚ 1000 ਜੇ ਸਬਸਕ੍ਰਾਈਬ ਕਰਦਾ ਹੈ ਤੇ ਪੱਕਾ ਸੁਣਨ ਵਾਲਾ ਕਿੰਨਾ ਕਹੂ? 100 ਤੇ ਹੋਊ 1000 ਚੋਂ, ਤੇ 100 ਚੋਂ 10 ਤੇ ਮੰਨਣਗੇ। ਜੇ 10 ਦੇ ਘਰ ਵੀ ਰੋਜ਼ ਸੌਖੇ ਹੋਣ, ਮਹੀਨੇ ਦੇ 300 ਬਣ ਜਾਂਦੇ ਐ। ਮਹੀਨੇ ਦੇ ਜਿਹੜੇ ਰੋਜ਼ ਆ ਕੇ ਕਹਿੰਦੇ ਐ ਨਜ਼ਾਰਾ ਆ ਗਿਆ, ਕੰਮ ਕਰਨ ਲੱਗ ਗਏ, ਜੇਬ ਭਰੀ ਰਹਿੰਦੀ ਹੈ। ਘਰ ਵਾਲੀ ਹੁਣ ਦੁੱਧ ਦਾ ਗਲਾਸ ਭਰ ਕੇ ਦਿੰਦੀ ਵੀ ਕੰਮ ਕਰਕੇ ਆਇਆ ਹੈ ਕਿ ਨਹੀਂ? ਹੁਣ ਪਿਆਰ ਪਿਆ ਕਿ ਨਹੀਂ ਪਿਆ? ਹੁਣ ਪਹਿਲਾਂ ਰੋਬ ਸੀ ਸੁੱਕਾ, ਉਹ ਮਿਹਨਤੀਆਂ ਦਾ ਰੋਬ ਹੁੰਦਾ ਸੱਚਾ। ਜਿਹੜੇ ਬੰਦੇ ਮਿਹਨਤੀ ਨੇ ਉਹਨਾਂ ਦਾ ਰੋਬ ਹੁੰਦਾ, ਹਾਂ ਬਈ ਲਿਆਓ ਪਾਣੀ, ਅਗਲਾ ਕਹਿੰਦਾ ਹਾਂ ਕੰਮ ਕਰਕੇ ਆਇਆ। ਜਦੋਂ ਪਤਾ ਵੀ ਗੇੜ ਦੇ ਕੇ ਆਇਆ, ਲਿਆਓ ਪਾਣੀ, ਤੈਨੂੰ ਪਿਆਓ ਪਾਣੀ ਇਹਨੂੰ। ਉਹ ਕਹਿੰਦਾ ਮੈਨੂੰ ਗੁੱਸਾ ਨਾ ਚੜਾ, ਨਹੀਂ ਤੇ ਮੇਰੇ ਅੰਦਰ ਦਾ ਜਾਨਵਰ ਜਾਗ ਪਏਗਾ। ਬੰਦਾ ਕਹਿੰਦਾ ਘਰ ਵਾਲੀ ਬੋਲਨਾ, ਮੇਰੇ ਅੰਦਰ ਦਾ ਜਾਨਵਰ ਜਾਗ ਪਏਗਾ। ਕਹਿੰਦੀ ਜਾਗ ਪਏ ਫਿਰ ਕੀ ਹੋਣ ਲੱਗਾ? ਕਹਿੰਦਾ ਤੈਨੂੰ ਡਰ ਨਹੀਂ ਲੱਗਦਾ? ਕਹਿੰਦੀ ਚੂਹੇ ਤੋਂ ਕੌਣ ਡਰਦਾ? ਜੇ ਤੇਰੇ ਅੰਦਰ ਜਾਗਿਆ ਵੀ ਤੇ ਬੱਬਰ ਸ਼ੇਰ ਥੋੜਾ ਜਾਗਣਾ, ਮਰ ਜਾਣਿਆ ਜੇ ਤੇਰੇ ਅੰਦਰ ਜਾਗਿਆ ਤੇ ਚੂਹਾ ਹੀ ਜਾਗਣਾ, ਹੋਰ ਤੇਰੇ ਅੰਦਰੋਂ ਕੀ ਜਾਗਣਾ ਹੈ ਕਿ ਨਹੀਂ? ਰੋਬ ਨਾ ਤੁਹਾਡੇ ਕੰਮ ਦਾ ਹੁੰਦਾ, ਮਿਹਨਤ ਦਾ ਹੁੰਦਾ ਹੈ ਨਾ। ਤਾਂ ਕਰਕੇ ਕਰਮ ਨੂੰ ਧਰਮ ਬਣਾ ਕੇ ਵੇਖੋ, ਸਵਾਦ ਆਉਂਦਾ, ਨਜ਼ਾਰਾ ਆਉਂਦਾ। ਵਧਾ ਕੇ ਵੇਖੋ ਕੁਛ ਨਾ ਕੁਛ, ਨਵੇਂ ਤੋਂ ਨਵਾਂ ਜ਼ਿੰਦਗੀ ਚ ਕਰਕੇ ਵੇਖਣਾ। ਕੰਫਰਟ ਜ਼ੋਨ ਵਿੱਚ ਨਹੀਂ ਜਾਣਾ, ਕਦੇ ਪੋਜ਼ਿਟਿਵ ਰਹਿਣਾ ਨਾ, ਤੇ ਆਪਣੇ ਆਪ ਨੂੰ ਨਾ ਕਦੇ ਵੀ ਕੰਫਰਟ ਜ਼ੋਨ ਵਿੱਚ ਨਹੀਂ ਲੈ ਕੇ ਜਾਣਾ, ਪੰਗਾ ਲੈਣਾ, ਨਵਾਂ ਕਰਕੇ ਵੇਖਣਾ। ਇੱਕ ਵਾਰੀ ਗਲਤ ਹੋਏਗਾ, ਦੂਜੀ ਵਾਰੀ ਗਲਤ ਹੋਏਗਾ, ਤੀਜੀ ਵਾਰੀ ਠੀਕ ਹੋ ਜਾਊ। ਪਰ ਐ ਨੀ ਵੀ ਨਾ ਨਾ ਨਾ, ਮੁੰਡਾ ਮੈਨੂੰ ਹੁਣ ਮਿਲਿਆ ਕਹਿੰਦਾ ਜੀ ਆ ਗਏ ਬੈਂਡ 7:30, 7:30 ਇੱਕਦਮ ਹੀ ਆ ਗਏ, ਦੋ ਵਾਰੀ ਆਏ ਹੀ ਨਹੀਂ, ਹੌਸਲਾ ਹਾਰਿਆ ਪਿਆ। ਮੈਂ ਕਿਹਾ ਦਰਦਾ ਕਿਉਂ? ਫਿਰ ਕਰ, ਦੂਜੀ ਵਾਰੀ ਕਰ ਲਿਆ, ਹੁਣ ਫਿਰ ਕਰ, ਹੁਣ ਆ ਗਏ। ਕਹਿੰਦਾ ਵਾਹ ਵਾਹ ਬਣ ਗਿਆ ਨਜ਼ਾਰਾ। ਮੈਂ ਕਿਹਾ ਚਲੋ ਕੈਨੇਡਾ, ਬਣ ਗਈ ਨਾ ਗੱਲ। ਜੇ ਹੁਣ ਡਰ ਜਾਏਗਾ, ਪਿੱਛੇ ਹਟ ਜਾਏਗਾ, ਫਿਰ ਨਹੀਂ ਬਈ। ਕਹਿੰਦੇ ਹੁੰਦੇ ਆ ਨਾ, ਅਸੀਂ ਚੱਲਦੇ ਰਹਿਣਾ ਏ, ਅਸੀਂ ਚੱਲਦੇ ਰਹਿਣਾ ਏ, ਚੱਲਦੇ ਫੜੋ ਫੜੋ ਫੜੋ, ਚੱਲਦੇ ਫੜੋ, ਅਸੀਂ ਚੱਲਦੇ ਅਸੀਂ ਚੱਲਦੇ ਅਸੀਂ ਚੱਲਦੇ ਰਹਿਣਾ ਏ ਭਾਈ, ਚੱਲਦੇ ਰਹਿਣਾ ਏ, ਚੱਲਦੇ ਰੱਜ ਕੇ ਚੱਲਦੇ
सब कटवाता सेनाए सब कटवाता सेनाए सब कटवाता
सारी जिंदगी सिखांदा थोड़ा रांगा हुण तां बुढ़े हो गए
सब काटा वादा सेनाए सब काटा वादा सेनाए
सब काटा वादा सेनाए
सब काटा वादा सेनाए सब काटा वादा सब काटा वादा असी चल दे रहना है असी चल दे रहना है चल दे असी चल दे सब काटा सेनाए काटा वादा सेनाए काटा वादा सेनाए
सब काटा वादा सेनाए
बड़ो पैड़ो
सब काटा वादा असी चल दे रहना है चल दे रहना है वीर केसो दुखी है रात दिवस के कुक ने
सुने पुकार
रुकना नहीं भाई चलना चलदे चलदे पहुंचांगे भावे स्पीड स्लो रखो जरूरी नहीं एकदम भज के थकना कई बंदे जिम लग जाएंगे चार दिन इन्नी करनगे मुड़ के उठे नहीं जाता स्लो कर लो थोड़ा कर लो एक दिन भजन जाएंगे दस किलोमीटर भज जाएंगे अगले दिन कहेंगे हुण मेरिया लत्तां दुखदियां पहला एक किलोमीटर ही भजो फिर दो भजियो फिर तीन भजियो फिर चार भजियो फिर हौली हौली वी ते जायो लगातारता जरूरी हुंदी है अपने काम च मैं फिर बोल रहा अपने काम विच लगातारता जरूरी हुंदी है वो नहीं छड़नी जेड़ा काम फड़दे आ नू करो नबेड़ो तुहानू मैं दसा पंज नुकते जे पॉजिटिव रहण दी मैं गल करा पॉजिटिव बंदा मान लो अपने आप ही पॉजिटिव कितना रह सकता इहदे चार पंज नुकते है जे समझ लई अपने आप विच पॉजिटिव रहे मन लो कई बारी सानू की हुंदा कि असीं दीवान सुन लिया कोई गल सुन ली ते पॉजिटिव हो गए फिर दो दिन बाद उठी आ गए बंदा अपने आप ही हमेशा पॉजिटिव रहे एक्टिव रहे उहदे वास्ते नंबर एक छोटे गोल मिथले छोटा जा गोल मिथो ऐदा कदे ना सोचो भी हुण मैं जिवें भी दस किलोमीटर भज के आना नहीं एक किलोमीटर ही भजना तुसी वेट घटाना चाहने हैं तू ए ना कह भी मैं 15 किलो घटाना है पहला तू ए कह भी अद्धा किलो घटाना है इत्थे आ ते अद्धा किलो दे घटू के नहीं घटू ये ते भेड़े तो भेड़े बंदे दा भी घट जू नकम्मे तो नकम्मे दा अद्धा किलो दे घटू जदों अद्धा घट गया फिर हौसला जिहा की बनूगा भी जे अद्धा घटा सकदा ते फिर मैं किलो भी घटा सकदा वा फिर किलो एक एक किलो घट गया हुण डेढ़ ते गोल मिथले डेढ़ तो बाद दो तो तीन तीन तो चार जदों असीं सिद्धा ही कहिंदे आ 20 किलो घटावांगे जदों उहदे ते मशीन जी ते चढ़दा उह कहिंदा इन्ना की घटिया गया ਇੰਨਾ ਹੀ ਬਸ, ਉਹ ਮਾੜੀ ਜੀ ਹਿੱਲਦੀ ਹੋਈ ਹੈ ਸੂਈ, ਬਣੀ ਦੀ ਗੱਲ ਹੈ, ਹੌਸਲਾ ਹੀ ਟੁੱਟ ਜਾਂਦਾ ਵੀ ਮਰ ਗਿਆ ਭੁੱਖਾ, ਚਾਰ ਦਿਨ ਮੈਂ ਰੋਟੀ ਨੀ ਖਾਧੀ, ਦੁੱਧ ਮੈਂ ਛੱਡਿਆ, ਮਿੱਠਾ ਮੈਂ ਛੱਡਿਆ, ਪਕੌੜੇ ਮੈਂ ਛੱਡੇ, ਤੇ ਜਦੋਂ ਵੇਟ ਘਟਿਆ ਪਾਈਆ, ਪਾਈਏ ਦਾ ਤੇ ਪਤਾ ਹੀ ਨੀ ਲੱਗਦਾ ਸਾਡੇ ਸਰੀਰ ਦੇ ਹਿਸਾਬ ਨਾਲ, ਸਾਡੇ ਪਾਈਏ ਪੂਈਏ ਦਾ ਕੀ ਪਤਾ ਲੱਗਦਾ, ਜਿਹੜੇ ਹਿਸਾਬ ਨਾਲ ਸਾਡੇ ਸਿਕਸ ਪੈਕ ਇੱਥੇ ਬਣੇ ਆ ਪਿੱਛੇ, ਇੱਧਰ ਸਿਕਸ ਪੈਕ ਬਣੇ ਹੁੰਦੇ ਸਾਡੇ ਬੰਦਿਆਂ ਦੇ, ਲੋਕਾਂ ਦੇ ਅੱਗੇ ਬਣਦੇ ਸਾਈਡਾਂ ਤੇ ਨੀ ਬਣੇ ਹੋਏ, ਤੇ ਇਸ ਹਿਸਾਬ ਨਾਲ ਅਗਲਾ ਕਹਿੰਦਾ ਵੀ ਪਾਈਏ ਨਾਲੇ ਇੱਥੇ ਪਤਾ ਵੀ ਨੀ ਲੱਗਾ, ਨਾਲੇ ਪਾਈਏ ਦਾ ਪਤਾ ਲੱਗਣਾ ਵੀ ਕੀ। ਹੁਣ ਮੇਰੀ ਸੁਣੋ, ਅੱਧਾ ਕਿਲੋ ਘਟਾਵਾਂ, ਘਟ ਗਿਆ ਹੌਸਲਾ ਬਣ ਗਿਆ, ਹੁਣ ਕਿਲੋ, ਫਿਰ ਦੋ ਕਿਲੋ, ਫਿਰ ਤਿੰਨ ਕਿਲੋ, ਐ ਛੋਟੇ ਤੋਂ ਛੋਟਾ ਗੋਲ ਮਿਥਣਾ ਹੈ, ਛੋਟੇ ਤੋਂ ਛੋਟਾ। ਤੇ ਅਗਲੀ ਗੱਲ ਜਿਹੜੀ ਇਹਦੇ ਨਾਲ ਜੁੜਦੀ ਹੈ, ਸਾਡਾ ਨਾ ਜਿਹੜਾ ਨਰਵ ਸਿਸਟਮ ਹੈ ਨਾ, ਜਿਹੜਾ ਸਾਡਾ ਆ ਦਿਮਾਗ ਦਾ, ਜਦੋਂ ਅਸੀਂ ਕੋਈ ਕੰਮ ਔਖਾ ਕਰਨਾ ਛੱਡ ਦਿੰਦੇ ਹਾਂ, ਵਿੱਚ ਵਿਚਾਲੇ ਛੱਡਤਾ ਤੁਸੀਂ ਕੰਮ, ਇਹਦੇ ਨਾਲ ਅੰਦਰ ਪ੍ਰੋਬਲਮ ਬਹੁਤ ਪੈਂਦੀ ਹੈ, ਸਾਨੂੰ ਨਹੀਂ ਪਤਾ ਅਸੀਂ ਕਿੱਥੇ ਆਪਣੇ ਬ੍ਰੇਨ ਵਿੱਚ ਖਰਾਬੀਆਂ ਕਰ ਰਹੇ ਹਾਂ। ਹਮੇਸ਼ਾ ਸਾਡੇ ਅੰਦਰ ਉਹ ਜਿਹੜੀਆਂ ਚੀਜ਼ਾਂ ਨੇ ਨਿੱਕੀਆਂ ਨਿੱਕੀਆਂ, ਉਹ ਅਸਰ ਕਰਦੀਆਂ। ਤਾਂ ਮੈਂ ਦੋ ਨੰਬਰ ਨੁਕਤਾ ਨੋਟ ਕਰਿਓ, ਪਹਿਲਾ ਗੋਲ ਛੋਟੇ ਮਿਥੋ, ਨੰਬਰ ਦੋ ਜਿਹੜਾ ਕੰਮ ਸ਼ੁਰੂ ਕਰੋ ਉਹਨੂੰ ਖਤਮ ਕਰੋ, ਜਿਹੜਾ ਕੰਮ ਸ਼ੁਰੂ ਕਰੋ ਉਹਨੂੰ ਖਤਮ ਕਰੋ। ਤੁਸੀਂ ਕਹੋਗੇ ਵੀ ਕਈ ਹੁੰਦਾ ਹੀ ਬੋਰਿੰਗ ਹੈ, ਹੁਣ ਮੈਂ ਮੰਨ ਲਓ ਕਿਤਾਬ ਲੈ ਲਈ, ਕਿਤਾਬ ਦਾ ਪੇਜ ਹੈ 200, ਹੈਗੀ ਹੈ ਬੋਰਿੰਗ, ਪੜ੍ਹੇ ਬੰਦਾ ਕਹਿੰਦਾ, ਤੁਸੀਂ ਕਹਿੰਦੇ ਕੰਮ ਸ਼ੁਰੂ ਕਰੋ ਜਿਹੜਾ ਉਹਨੂੰ ਖਤਮ ਕਰੋ, ਉਹਦੇ ਨਾਲ ਪ੍ਰੋਬਲਮ ਇਹ ਹੈ ਜੇ ਤੂੰ ਉਸ ਕੰਮ ਨੂੰ ਵਿੱਚ ਛੱਡਤਾ ਵੀ ਚਾਰ ਕੁ ਪੇਜ ਪੜ੍ਹ ਲਏ ਤੇ ਮੁੜ ਕੇ ਕਿਤਾਬ ਛੱਡਤੀ, ਤੇਰੇ ਜਿਹੜਾ ਨਰਵ ਸਿਸਟਮ ਹੈ ਨਾ ਤੇਰੇ ਬ੍ਰੇਨ ਦਾ, ਉਹਨੂੰ ਇਹ ਆਦਤ ਪੈ ਜਾਣੀ ਹੈ ਕੰਮ ਨੂੰ ਵਿਚਾਲੇ ਛੱਡਣ, ਉਹਨੂੰ ਹੈਬਿਟ ਬਣ ਜਾਣੀ। ਹੁਣ ਕਈ ਵਾਰੀ ਛੱਡੋ, ਤੁਸੀਂ ਕਿਤਾਬ ਦੀ ਗੱਲ ਸੁਣੋ, ਪੋਸਟ ਆ ਗਈ, ਕੋਈ ਪੋਸਟ ਆ ਗਈ ਨੈੱਟ ਤੇ, ਤੁਸੀਂ ਵੇਖਿਆ, ਪਹਿਲਾਂ ਤੁਸੀਂ ਪੜ੍ਹਨ ਤੋਂ ਪਤਾ ਕੀ ਕਰਦੇ ਹੋ, ਉਹਨੂੰ ਸਿਰੇ ਤੱਕ ਵੇਖ ਲਈ ਤੇ ਵੀ ਲੰਮੀ ਕਿੰਨੀ ਕੁ ਹੈ, ਪੋਸਟ ਤੇ ਪੜ੍ਹਨੀ ਹੈ। ਪੜ੍ਹਨ ਤੋਂ ਪਹਿਲਾਂ ਬੰਦਾ ਐਂ ਅੰਗੂਠਾ ਜਿਹਾ ਮਾਰ ਕੇ ਉਹਨੂੰ ਵੇਖਦਾ ਵੀ ਇਹ ਮੂਹੇ ਤੇ ਬਹੁਤ ਹੀ ਲੰਬੀ ਹੈ, ਉੱਥੇ ਛੱਡ ਦੇ, ਚਾਰ ਪੰਜ ਲਾਈਨਾਂ ਪੜ੍ਹ ਲਈਆਂ, ਮੁੜ ਕੇ ਸਾਡੇ ਗਿਆਨੀ ਸਾਰਿਆਂ ਨੂੰ ਪਤਾ ਕੀ ਲੱਗਦਾ, ਚੱਲ ਬਾਕੀ ਦਾ ਪਤਾ ਹੀ ਹੈ ਵੀ ਕੀ ਹੋਵੇ, ਐ ਲੱਗਦਾ ਵੀ ਬਾਕੀ ਦੀ ਪੋਸਟ ਚ ਕੀ ਹੈ ਸਾਨੂੰ ਪਤਾ ਹੀ ਹੈ। ਆ ਪਰਮੇਸ਼ਰ ਦੁਆਰ ਡੇਲੀ ਅਪਡੇਟ ਵਾਲੇ ਪਾਉਂਦੇ ਨਾ, ਰੋਜ਼ ਆਰਟੀਕਲ ਲੱਗਦੇ ਨੇ ਵਿੱਚ, ਰੋਜ਼ ਹੁੰਦਾ, ਤੇ ਉਹ ਜਿਹੜਾ ਆਰਟੀਕਲ ਹੁੰਦਾ ਹੈ ਉਹਦਾ ਜਿਹੜਾ ਲੇਖ ਛਪਿਆ ਹੁੰਦਾ ਹੈ ਉਹਦੇ 6-7 ਪੇਜ ਹੁੰਦੇ ਆ, 6-7 ਪਹਿਰੇ ਹੁੰਦੇ ਆ, ਤੇ ਜਦੋਂ ਉਹ ਬੰਦਾ ਪੜ੍ਹਦਾ ਹੈ, ਅੱਛਾ 7-8 ਪਹਿਰੇ ਨੇ, ਰਹਿਣ ਦਿਓ, ਨਹੀਂ ਤੁਹਾਨੂੰ ਬੋਰਿੰਗ ਵੀ ਲੱਗੇ ਜੇ ਮਾੜਾ ਵੀ ਲੱਗੇ ਤਾਂ ਵੀ ਤੁਸੀਂ ਉਹਨੂੰ ਪੂਰਾ ਪੜ੍ਹੋ। ਕਿਤਾਬ ਤੁਹਾਡੀ ਭਾਵੇਂ ਬੋਰਿੰਗ ਵੀ ਹੈ ਪਰ ਜਿਹੜੀ ਸ਼ੁਰੂ ਕੀਤੀ ਹੈ ਉਹਨੂੰ ਔਖੇ ਸੌਖੇ ਇੱਕ ਵਾਰੀ ਖਤਮ ਕਰੋ, ਵਿੱਚ ਨਾ ਛੱਡੋ। ਮੂਵੀ ਵੇਖਣ ਲੱਗ ਜਾਓ ਭਾਵੇਂ ਬੋਰਿੰਗ ਹੀ ਹੋਵੇ ਪਰ ਪੂਰੀ ਵੇਖੋ, ਵਿੱਚ ਨਾ ਛੱਡੋ। ਜੇ ਤੁਸੀਂ ਉਹਨੂੰ ਵਿੱਚ ਛੱਡਣ ਦੀ ਆਦਤ ਪਾ ਲਈ, ਸੁਣੋ ਤੁਹਾਡੇ ਮਾਈਂਡ ਨੂੰ ਇਹ ਆਦਤ ਪੈ ਜਾਣੀ ਹੈ ਕੰਮ ਵਿੱਚ ਵਿਚਾਲੇ ਛੱਡਣ ਦੀ, ਜੋ ਕਿ ਬਹੁਤ ਭੈੜੀ ਹੈ। ਜਿਹੜਾ ਕੰਮ ਫੜਨਾ ਸਿਰੇ ਲਾਉਣਾ, ਇਹ ਅਸੀਂ ਮਾਈਂਡ ਨੂੰ ਮੈਸੇਜ ਦੇਣਾ, ਠੀਕ ਹੈ। ਕੋਈ ਵੀ ਕੰਮ ਵੇਖੋ ਬਹੁਤ ਕੁਝ ਨਿਕਲ ਆਉਂਦਾ ਜੀ ਇਹਦੇ ਵਿੱਚੋਂ ਵੀ, ਇਹਦੇ ਵਿੱਚੋਂ ਵੀ ਬਹੁਤ ਕੁਝ ਨਿਕਲ ਆਉਂਦਾ ਹੈ। ਬੋਰਿੰਗ ਜਿਹੜੀ ਚੀਜ਼ ਤੁਹਾਨੂੰ ਲੱਗਦੀ ਹੈ ਨਾ, ਚਲੋ ਤੁਹਾਨੂੰ ਵਿਗੜੇ ਬੰਦੇ ਦੀ ਸਾਈਕੀ ਦਾ ਤੇ ਪਤਾ ਲੱਗੂਗਾ ਨਾ ਜੇ ਪੜ੍ਹੋਗੇ। ਜੇ ਮੰਨ ਲਓ ਬੇਕਾਰ ਪੋਸਟ ਹੈ, ਤੁਸੀਂ ਸਾਰੀ ਪੜ੍ਹ ਲਈ, ਤੁਹਾਨੂੰ ਇਹ ਤੇ ਪਤਾ ਲੱਗ ਗਿਆ ਵੀ ਏਦਾਂ ਦੀ ਸਾਈਕੀ ਦੇ ਬੰਦੇ ਵੀ ਹੈਗੇ ਦੁਨੀਆਂ 'ਚ, ਸਮਝ ਤੇ ਆਏਗੀ ਨਾ। ਇਹ ਨੋਟ ਕਰਿਓ ਨੁਕਤਾ, ਤਾਂ ਕਰਕੇ ਕੁਛ ਵੀ ਹੋਵੇ। ਨਾਲੇ ਇੱਕ ਗੱਲ ਹੋਰ ਮੈਂ ਕਹਿੰਦਾ ਹੈ, ਸੁਣੋ ਆਹ ਮੈਂ ਤੁਹਾਨੂੰ ਸ਼ੁਰੂ 'ਚ ਗੱਲ ਦੱਸ ਕੇ ਹਟਿਆ, ਜਦੋਂ ਨਾ ਕਲਿੱਕ ਹੋ ਜਾਂਦਾ ਨੁਕਤਾ ਇੱਕ ਵਾਰ, ਤੁਸੀਂ ਨਾ ਕਿਸੇ ਘਰ ਲੈ ਜਾਓ, ਕਿਸੇ ਜਗ੍ਹਾ ਲੈ ਜਾਓ, ਕਿਸੇ ਥਾਂ ਲੈ ਜਾਓ, ਕੋਈ ਮੂਵੀ ਵਿਖਾ ਦਿਓ, ਵਿਖਾ ਦਿਓ, ਤੁਸੀਂ ਬਰਾਬਰ ਬਹਿ ਜਾਓ ਵੇਖਣ, ਮੈਂ ਵੀ ਬੈਠੂ ਤੁਹਾਡੇ ਬਰਾਬਰ, ਉਹਦੇ ਵਿੱਚੋਂ ਮੈਂ 10 ਗੱਲਾਂ ਘੱਟ ਤੋਂ ਘੱਟ ਇਦਾਂ ਦੀਆਂ ਨੁਕਤੇ ਜਿਹੜੇ ਨੇ ਸਮਝ ਆ ਜਾਣਗੇ, ਜਿਹੜੇ ਜ਼ਿੰਦਗੀ 'ਚ ਬਹੁਤ ਕੰਮ ਆਉਣ ਵਾਲੇ ਹੋਣਗੇ। ਸਿੱਖਣ ਤੇ ਆ ਜਾਓ, ਤੁਸੀਂ ਭੈੜੀ ਤੋਂ ਭੈੜੀ ਚੀਜ਼ ਤੋਂ ਵੀ ਸਿੱਖ ਸਕਦੇ ਹੋ। ਮੈਂ ਰੋਜ਼ ਪਿੰਡਾਂ ਵਿੱਚ ਜਾਈਦਾ, ਘਰਾਂ 'ਚ ਜਾਈਦਾ, ਮੈਨੂੰ ਕੋਈ ਕੰਮ ਨਹੀਂ ਹੁੰਦਾ, ਅਗਲੇ ਦੇ ਕੰਮ ਤੱਕ ਕੋਈ ਮਤਲਬ ਨਹੀਂ ਹੁੰਦਾ। ਕਈ ਵਾਰੀ ਮੈਂ ਮੱਝਾਂ 'ਚ ਖੜ ਕੇ ਮੈਂ ਪੁੱਛਣ ਲੱਗ ਜਾਂਦਾ, ਅੱਛਾ ਬੇਬੇ ਮੱਝ ਰੱਖੀ? ਹਾਂਜੀ। ਫਿਰ ਧਾਰਾਂ ਕੌਣ ਕੱਢਦਾ? ਮੈਂ। ਅੱਛਾ ਫਿਰ ਪੱਠੇ ਕੌਣ ਕੱਢਦਾ? ਮੈਂ ਪਾ ਲੈਂਦੀ ਹਾਂ। ਇਹ ਆਪ ਕਰਦੇ ਨੇ ਕਿ ਨਹੀਂ? ਨਹੀਂ। ਅਗਲੇ ਨੂੰ ਹੁੰਦਾ ਵੀ ਹੁਣ ਮੈਂ ਉਹਦੇ ਵਿੱਚੋਂ ਕੋਈ ਨਾ ਕੋਈ ਨੁਕਤਾ ਲੱਭਣਾ ਹੁੰਦਾ। ਅਗਲਾ ਗੱਲ ਕਰਦਾ, ਆਪਣਾ ਸੁਣਾਉਂਦਾ, ਉਹ ਸੁਣਾਉਂਦਿਆਂ ਸੁਣਾਉਂਦਿਆਂ ਹੀ ਕਈ ਚੀਜ਼ਾਂ ਦੀ ਸਮਝ ਆ ਜਾਂਦੀ ਹੈ। ਤੇ ਸੁਣੋ, ਜਦੋਂ ਨਾ ਉਹ ਤੁਸੀਂ ਦੀਵਾਨ ਸੁਣਦੇ ਆ, ਤੁਹਾਨੂੰ ਇਹ ਲੱਗਦਾ ਵੀ ਇਹ ਗੱਲ ਤੇ ਮੇਰੀ ਹੀ ਹੈ, ਇੰਨਾ ਲੱਗਦਾ ਨੀ ਵੀ ਮੇਰੇ ਨਾਲ ਰਿਲੇਟਡ ਹੈ? ਉਹ ਅਸਲ ਵਿੱਚ ਤੁਹਾਡੇ ਵਰਗਿਆਂ ਤੋਂ ਸੁਣੀ ਹੁੰਦੀ ਹੈ, ਤਾਂ ਹੀ ਤੁਹਾਡੇ ਵਰਗਿਆਂ ਨਾਲ ਰਿਲੇਟ ਕਰਦਾ, ਕਿਉਂਕਿ ਲੋਕਾਂ ਤੋਂ ਸੁਣੀਦਾ। ਅਸੀਂ ਪੇਜ ਨਹੀਂ ਪੜ੍ਹੀ ਦੇ, ਅਸੀਂ ਫੇਸ ਪੜ੍ਹੀ ਦੇ ਹੈ ਗੱਲਾਂ ਬਾਤਾਂ ਕਰਕੇ। ਜਦੋਂ ਅਗਲਾ ਦੁੱਖ ਸੁਣਾਉਂਦਾ ਸਮਝਦਿਆਂ ਗੱਲ ਮੈਂ, ਤੇ ਮੈਨੂੰ ਕਿੰਨੀ ਸਮਝ ਆ ਜਾਂਦੀ ਹੈ, ਤੇ ਦੁੱਖ ਸਾਰਿਆਂ ਦੇ ਤਕਰੀਬਨ ਤਕਰੀਬਨ ਇੱਕੋ ਜਿਹੀ ਹੈ। ਬੱਚੇ ਆਈਲੈਟਸ ਕਰ ਲੈਣ, ਇੱਕ ਸਾਰਿਆਂ ਨੂੰ ਨੀ ਅੱਜ ਕੱਲ੍ਹ ਹੋਇਆ ਪਿਆ, ਬੱਚੇ ਦੇ ਬੈਡ ਆ ਜਾਣ, ਇਹ ਸਾਰਿਆਂ ਦਾ ਬਰਾਬਰ ਜਿਹੀ ਹੈ। ਬੱਚਾ PR ਹੋ ਜਾਏ, ਇਹ ਤਕਰੀਬਨ ਤਕਰੀਬਨ ਬਰਾਬਰ ਹੈ। ਫਿਰ ਕਿੱਦਾਂ ਸਾਈਕੀ ਤੇ ਇੱਕੋ ਜਿਹੀ ਹੋਈ ਹੈ ਬੰਦੇ ਦੀ। ਤੁਸੀਂ ਨਾ ਇੱਕ ਬੰਦੇ ਨੂੰ ਵਧੀਆ ਤਰੀਕੇ ਨਾਲ ਸਮਝ ਲਓ, ਤੁਹਾਨੂੰ ਸਾਈਕੀ ਦੀ ਸਮਝ ਆ ਜਾਂਦੀ, ਬੰਦਾ ਸੋਚਦਾ ਕਿੱਦਾਂ, ਬੰਦਾ ਕਿਵੇਂ ਸੋਚਦਾ ਹੁੰਦਾ। ਤਾਂ ਕਰਕੇ ਮੇਰੀ ਸੁਣਿਓ ਗੱਲ, ਤੁਸੀਂ ਨਾ ਪੇਜ ਪੜ੍ਹਨ ਤੋਂ ਬਾਅਦ ਅਗਲੀ ਸਟੇਜ ਹੈ, ਕਿਤਾਬਾਂ ਪੜ੍ਹੋ, ਕਿਤਾਬਾਂ ਪੜ੍ਹੋ, ਕਿਤਾਬਾਂ ਪੜ੍ਹੋ, ਪੜ੍ਹਦਿਆਂ ਪੜ੍ਹਦਿਆਂ ਫਿਰ ਤੁਸੀਂ ਨਾ ਸਮਾਜ ਨੂੰ ਪੜ੍ਹਨ ਲੱਗ ਜਾਓ। ਜੇ ਤੁਸੀਂ ਸਮਾਜ ਨੂੰ ਨਾ ਪੜ੍ਹ ਸਕੇ, ਤੁਹਾਡੀਆਂ ਕਿਤਾਬਾਂ ਪੜ੍ਹੇ ਦਾ ਕੋਈ ਅਰਥ ਨਹੀਂ ਹੁੰਦਾ, ਕੋਈ ਫਾਇਦਾ ਹੀ ਨਹੀਂ ਹੁੰਦਾ। ਸਮਾਜ ਵਿੱਚ ਕੀ ਵਾਪਰ ਰਿਹਾ ਹੈ, ਆਲੇ ਦੁਆਲੇ ਕੀ ਵਾਪਰ ਰਿਹਾ ਹੈ, ਉਹਨੂੰ ਪੜ੍ਹਨਾ, ਉਹਨੂੰ ਸਮਝਣਾ ਜਦੋਂ ਤੁਹਾਨੂੰ ਆ ਗਿਆ, ਫਿਰ ਉਹਦੇ ਹੱਲ ਕੱਢਣੇ ਵੀ ਆ ਜਾਣਗੇ, ਹੱਲ ਕੱਢਣੇ ਵੀ ਆ ਜਾਣਗੇ ਪਿਆਰਿਓ। ਤਾਂ ਕਰਕੇ ਇਹ ਪਹਿਲੇ ਨੰਬਰ ਦੇ ਉੱਤੇ ਕੀ ਕਿਹਾ ਭਲਾ, ਪਹਿਲੇ ਨੰਬਰ ਤੇ ਗੋਲ ਜਿਹੜੇ ਨੇ ਛੋਟੇ ਮਿੱਥੋ, ਦੂਜੇ ਨੰਬਰ ਤੇ ਬੋਲੋ ਮੈਂ ਕੀ ਕਿਹਾ, ਜਿਹੜਾ ਕੰਮ ਸ਼ੁਰੂ ਕਰੋ ਉਸ ਕੰਮ ਨੂੰ ਖਤਮ ਕਰੋ। ਹੋ ਗਈਆਂ ਗੱਲਾਂ ਦੋ। ਤੀਜਾ ਨੁਕਤਾ, ਜੇ ਪੋਜ਼ਿਟਿਵ ਰਹਿਣਾ ਸਦਾ। ਦੂਜਾ ਨੁਕਤਾ, ਬ੍ਰੇਨ ਤਕੜਾ ਕਰਨਾ ਜੇ ਆਪਣਾ, ਕਿਸੇ ਬੰਦੇ ਦੇ ਕੰਮ ਨਾਲੋਂ ਜ਼ਿਆਦਾ ਉਹਦੇ ਪੈਸ਼ਨ ਨੂੰ ਵੇਖੋ। ਇੱਕ ਤੇ ਗੁਣ, ਇੱਕ ਹੁੰਦਾ ਕੰਮ ਕਰਨ ਦਾ ਜਜ਼ਬਾ, ਪੈਸ਼ਨ, ਉਹ ਵੇਖੋ ਪਿੱਛੇ ਉਹ ਜਿਹੜਾ। ਵੇਖੋ ਨਾ ਵੀਰੋ, ਤੁਸੀਂ ਵੇਖਿਆ ਵੀ ਸਚਿਨ ਵਰਗਾ ਖਿਡਾਰੀ ਕਿਆ ਖੇਡਦਾ, ਇਹਨਾਂ ਨੀ ਵੇਖਣਾ। ਉਸ ਬੰਦੇ ਨੇ ਖੂਨ ਵਗਾਇਆ ਹੋਣਾ ਹੱਥਾਂ ਚੋਂ ਜਦੋਂ ਸ਼ੁਰੂ ਕੀਤਾ ਹੋਣਾ, ਮਿਹਨਤ ਜਦੋਂ ਕੀਤੀ ਹੋਣੀ ਹੈ, 10-10 ਘੰਟੇ ਮੈਂ ਕੁਝ ਬਣ ਕੇ ਵਿਖਾਊ, ਕੁਝ ਬਣ ਕੇ ਵਿਖਾਊ, ਕੁਝ ਬਣ ਕੇ ਵਿਖਾਊ। ਮਿਲਖਾ ਸਿੰਘ ਨੂੰ ਭੱਜਦੇ ਨੂੰ ਵੇਖ ਕੇ, ਉਹਨੂੰ ਭੱਜਦੇ ਨੂੰ ਇਕੱਲਾ ਨਾ ਵੇਖ, ਉਸ ਬੰਦੇ ਨੇ ਕਿਹੜਾ ਜਜ਼ਬਾ ਸੀ ਜਿਹਨੇ ਮਿਲਖੇ ਨੂੰ ਮਿਲਖਾ ਸਿੰਘ ਉੱਡਦਾ ਸਿੱਖ ਬਣਾਇਆ। ਉੱਡਣਾ ਸਿੱਖ ਸੀ, ਉੱਡਣਾ ਸਿੱਖ ਸੀ ਨਾ ਉਹਨੂੰ ਕਿਹਾ, ਜਦੋਂ ਪਾਕਿਸਤਾਨ ਚ ਭੱਜਿਆ ਸੀ ਉੱਡਣਾ ਸਿੱਖ। ਇਹ ਕਿਹੜੀ ਚੀਜ਼ ਸੀ ਉਹਦੇ ਚ? ਪੈਸ਼ਨ ਵੇਖੋ ਬੰਦਿਆਂ ਦਾ। ਤੁਸੀਂ ਕੀ ਵੇਖਦੇ ਆ? ਵੇਖੋ ਵੀ ਬੜਾ ਵਧੀਆ ਯਾਰ, ਆਹ ਬੰਦਾ ਬਹੁਤ ਵਧੀਆ ਕੰਮ, ਇਹ ਨੀ, ਇਹ ਬੰਦੇ ਦਾ ਜਜ਼ਬਾ ਵੇਖਣਾ। ਤੁਸੀਂ ਕਾਪੀ ਉਹਦੇ ਸਾਹਮਣੇ ਵਾਲੇ ਗੁਣ ਦੀ ਨੀ ਕਰਨੀ, ਉਹਦੇ ਜਜ਼ਬੇ ਦੀ ਕਾਪੀ ਕਰੋ, ਉਹਦੇ ਪੈਸ਼ਨ ਦੀ ਕਾਪੀ ਕਰੋ। ਅਸੀਂ ਪੈਸ਼ਨ ਨੀ ਵੇਖਦੇ, ਉਹ ਬੰਦਾ ਹਟਦਾ ਹੀ ਨਹੀਂ, ਹਟਦਾ ਹੀ ਨਹੀਂ, ਹਟਦਾ ਹੀ ਨਹੀਂ, ਉਹਦੀ ਕਾਪੀ ਕਰਨੀ ਹੈ। ਤਾਂ ਹੀ ਤੇ ਪੰਗਾ ਹੈ, ਬੰਦੇ ਸਾਹਮਣੇ ਵਾਲੀ ਚੀਜ਼ ਨੂੰ ਵੇਖ ਲੈਂਦੇ ਆ, ਜਿਹੜੀ ਦਿਸਦੀ ਹੈ ਉਹਦੀ ਨਕਲ ਕਰਦੇ ਆ। ਵੇਖੋ ਨਾ ਵੀਰੋ, ਦਰਖਤ ਦੀ ਨਕਲ ਕਰ ਲਓ ਵੀ ਮੈਂ ਵੀ ਦਰਖਤ ਘਰੇ ਲਾਉਣਾ ਹੈ। ਇੱਕ ਨਾ ਦਰਖਤ ਵੱਢ ਕੇ ਦਰਖਤ ਨੂੰ ਐ ਵੱਢ ਲੈ, ਉਹਦੇ ਨਾਲ ਆਰੇ ਨਾਲ ਵੱਢ ਕੇ ਆਪਣੇ ਘਰੇ ਲਿਆ ਕੇ ਲਾ ਦੇ। ਤੂੰ ਦਰਖਤ ਤੇ ਕੱਲਾ ਲਾਤਾ, ਇਹਨੇ ਕੀ ਹੋਣਾ ਤੇ ਸੁੱਕ ਜਾਣਾ, ਕਿਉਂਕਿ ਜੜਾਂ ਤੇ ਤੂੰ ਵੇਖੀਆਂ ਹੀ ਨਹੀਂ ਇਹਦੀਆਂ। ਵੇਖਣੀਆਂ ਨੇ ਉਸ ਦਰਖਤ ਦੀਆਂ ਜੜਾਂ, ਕਦੋਂ ਲਾਇਆ, ਕਿਵੇਂ ਲਾਇਆ, ਕਿਵੇਂ ਫੈਲਿਆ। ਜੜ ਵੇਖ, ਦਰਖਤ ਨਾ ਵੇਖ। ਬੰਦੇ ਦਾ ਗੁਣ ਨਹੀਂ, ਉਹਦਾ ਪੈਸ਼ਨ ਵੇਖਣਾ। ਜਿਹੜੇ ਵੀ ਬੰਦੇ ਨੂੰ ਤੁਸੀਂ ਜੇ ਅੰਦਰ ਪੋਜ਼ਿਟਿਵ ਰਹਿਣਾ ਹੈ ਤੇ ਪੋਜ਼ਿਟਿਵ ਬੰਦੇ ਕਿਵੇਂ ਕੰਮ ਕਰਦੇ ਆ ਉਹਨਾਂ ਦਾ ਪੈਸ਼ਨ ਵੇਖਣਾ ਵੀ ਕਿਵੇਂ ਯਾਰ ਇਹ 4 ਵਜੇ ਉੱਠ ਕੇ ਭੱਜ ਲੈਂਦਾ। ਤੁਸੀਂ ਵੇਖਦੇ ਹੋ ਵੀ ਬੰਦਾ ਬਹੁਤ ਵਧੀਆ ਖੇਡਦਾ ਹੈ, ਮੰਨ ਲਓ ਵਿਰਾਟ ਕੋਹਲੀ ਹੈ, ਵਧੀਆ ਖੇਡਦਾ, ਪਰ ਜਿੱਦਣ ਉਹਦੀ ਡਾਇਟ ਪਲਾਨ ਆਇਆ ਹੁੰਦਾ ਉਹ ਪੜਿਆ ਕਰ ਵੀ ਵਿਰਾਟ ਕੋਹਲੀ ਖਾਂਦਾ ਕੀ ਹੈ, ਕਿਹੜੇ ਟਾਈਮ ਤੇ ਕੀ ਖਾਂਦਾ, ਕਿੱਦਾਂ ਕਿੱਦਾਂ ਤਲੀਆਂ ਚੀਜ਼ਾਂ, ਪਕੌੜੇ ਜਾਂ ਕੋਈ ਚੀਜ਼ਾਂ ਹੋਰ ਖਾਂਦਾ, ਉਹ ਚੀਜ਼ਾਂ ਵੇਖ। ਇਹਦੇ ਅੰਦਰ ਪੈਸ਼ਨ ਕਿੰਨਾ, ਮਿਹਨਤ ਕਿੰਨਾ ਚਿਰ ਕਰਦਾ, ਸਾਹਮਣੇ ਤੇ ਵੇਖ ਲਿਆ। ਧੁਨ ਧੁਨ ਜੋ ਸਾਜ ਸੇ ਨਿਕਲੀ ਹੈ ਵੋ ਤੋ ਸਭ ਨੇ ਸੁਣ ਲਈ ਹੈ, ਲੇਕਿਨ ਯੇ ਕਿਸ ਕੋ ਮਾਲੂਮ ਹੈ ਕਿ ਕਿਆ ਤਾਰ ਪੇ ਗੁਜਰੀ ਹੈ। ਕਹਿੰਦੇ ਬੱਕਰੇ ਦੀਆਂ ਬਲੱਡ ਸਪਲਾਈ ਕਰਨ ਵਾਲੀਆਂ ਦਿਲ ਨੂੰ ਜਾਂਦੀਆਂ ਨਾੜਾਂ ਕੱਢਦੇ ਐ, ਬੱਕਰਾ ਵੱਢਿਆ ਜੈਸੇ ਰੋਮ ਰੋਮ ਕਰ ਕੱਟਿਓ ਅਜਾ ਕੋ ਤਨ, ਤਾਂ ਤੇ ਤੰਤ ਵਾਜੈ ਰਾਗ ਰੱਗ ਨੀ ਸੋ ਪਿਆਰੋ ਜੀ। ਉਹ ਕਹਿੰਦੇ ਬਲੱਡ ਸਪਲਾਈ ਕਰਨ ਵਾਲੀਆਂ ਨਾੜੀਆਂ ਕੱਢੀਆਂ, ਫਿਰ ਵੱਟ ਚਾੜਿਆ ਸੁਕਾਇਆ, ਫਿਰ ਉਹਨੂੰ ਸਰੰਗੀ ਤੇ ਲਾਇਆ, ਫਿਰ ਸਰੰਗੀ ਤੇ ਲਾ ਕੇ ਫਿਰ ਗੱਜ ਘਸਾਇਆ, ਤੇ ਤਾਂ ਜਾ ਕੇ ਸਰੰਗੀ ਨੇ ਰਾਗ ਕੱਢੇ। ਐਵੇਂ ਥੋੜਾ ਨਿਕਲੇ। ਉਹ ਚੀਜ਼ ਵੇਖਣੀ ਦੀ ਹੈ ਕਿਸੇ ਵੀ ਬੰਦੇ ਨੂੰ ਸਾਹਮਣੇ ਵੀ ਹਾਂ ਇਹ ਬਹੁਤ ਵਧੀਆ, ਉਹਦਾ ਪੈਸ਼ਨ ਕੀ ਹੈ ਅੰਦਰ, ਉਹਦੀ ਕਾਪੀ ਕਰੋ ਪੈਸ਼ਨ। ਇਹ ਤੀਜਾ ਨੁਕਤਾ ਹੈ। ਪਹਿਲਾ ਛੋਟੇ ਗੋਲ ਮਿਥੋ, ਦੂਜਾ ਜਿਹੜਾ ਕੰਮ ਸ਼ੁਰੂ ਕਰੋ ਪੂਰਾ ਕਰੋ, ਤੀਜਾ ਕੰਮ ਪੈਸ਼ਨ ਦੀ ਕਾਪੀ ਕਰੋ। ਤਿੰਨ ਹੋ ਗਏ, ਚੌਥਾ ਕੰਮ ਜਜ਼ਬੇ ਵਾਲੇ ਬੰਦਿਆਂ ਦੀ ਸੰਗਤ ਵਿੱਚ ਰਵੋ, ਦੋਸਤ ਉਹਨਾਂ ਨੂੰ ਬਣਾਓ, ਗੱਲਬਾਤ ਉਹਨਾਂ ਨਾਲ ਕਰੋ। ਮਿੱਤਰ ਤੁਹਾਡੇ ਖਾਸ ਉਹ ਹੋਣੇ ਚਾਹੀਦੇ ਆ ਜਿਹੜੇ ਬੰਦੇ ਜਜ਼ਬੇ ਵਾਲੇ ਆ। ਢਿੰਦੀ ਕਲਾ ਵਾਲੇ ਦੋਸਤ ਨਹੀਂ ਚਾਹੀਦੇ, ਢਿੰਦੀ ਕਲਾ ਵਾਲੇ ਦੋਸਤ ਨਹੀਂ ਚਾਹੀਦੇ। ਇਹਨੂੰ ਆਪਾਂ ਵਿਸਥਾਰ ਕਰ ਸਕਦੇ ਹਾਂ, ਫਿਰ ਲੰਮੀ ਹੋ ਜੂ ਗੱਲ। ਤਿੰਨ ਹੋ ਗਈਆਂ, ਚਾਰ ਹੋ ਗਈਆਂ। ਪੰਜਵੀਂ ਗੱਲ, ਆਪਣੇ ਆਪ ਨੂੰ ਰਿਵਾਰਡ ਦਿਓ, ਆਪਣੇ ਆਪ ਨੂੰ ਸ਼ਾਬਾਸ਼ ਦੇਣੀ ਹੈ, ਆਪਣੇ ਆਪ ਨੂੰ ਆਪਣੀਆਂ ਨਜ਼ਰਾਂ 'ਚ ਆਪਣੀ ਕੀਮਤ ਪਾਉਣੀ ਹੈ। ਕਿਵੇਂ? ਵੇਖੋ, ਭਾਵੇਂ ਨਾ ਆਪਣੀ ਕਮਾਈ ਦੇ ਵਿੱਚੋਂ ਇੱਕ ਕੁਲਫੀ ਲੈ ਕੇ ਆਈਸਕ੍ਰੀਮ ਲੈ ਕੇ ਖਾ ਲੈ, ਆਪਣੇ ਆਪ ਨੂੰ ਉਤਸ਼ਾਹ 'ਚ ਰੱਖਣਾ ਵੀ ਆ ਮੈਂ ਸਾਰਾ ਦਿਨ ਕੰਮ ਕਰਦਾ, ਮਿਹਨਤ ਕਰਦਾ, ਤੇ ਆਪਣੇ ਆਪ ਨੂੰ ਰਿਵਾਰਡ ਦੇਣਾ ਥੋੜਾ ਜਿਹਾ ਆਪਣੇ ਦੇ ਆਪਣੇ ਉੱਤੇ। ਮੈਂ ਫਿਰ ਸਮਝ ਲਿਓ, ਲੱਖ ਰੁਪਈਆ ਕਮਾ, ਬੱਚਿਆਂ ਨੂੰ ਦੇ, ਪਰ ਉਹਦੇ ਵਿੱਚੋਂ 5-4 ਹਜ਼ਾਰ ਰੁਪਈਆ ਆਪਣੇ ਦੇ ਉੱਤੇ ਖਰਚਾ ਕਰ, 95 ਦੇ ਦੇ ਉਹਨਾਂ ਨੂੰ। ਆਪਣੇ ਆਪ ਨੂੰ ਰਿਵਾਰਡ ਦੇਣਾ, ਸ਼ਾਬਾਸ਼ ਦੇਣੀ ਹੈ, ਤਾਂ ਜੋ ਉਤਸ਼ਾਹ ਨਾ ਮਰੇ। ਭਰਾਵੋ ਮੇਰਿਓ, ਘਰਾਂ ਦੇ ਵਿੱਚ ਕੰਮ ਕਰਨ ਵਾਲੇ ਨਾ, ਜਦੋਂ ਆ ਬੱਚੇ ਨਿੱਕੇ ਨਿੱਕੇ ਸਾਡੇ ਆ ਕੁੱਤੇ ਨੇ ਨਿੱਕੇ ਨਿੱਕੇ ਡੌਗੀ, ਤੇ ਜਦੋਂ ਸਿਖਾਣੇ ਹੁੰਦੇ ਨੇ ਨਾ ਸਿਖਾਣੇ, ਉਹਨੂੰ ਬੈਠ ਸਿੱਟ ਸਿੱਟ ਸਿੱਟ, ਬਹਿੰਦਾ ਨੀ, ਬੈਠ, ਬਹਿ ਗਿਆ ਜਦੋਂ, ਉਹਨੂੰ ਥੋੜਾ ਜਿਹਾ ਬਿਸਕਿਟ ਪਾਉਣਾ ਪੈਂਦਾ, ਬਿਸਕਿਟ ਪਾਤਾ ਬਹਿ ਜਾਂਦਾ, ਦੂਜੀ ਵਾਰੀ ਬਿਸਕਿਟ ਪਾਓ ਬੈਠ ਗਿਆ, ਬੈਠ ਗਿਆ, ਬੈਠ ਗਿਆ। ਅਈ ਕੁੱਤੇ ਸਿੱਖਦੇ ਨੇ, ਅਈ ਸ਼ੇਰ ਸਿੱਖਦੇ ਨੇ, ਅਈ ਡੋਲਫਿਨ ਸਿੱਖਦੀ ਹੈ। ਬੋਟੀ ਪਾਤੀ, ਸਰਕਸ 'ਚ ਨੱਚਣ ਲੱਗ ਜਾਂਦਾ ਸ਼ੇਰ। ਪ੍ਰੋਬਲਮ ਇਹ ਹੈ, ਆ ਸਾਡੇ ਵਰਗੇ ਜਿੰਨੇ ਬੰਦੇ ਹੈ, ਕੰਮ ਬਹੁਤ ਕੀਤਾ, ਆਪ ਨੂੰ ਗੋਟੀ ਬਾਟੀ ਮਿਲੀ ਨਹੀਂ। ਆਪ ਨੂੰ ਨਾ ਕਿਸੇ, ਉਹ ਜਿਹੜਾ ਉਹ ਅੰਦਰ ਮਰ ਜਾਂਦਾ ਸਾਡਾ, ਫਿਰ ਬੰਦੇ ਪਤਾ ਕੀ ਕਰਨਗੇ, ਮੈਂ ਕੀ ਖੱਟਿਆ ਸਾਰੀ ਜ਼ਿੰਦਗੀ, ਕਿਉਂ? ਕਿਉਂਕਿ ਇਹਨੇ ਆਪਣੇ ਆਪ ਨੂੰ ਰਿਵਾਰਡ ਦਿੱਤਾ ਹੀ ਨਹੀਂ। ਇਹਨੇ ਜੋ ਕਮਾਇਆ ਸਭ ਬੱਚਿਆਂ ਤੇ ਲਾਇਆ, ਘਰ ਬਣਾਇਆ, ਉਹ ਸਾਰਾ ਕੁਝ ਲੈ ਗਏ। ਇਹਨੂੰ ਇਹ ਲੱਗਦਾ ਵੀ ਮੈਂ ਤੇ ਯਾਰ ਕਦੇ ਰੋਟੀ ਵੀ ਨਹੀਂ ਖਾਧੀ, ਮੈਂ ਤੇ 4 ਕੇਲੇ ਨਹੀਂ ਲੈ ਕੇ ਖਾਧੇ, ਮੈਂ ਤੇ ਕਦੇ ਸੇਬ ਨਹੀਂ ਸੀ ਖਰੀਦ ਕੇ ਖਾਧਿਆ। ਤਾਂ ਮੈਂ ਕਹਿਣਾ ਚਾਹੁੰਦਾ ਵੀ ਜਿਹੜਾ ਬੰਦਾ 30,000 ਕਮਾਉਂਦਾ ਹੈ, ਉਹ 30 ਰੁਪਈਏ ਆਪਣੇ ਉੱਤੇ ਰੋਜ਼ ਲਾ ਕੇ ਆਇਆ ਕਰੇ, ਇਕੱਲੇ ਆਪਣੇ ਦੇ, ਵੀ ਆਹ ਸਿਰਫ ਮੈਂ ਖਾਣਾ ਹੈ, ਆਹ 5,000 ਮੇਰਾ ਹੈ, 15 ਹਜ਼ਾਰ ਮੈਂ ਕਮਾਉਂਦਾ, ਆ ਹਜ਼ਾਰ ਮੈਂ ਆਪਣੀ ਜੇਬ ਚ ਰੱਖਣਾ, ਮੈਂ ਸ਼ਰਟ ਖਰੀਦਣੀ ਹੈ ਇਸ ਮਹੀਨੇ, ਅਗਲੇ ਮਹੀਨੇ ਮੈਂ ਜੁੱਤੀ ਖਰੀਦਣੀ ਹੈ, ਅਗਲੇ ਮਹੀਨੇ ਮੈਂ 4 ਮਹੀਨਿਆਂ ਦੇ ਪੈਸੇ ਇਕੱਠੇ ਕਰਕੇ ਫੋਨ ਵਿੱਚ ਪਾ ਲੈਣੇ ਨੇ, 1000 ਰੁਪਈਆ ਆਪਣੇ ਲਈ ਰੱਖਣਾ, ਪਰ 14 ਦੇ ਦੇਣਾ ਘਰੇ। ਇਹ ਨਹੀਂ ਵੀ 14 ਆਪਣੇ ਦੇ ਖਰਚ ਲਾ ਦੇ ਅਗਲੇ ਨੂੰ 1000 ਹੀ ਦੇ, ਇਹ ਵੀ ਕੰਮ ਕਰ। ਉਤਸ਼ਾਹ ਬਣਾ ਕੇ ਰੱਖਣਾ, ਫਿਰ ਬੰਦਾ ਕਦੇ ਨੀ ਕਹਿੰਦਾ ਮਰ ਗਏ ਜੀ, ਅਸੀਂ ਕੀ ਖੱਟਿਆ ਏਦਾਂ। ਤੇ ਕਦੇ ਵੀ ਨਾ ਪਿਆਰਿਓ ਕੰਮ ਵਿਚਾਲੇ ਨਹੀਂ ਛੱਡਣਾ, ਸਾਡਾ ਨਿਊਰੋ ਸਿਸਟਮ ਜਿਹੜਾ ਸਾਡਾ ਅੰਦਰ ਦਾ ਬ੍ਰੇਨ ਦਾ ਸਿਸਟਮ ਹੈ ਉਹ ਨਾ ਕਈ ਚੀਜ਼ਾਂ ਉਹਦੀਆਂ ਬਲੌਕ ਰਹਿ ਜਾਂਦੀਆਂ ਜਦੋਂ ਅਸੀਂ ਵਿੱਚ ਵਿਚਾਲੇ ਆਦਤ ਕੰਮ ਛੱਡਤਾ, ਅੱਧਾ ਛੱਡਤਾ, ਅਧੂਰਾ ਛੱਡਤਾ। ਜਿਹੜਾ ਕੰਮ ਸ਼ੁਰੂ ਕਰਨਾ ਉਹਨੂੰ ਫਿਰ ਸਿਰੇ ਲਾ ਲਿਆ ਪੂਰਾ ਕਰਕੇ ਹਟ। ਇਹ ਨਿੱਕੀਆਂ ਨਿੱਕੀਆਂ ਗੱਲਾਂ ਨਾ ਤੁਸੀਂ ਯਾਦ ਰੱਖੋਗੇ, ਚੇਤਾ ਰੱਖਣਾ, ਇਹ ਨੁਕਤੇ ਨੇ ਜਿਹੜੇ, ਇਹਨਾਂ ਨੂੰ ਆਪਣੇ ਦਿਮਾਗ ਵਿੱਚ ਰੱਖੋ ਤੇ ਇਦਾਂ ਕਰਦੇ ਰਹੋ। ਫਿਰ ਸਾਨੂੰ ਰੋਜ਼ ਰੋਜ਼ ਨਾ ਐ ਨਹੀਂ ਹੋਣਾ ਵੀ ਹੁਣ ਅਸੀਂ ਮੋਟੀਵੇਸ਼ਨ ਅਸੀਂ ਡਾਊਨ ਹੋ ਗਏ ਤੇ ਹੁਣ ਫਿਰ ਸੁਣਾਓ ਜੀ, ਫਿਰ ਕਾਇਮ ਕਰੋ ਜੀ, ਫਿਰ ਮਹੀਨੇ ਕੁ ਬਾਅਦ ਡਾਊਨ ਹੋ ਗਏ, ਬੈਟਰੀ ਚਾਰਜ ਹੋਣੀ ਸਾਡੀ ਰੋਜ਼। ਹੁਣ ਗਾਂ ਜੇ ਪਲੱਗ ਹੀ ਸੜ ਗਿਆ ਬੈਟਰੀ ਕਿੱਥੇ ਡਾਊਨ ਕਰੇ। ਹੁਣ ਤੂੰ ਕਹਿ ਭਾਈ ਸਾਹਿਬ ਤੁਸੀਂ ਸੁਣਾਓ, ਫਿਰ ਅਸੀਂ ਹਿੰਮਤ ਆਉਂਦੀ ਹੈ ਤੇ ਸਾਡੇ ਵਰਗਿਆਂ ਦਾ ਕੀ ਪਤਾ ਬਈ। ਜਿਵੇਂ ਤਾਰ ਸੜ ਸੁੜ ਜਾਂਦੀ ਹੈ, ਪਲੱਗ ਸੜ ਸੁੜ ਜਾਂਦਾ ਹੈ, ਕਈ ਵਾਰੀ ਬੈਟਰੀ ਫੁੱਕ ਜਾਂਦੀ ਹੈ, ਕਈ ਵਾਰੀ ਲਾਈਟ ਹੀ ਭੱਜ ਜਾਂਦੀ ਹੈ, ਸਾਡੇ ਵਰਗਿਆਂ ਦਾ ਪਟਾਕਾ ਕਦੋਂ ਪੈ ਜਾਣਾ ਪਤਾ ਲੱਗਣਾ, ਤੇ ਤੂੰ ਡਿਪੈਂਡ ਰਹੀ ਤੇ ਮੁੜ ਕੇ ਫਿਰ ਬੈਠਾ ਰੋਇਆ ਕਰੀ ਹਾਏ ਹੁਣ ਮੋਟੀਵੇਸ਼ਨ ਮੈਨੂੰ ਕੌਣ ਦੇਵੇ। ਫਿਰ ਤੇ ਕੰਮ ਫਿਰ ਉਹੀ ਹੋ ਗਿਆ, ਫਿਰ ਖੱਟਿਆ ਕੀ ਤੂੰ, ਫਿਰ ਆਪਣੇ ਪੈਰਾਂ ਤੇ ਖੜੇ ਕਿਵੇਂ ਹੋਇਆ ਤੂੰ, ਤੂੰ ਤੇ ਡਿਪੈਂਡ ਹੋ ਗਿਆ, ਫਿਰ ਤੂੰ ਤੇ ਫਿਰ ਰੋਂਦੇ ਦਾ ਰੋਂਦਾ ਹੀ ਰਹਿ ਗਿਆ। ਹਾਂ ਮੈਂ ਇਹ ਗੱਲ ਮੰਨਦਾ ਵੀ ਆਪਣੇ ਆਪ ਨੂੰ ਜਦੋਂ ਡਾਊਨ ਜਾ ਲੱਗਦਾ ਸੰਗਤ ਚੰਗੀ ਚ ਰੱਖੋ, ਉਤਸ਼ਾਹ ਬਣਿਆ ਰਵੇ, ਚੰਗੀ ਗੱਲ ਹੈ। ਪਰ ਢਾਬੇ ਤੋਂ ਚਾਹ ਪੀ ਲੈ ਕੋਈ ਮਾੜੀ ਨਹੀਂ, ਪਰ ਘਰੇ ਬਣਾਉਣੀ ਵੀ ਤੇ ਸਿੱਖ ਲੈ, ਸਾਡੇ ਤੋਂ ਮੋਟੀਵੇਸ਼ਨ ਲੈ ਲੈ ਤੇ ਠੀਕ ਹੈ, ਪਰ ਤੇਰੇ ਅੰਦਰ ਆਪੇ ਹੀ ਪੈਦਾ ਹੋਵੇ ਉਹ ਵੀ ਤੇ ਕਰ ਲੈ ਨਾ, ਸਾਡੇ ਤੋਂ ਵੀ ਸਿੱਖ ਲੈ ਤੇ ਆਪਣੇ ਆਪ ਵੀ ਸਿੱਖ ਲੈ, ਆਪਣੇ ਆਪ ਵੀ ਹੋ ਜੇ ਸਾਰਾ ਕੁਛ। ਤਾਂ ਕਰਕੇ ਉਤਸ਼ਾਹ ਜਿਹੜਾ ਨਾ ਉਹਨੂੰ ਮਰਨ ਨਹੀਂ ਦੇਣਾ, ਸਦਾ ਆਪਣੇ ਆਪ ਨੂੰ ਕਾਇਮ ਰੱਖਣਾ ਹੀ ਰੱਖਣਾ, ਚੜ੍ਹਦੀ ਕਲਾ ਵਿੱਚ ਰੱਖਣਾ, ਹੌਸਲੇ ਚ ਰੱਖਣਾ, ਪਿੱਛੇ ਮੁੜ ਕੇ ਵੇਖਣਾ ਨਹੀਂ। ਆਪਾਂ ਪਿਛਲੀ ਵਾਰ ਪੜ੍ਹਿਆ ਸੀ ਨਾ ਅੱਗੇ ਨੂੰ ਵੱਧਦਾ ਜਾਵੀਂ ਪਿੱਛੇ ਨਾ ਮੁੜ ਕੇ ਵੇਖੀ, ਅੱਗੇ ਨੂੰ ਵੱਧਦਾ ਜਾਵੀਂ ਪਿੱਛੇ ਨਾ ਮੁੜ ਕੇ ਵੇਖੀ, ਅੱਗੇ ਨੂੰ ਵੱਧਦਾ ਜਾਵੀਂ ਪਿੱਛੇ ਨਾ ਮੁੜ ਕੇ ਵੇਖੀ, ਓਏ ਅੱਗੇ ਨੂੰ ਵੱਧਦਾ ਜਾਵੀਂ ਪਿੱਛੇ ਨਾ ਮੁੜ ਕੇ ਵੇਖੀ, ਅੱਗੇ ਨੂੰ ਵੱਧਦਾ ਜਾਵੀਂ ਪਿੱਛੇ ਨਾ। ਬੋਲੋ ਓਏ ਅੱਗੇ ਨੂੰ ਵੱਧਦਾ ਜਾਵੀਂ ਪਿੱਛੇ ਨਾ ਮੁੜ ਕੇ ਵੇਖੀ, ਅੱਗੇ ਨੂੰ ਵੱਧਦਾ ਜਾਵੀਂ ਪਿੱਛੇ ਨਾ ਮੁੜ ਕੇ ਵੇਖੀ, ਅੱਗੇ ਨੂੰ ਵੱਧਦਾ ਜਾਵੀਂ ਪਿੱਛੇ ਨਾ ਮੁੜ ਕੇ ਵੇਖੀ, ਅੱਗੇ ਨੂੰ ਵੱਧਦਾ ਜਾਵੀਂ ਪਿੱਛੇ ਨਾ ਮੁੜ ਕੇ ਵੇਖੀ। ਅੱਗੇ ਤੂੰ ਵੱਧਦਾ ਜਾਵੀਂ ਅੱਗੇ ਤੂੰ ਵੱਧਦਾ ਜਾਵੀਂ ਅੱਗੇ ਤੂੰ ਵੱਧਦਾ ਜਾਵੀਂ ਅੱਗੇ ਤੂੰ ਵੱਧਦਾ ਜਾਵੀਂ ਹੜੋ ਅੱਗੇ ਤੂੰ ਵੱਧਦਾ ਜਾਵੀਂ ਅੱਗੇ ਤੂੰ ਵੱਧਦਾ ਜਾਵੀਂ ਅੱਗੇ ਤੂੰ ਵੱਧਦਾ ਹੀ ਜਾਵੀਂ ਵੱਧਦਾ ਜਾਵੀਂ ਓਏ ਅੱਗੇ ਨੂੰ
ਵੱਧਦਾ ਜਾਵੀ ਪਿੱਛੇ ਨਾ ਮੁੜ ਕੇ ਵੇਖੀ ਅੱਗੇ ਨੂੰ ਵੱਧਦਾ ਜਾਵੀ ਪਿੱਛੇ ਨਾ ਮੁੜ ਕੇ ਵੇਖੀ ਅੱਗੇ ਨੂੰ ਵੱਧਦਾ ਜਾਵੀ ਪਿੱਛੇ ਨਾ ਮੁੜ ਕੇ ਵੇਖੀ ਅੱਗੇ ਨੂੰ ਵੱਧਦਾ ਜਾਵੀ ਪਿੱਛੇ ਨਾ ਬਸ ਪਿੱਛੇ ਨਾ ਮੁੜ ਕੇ ਵੇਖ ਐਸਾ ਚੱਲ ਐਸਾ ਤੁਰ ਮੁੜ ਕੇ ਭਾਵੇਂ ਕੋਈ ਜਿੰਨਾ ਮਰਜ਼ੀ ਲੱਤਾਂ ਖਿੱਚਣ ਵਾਲੇ ਹੋਣ ਰੋਕਣ ਵਾਲੇ ਹੋਣ ਫਿਰ ਪਰਵਾਹ ਨਾ ਕਰ ਕਿਸੇ ਜਿਹੜੇ ਪੱਕੇ ਪ੍ਰੇਮੀ ਨੇ ਕਹਿੰਦੇ ਨਹੀਂ ਪਰਵਾਹ ਦੁਨੀਆ ਦੀ ਅੰਦਰ ਜੇ ਪਿਆਰ ਪੈਦਾ ਹੋ ਗਿਆ ਲਗਨ ਪੈਦਾ ਹੋ ਗਈ ਫਿਰ ਮੁੜ ਮੁੜ ਕੇ ਪਿੱਛੇ ਨਾ ਵੇਖੋ ਬਸ ਫਿਰ ਅੰਦਰੇ ਅੰਦਰ ਨਾ ਉਤਸ਼ਾਹ ਬਣਿਆ ਰਹਿੰਦਾ ਤੇ ਹਮੇਸ਼ਾ ਉਤਸ਼ਾਹਿਤ ਬੰਦਿਆਂ ਦੇ ਵਿੱਚ ਰਹੀਏ ਯਾਰ ਬੇਲੀ ਹੁਣ ਜੇ ਸਲਾਹ ਵੀ ਲੈਣੀ ਨਾ ਹੁਣ ਜੇ ਤੁਸੀਂ ਵੇਖੋਗੇ ਕੰਮ ਕੋਈ ਮਰਜ਼ੀ ਸ਼ੁਰੂ ਕਰ ਲਓ ਹਰ ਬੰਦਾ ਇੱਥੇ ਸਲਾਹ ਦੇਣ ਨੂੰ ਬੈਠਾ ਹਰ ਬੰਦਾ ਸਲਾਹ ਜਿਹੜੇ ਮਰਜ਼ੀ ਬੰਦੇ ਤੋਂ ਲੈ ਲਓ ਇੱਥੋਂ ਇੱਕੋ ਇੱਕ ਚੀਜ਼ ਫ੍ਰੀ ਮਿਲਦੀ ਹੈ ਉਹ ਹੈ ਸਲਾਹ ਹਰੇਕ ਉਦਾਂ ਹੀ ਨੋਰਮਲੀ ਗੱਲ ਤੋਰ ਕੇ ਵੇਖ ਲਓ ਵੀ ਮੈਂ ਸੋਚਦਾ ਮਿੰਟ ਦੀ ਸਾਰੀ ਤੂੰ ਕਹਿ ਦੇ ਮੈਂ ਬਿਮਾਰ ਹਾਂ ਇੱਥੇ ਮਾੜਾ ਜਿਹਾ ਕਹਿ ਕੇ ਦੇਖ ਵੀ ਮੇਰਾ ਨਾ ਸਿਰ ਦੁਖਦਾ ਹੈ ਤੇ ਹਟਦਾ ਹੀ ਨਹੀਂ ਇੰਨਾ ਕਹਿ ਦੇ ਹਰੇਕ ਕੋਈ ਨਾ ਕੋਈ ਨੁਕਤਾ ਦੱਸੂ ਕੋਈ ਕਹੇਗਾ ਆਹ ਖਾਇਆ ਕਰ ਕੋਈ ਕਹੇਗਾ ਸਾਰੇ ਵੈਦ ਬਣ ਜਾਣਗੇ ਮਾੜਾ ਜਿਹਾ ਰੀੜ ਦੀ ਹੱਡੀ ਕਹਿ ਦੇ ਵੀ ਰੀੜ ਦੀ ਹੱਡੀ ਜੇ ਦਰਦ ਹੁੰਦਾ ਸਾਰੇ ਵੈਦ ਨੇ ਕੋਈ ਕਹਿ ਦੇ ਮੈਨੂੰ ਹਾਰਟ ਦੀ ਪ੍ਰੋਬਲਮ ਹੈ ਸਾਰੇ ਵੈਦ ਜ਼ੁਕਾਮ ਹੈ ਸਿਰ ਦੁਖਦਾ ਹੈ ਖੰਘ ਹੈ ਖੰਘ ਦੀ ਲੈ ਸਾਰੀਆਂ ਬੀਬੀਆਂ ਕੋਈ ਨਾ ਕੋਈ ਤੂੰ ਆਹ ਘੋਲ ਕੇ ਐ ਪੀ ਲੈ ਦੂਜਾ ਕਹੇਗਾ ਆਹ ਖਾ ਲੈ ਦੂਜਾ ਸਾਰੇ ਵੈਦ ਨੇ ਇੱਥੇ ਸਲਾਹ ਜਿਹੜੇ ਸਾਰੇ ਦੇਣ ਲੱਗ ਜਾਂਦੇ ਬਾਹਰ ਕਈ ਬੰਦੇ ਅਮਰੀਕਾ ਕੈਨੇਡਾ ਗਏ ਵੀ ਨਹੀਂ ਹੁੰਦੇ ਵੇਖਿਆ ਵੀ ਨਹੀਂ ਹੁੰਦਾ ਪਰ ਉੱਥੋਂ ਬਾਰੇ ਸੁਣ ਸੁਣ ਕੇ ਹੀ ਅੱਗੇ ਫਿਰ ਬੰਦੇ ਸਾਡੇ ਸਲਾਹ ਦੇਈ ਜਾਂਦੇ ਪਰ ਮੈਂ ਇਹ ਨੋਟ ਕਰਨ ਵਾਲੀ ਗੱਲ ਹੈ ਕਿ ਹਮੇਸ਼ਾ ਨਾ ਸਲਾਹ ਕਿਹਦੇ ਤੋਂ ਲਈਏ ਉਹਦੇ ਤੋਂ ਜਿਹੜਾ ਉਸ ਕੰਮ ਵਿੱਚ ਪੂਰਾ ਮਾਹਰ ਹੋਵੇ ਤਜਰਬਾ ਹੋਵੇ ਜਿਹੜੇ ਬੰਦੇ ਖਿੜੇ ਹੋਏ ਹੋਏ ਨਹੀਂ ਤੇ ਗਲਤ ਬੰਦਿਆਂ ਦੀ ਸਲਾਹ ਬੇੜਾ ਗਰਕ ਕਰ ਦਿੰਦੀ ਗਲਤ ਬੰਦਿਆਂ ਦੀ ਹੁਣ ਏਦਾਂ ਦੇ ਬੰਦਿਆਂ ਦੀ ਸੰਗਤ ਵਿੱਚ ਬਹਿਣਗੇ ਗੱਲਾਂ ਸੁਣਨਗੇ ਉਹਨਾਂ ਦੀਆਂ ਉਹ ਐਸੀ ਸਲਾਹ ਦਿੰਦੇ ਆ ਨਾ ਉਹਦੀ ਸਲਾਹ ਦੇ ਉੱਤੇ ਅਮਲ ਕਰਕੇ ਅਸੀਂ ਆਪਣਾ ਬੇੜਾ ਗਰਕ ਕਰ ਲੈਂਦੇ ਹਾਂ ਆਪਣੀ ਜ਼ਿੰਦਗੀ ਖਤਮ ਕਰ ਲੈਂਦੇ ਹਾਂ ਬਰਬਾਦ ਕਰ ਲੈਂਦੇ ਹਾਂ ਇਹ ਨੋਟ ਕਰਨ ਵਾਲੀ ਗੱਲ ਹੈ ਕਿ ਕਦੇ ਵੀ ਜ਼ਿੰਦਗੀ ਦੀ ਸਲਾਹ ਲੈਣੀ ਹੈ ਤੇ ਮਾਹਰ ਬੰਦਿਆਂ ਨਾਲ ਗੱਲ ਕਰੋ ਮੰਨ ਲਓ ਮੈਂ ਐਗਜ਼ੈਂਪਲ ਦੇ ਰਿਹਾ ਮੈਂ ਕੈਮਰਾ ਮੰਨ ਲਓ ਆ ਇੱਥੇ ਕੈਮਰੇ ਲੱਗੇ ਹੈ 20 ਸਾਲ ਤੋਂ ਜਿਹੜੇ ਬੰਦੇ ਕੈਮਰੇ ਖਰੀਦਦੇ ਆ ਜਿਨ੍ਹਾਂ ਨੂੰ ਤਜਰਬਾ ਹੈ 20 ਸਾਲ ਤੋਂ ਹੁਣ ਆਪਾਂ ਨੂੰ ਕੋਈ ਪੁੱਛ ਲੈ ਕੈਮਰਾ ਲੈਣਾ ਹੈ ਹੁਣ ਮੇਰੇ ਵਰਗੇ ਨੂੰ ਪਤਾ ਹੈ ਨਹੀਂ ਹੁਣ ਸੋਨੀ ਪੜਿਆ ਉੱਥੇ ਸੋਨੀ ਦਾ ਕੈਮਰਾ ਮੇਰੇ ਸੋਨੀ ਦਾ ਕੈਮਰਾ ਲੈ ਲਿਆ ਬੜਾ ਮਸ਼ਹੂਰ ਹੈ ਪਤਾ ਹੈ ਨਹੀਂ ਤਜਰਬਾ ਥੋੜਾ ਹੁਣ ਮੈਂ ਵਾਜਾ ਵਜਾਉਂਦਾ ਮੈਨੂੰ 20-22 ਸਾਲ ਹੋ ਗਏ ਅਗਲਾ ਕਹੇ ਵਾਜਾ ਕਿਹੜੀ ਕਿਹੜਾ ਲਈਏ ਵੀ ਨਾਗੀ ਦਾ ਰੀਨਾ ਦਾ ਜਾਂ ਕੋਈ ਹੋਰ ਮੈਂ 2-3 ਵਾਜੇ ਵਜਾਉਂਦਾ ਅਗਲਾ ਕਿਹੜਾ ਵਧੀਆ ਧਾਰਨਾ ਵਾਲਾ ਕੀਰਤਨ ਕਰਨਾ ਫਿਰ ਕਿਹੜਾ ਵਧੀਆ ਜੇ ਸ਼ਬਦ ਪੜ੍ਹਨੇ ਹੋਣ ਤੇ ਫਿਰ ਕਿਹੜਾ ਵਧੀਆ ਤੇ ਦੱਸੋ ਜਰਾ ਤੇ ਪਤਾ ਹੈ ਨਾ ਤਜਰਬਾ ਹੋ ਗਿਆ ਹੁਣ ਸੋਚ ਕੇ ਵੇਖੋ ਆਹ ਦਰਬਾਰ ਸਾਹਿਬ ਬਣਿਆ ਅਸੀਂ ਕਰਾਹ ਵਿੱਚ ਫਿਰਦਾ ਸੀ ਇੱਥੇ ਵਿੱਚ ਥੱਲੇ ਜਦੋਂ ਅਸੀਂ ਨੀਂਹ ਇਹਦੀ ਰੱਖੀ ਤਾਂ ਟਰੈਕਟਰ ਵਿੱਚ ਚੱਲਦਾ ਸੀ ਇਹਦੀ ਨੀਂਹ ਦੇ ਵਿੱਚ ਟਰੈਕਟਰ ਚੱਲਦੇ ਸੀ ਇੰਨੀ ਚੌੜੀ ਨੀਂਹ ਸੀ ਮਤਲਬ 15 ਫੁੱਟ ਚੌੜੀ ਨੀਂਹ ਇਹਦੀ ਰੱਖੀ ਹੋਣੀ ਵਿੱਚ ਟਰੈਕਟਰ ਚੱਲਦਾ ਸੀ ਪੂਰੇ ਦਾ ਪੂਰਾ ਤੇ ਮੇਰੀ ਗੱਲ ਸੁਣਿਓ ਹੁਣ ਅਸੀਂ ਨਡਾਲੇ ਦਰਬਾਰ ਬਣਾਇਆ ਨਡਾਲੇ ਬਣਾਇਆ ਜਦੋਂ ਦਰਬਾਰ ਉਹਦੇ ਵਿੱਚ ਥੱਲੇ ਪਿੱਲਰਾਂ ਦੇ ਉੱਤੇ ਅਸੀਂ ਦਰਬਾਰ ਉੱਪਰ ਚੱਕ ਲਿਆ ਹੈਗਾ ਉਹ ਵੀ ਇੱਦਾਂ ਹੀ ਹੈ ਉਹ ਪਿੱਲਰਾਂ ਤੇ ਲੈ ਆਏ ਖਰਚਾ ਇਦੋਂ ਤੀਜਾ ਹਿੱਸਾ ਹੋਇਆ ਘੱਟ ਹੋਇਆ ਤਜਰਬਾ ਹੋ ਗਿਆ ਹੁਣ ਕਈ ਬੰਦੇ ਨਾ ਭਾਈ
ਇੰਨੇ ਤਜਰਬੇਕਾਰ ਹੁੰਦੇ ਆ, ਉਹਨੇ ਜਿਹੜੀ 20 ਸਾਲ ਵਿੱਚ ਗੱਲ ਸਿੱਖੀ ਹੈ ਤੈਨੂੰ 20 ਮਿੰਟ ਵਿੱਚ ਸਮਝਾ ਦੂਗਾ, ਉਹਦਾ 20 ਸਾਲ ਦਾ ਤਜਰਬਾ ਤੇਰੇ 20 ਮਿੰਟ ਵਿੱਚ ਤੇਰੇ ਪੱਲੇ ਪੈ ਗਿਆ, 20 ਸਾਲ ਦੀ ਨੌਲੇਜ, 40 ਸਾਲ ਦੀ ਬੰਦੇ ਦੀ ਮਿਹਨਤ ਕੀਤੀ, 40 ਸਾਲ ਤਜਰਬੇ ਵਾਲਾ ਬੰਦਾ ਹੋਵੇ, 40 ਸਾਲ ਦਾ ਉਹਦਾ ਕੰਮ ਹੈ, ਉਹ ਮਾਰ ਬੰਦੇ ਕੋਲੋਂ ਸਲਾਹ ਲੈ, ਮਾਰ ਬੰਦੇ ਤੇ ਜ਼ਿੰਦਗੀ ਜੀਣੀ ਯਾਰ। ਅੱਜ ਕਮਾਲ ਦੀ ਗੱਲ ਇਹ ਹੈ, ਸਾਡੇ ਵਰਗਾ ਸਾਰਾ ਸਿੱਖ ਕੌਮ ਸਾਡੇ ਭਾਈਆਂ ਤੇ ਡਿਪੈਂਡ ਹੈ, ਸਾਡੇ ਵਰਗੇ ਭਾਈਆਂ ਤੇ। ਤੁਸੀਂ ਦੱਸੋ ਬਾਬਾ ਜੀ ਫਿਰ ਕਿਵੇਂ ਕਰੀਏ, ਸਾਡੇ ਹੱਥ ਧਵਾਓ, ਸਾਡੀ ਰੋਟੀ ਖਵਾਓ, ਸਾਡੀ ਸੇਵਾ ਕਰੋ। ਤੇ ਕਮਾਲ ਦੀ ਗੱਲ ਇਹ ਹੈ, ਜ਼ਿੰਦਗੀ ਦੇ ਤਜਰਬੇ ਉਹਨਾਂ ਤੋਂ ਸਿੱਖ ਰਹੇ ਨੇ ਜਿਨ੍ਹਾਂ ਨੂੰ ਜ਼ਿੰਦਗੀ ਦਾ ਪਤਾ ਹੀ ਕੱਖ ਨਹੀਂ। ਸਾਡੇ ਵਰਗਿਆਂ ਨੂੰ ਜ਼ਿੰਦਗੀ ਦਾ ਤਜਰਬਾ ਹੀ ਨਹੀਂ, ਨਾ ਕੱਖ ਵੀ ਨਹੀਂ ਕੀਤਾ, ਪਤਾ ਹੀ ਕੱਖ ਨਹੀਂ। ਉਹ ਜ਼ਿੰਦਗੀ ਦੇ ਤਜਰਬੇ ਦੱਸਣਗੇ। ਅੱਜ ਸਾਡਾ ਹਾਲ ਏਦਾਂ ਦਾ, ਮਾਰ ਬੰਦਿਆਂ ਤੋਂ ਸਲਾਹ ਲੈ ਵੀ ਮੈਂ ਆਹ ਕੰਮ ਕਰਨ ਲੱਗਿਆ, ਮੈਂ ਕਰਾਂ ਜਾਂ ਨਾ ਕਰਾਂ, ਮੈਂ ਕਿਵੇਂ ਕਰਾਂ, ਮੈਨੂੰ ਤਰੀਕਾ ਦੱਸ ਦਿਓ। ਤੁਹਾਡਾ ਤਜਰਬਾ ਇਸ ਕੰਮ 'ਚ, ਤੁਸੀਂ ਮਾਹਰ ਹੈ। ਤੇ ਮਾਰ ਬੰਦੇ ਜਿਹੜੇ ਬੰਦੇ ਹੁੰਦੇ ਆ, ਤਜਰਬੇਕਾਰ ਬੰਦੇ ਹੁੰਦੇ ਆ, ਉਹ ਫਿਰ ਐਂ ਨੁਕਤਾ ਸਿਰੇ ਵਾਲੀ ਗੱਲ ਦੱਸ ਦੇਣਗੇ, ਰਿਜ਼ਲਟ ਇਹਦਾ ਐਂ ਕਰੇਗਾ, ਐਂ ਕਰੇਗਾ, ਐਂ ਆਊਗਾ, ਜੇ ਐਂ ਕਰੇਗਾ ਆ ਰਿਜ਼ਲਟ ਆਊਗਾ, ਇੱਧਰ ਨੂੰ ਤੁਰ ਇੱਥੇ ਪਹੁੰਚੇਗਾ, ਇੱਧਰ ਨੂੰ ਤੁਰ ਇੱਥੇ ਪਹੁੰਚੇਗਾ, ਕਿਉਂਕਿ ਉਹ ਬੰਦੇ ਜਾਣਕਾਰ ਨੇ। ਤੁਸੀਂ ਟਰੱਕ ਖਰੀਦਣਾ ਹੈ, ਬਿਜ਼ਨਸ ਸ਼ੁਰੂ ਕਰਨ ਲੱਗੇ ਹੋ, ਘੱਟ ਤੋਂ ਘੱਟ 50 ਟਰੱਕਾਂ ਵਾਲਿਆਂ ਕੋਲ ਜਾ ਕੇ ਆ ਵੀ ਦੱਸ ਮਾੜਾ ਜਾ। ਤੁਸੀਂ ਬੱਸ ਪਾਉਣ ਲੱਗੇ ਹੋ, ਵੈਨ ਪਾਉਣ ਲੱਗੇ ਹੋ, ਸਕੂਲ ਵੈਨ ਪਾਉਣੀ ਹੈ, ਹੋਰ ਕੰਮ ਸ਼ੁਰੂ ਕਰਨਾ, ਪਹਿਲਾਂ ਤੁਸੀਂ ਜਾਣਕਾਰ ਬੰਦਿਆਂ ਕੋਲ ਜਾਓ, ਨਿਬੇੜਾ ਨਾ ਕਰੋ। ਕਿਸੇ ਵੀ ਕੰਮ 'ਚ ਪੈਣਾ ਹੈ ਉਹਦਾ ਤਜਰਬਾ ਲੈ ਲਓ। ਹੁਣ ਸਾਡੇ ਬੜੇ ਵਰਗੇ ਬੰਦੇ ਰੀਸ ਕਰਦੇ ਆ, ਮੈਂ ਰੈਸਟੋਰੈਂਟ ਬਣਾਉਣ ਲੱਗਿਆ, ਫਲਾਣੇ ਬੰਦੇ ਨੇ ਬਣਾਇਆ, ਉਹਦੇ ਵੱਲ ਵੇਖ ਕੇ ਬੜਾ ਚੱਲਦਾ ਹੈ ਬਈ, ਫਟਾਫਟ ਕੀਤਾ, ਨਾਲ ਦੀ ਨਾਲ ਹੀ ਖੋਲ ਲਿਆ, ਨਹੀਂ ਫੇਲ ਹੋ ਗਏ। ਮੈਂ ਬੰਦੇ ਨੇ ਬੱਸ ਪਾਈ, ਇਹਨੇ ਵੀ ਬੱਸ ਪਾਤੀ, ਫੇਲ ਹੋ ਗਿਆ, ਕਿਉਂਕਿ ਸਲਾਹ ਨਹੀਂ ਲਈ। ਸਮਝਦਾਰ ਬੰਦਿਆਂ ਦੀ, ਅਕਲ ਵਾਲੇ ਬੰਦਿਆਂ ਦੀ ਸਲਾਹ ਸਾਰੇ ਹੀ ਦੇਣਗੇ, ਸਲਾਹ ਤੇ ਸਾਰੇ ਦੇਣ ਫਿਰਦੇ ਨੇ, ਮੇਰੇ ਤੋਂ ਸਲਾਹ ਲੈ ਲੈ, ਮੇਰੇ ਤੋਂ ਸਲਾਹ ਲੈ ਲੈ, ਜਿਹਨੂੰ ਕੱਖ ਨਹੀਂ ਪਤਾ ਉਹ ਵੀ ਸਲਾਹ ਦੇਣ ਨੂੰ ਫਿਰਦਾ ਇੱਥੇ। ਪਰ ਸਲਾਹ ਅਸੀਂ ਲੈਣੀ ਉਹਦੇ ਤੋਂ ਹੈ ਜਿਹੜਾ ਬੰਦਾ ਸਲਾਹ ਦੇਣ ਦੇ ਯੋਗ ਹੈ। ਉਹ ਜਾ ਕੇ ਪੁੱਛ ਲੈ ਤਾਰੂਆਂ ਤੋਂ, ਜਿਹੜੇ ਤਰਕੇ ਨੇ ਉੱਚੀਆਂ ਲਹਿਰਾਂ, ਜਿਹੜੇ ਤਾਰੂ ਨੇ ਉਹ ਦੱਸਣਗੇ, ਜਿਹੜੇ ਰੋਜ਼ ਵੱਡੀਆਂ ਵੱਡੀਆਂ ਨਹਿਰਾਂ 'ਚ ਨਹਾਉਂਦੇ ਆ ਉਹ ਦੱਸਣਗੇ, ਡੂੰਘਿਆਂ ਪਾਣੀਆਂ ਵਿੱਚ ਸਮੁੰਦਰਾਂ 'ਚ ਤਾਰੀਆਂ ਲਾਉਂਦੇ ਆ ਉਹ ਦੱਸਣਗੇ, ਜਿਹੜਾ ਕਦੇ ਪਾਣੀ 'ਚ ਵੜਿਆ ਹੀ ਨਹੀਂ ਉਹਨੇ ਕੀ ਦੱਸਣਾ, ਜਿਹਨੇ ਡੱਕਾ ਤੋੜ ਕੇ ਦੂਰਾਂ ਨਹੀਂ ਕੀਤਾ ਉਹਨੇ ਕੀ ਦੱਸਣਾ। ਤਾਂ ਕਰਕੇ ਜ਼ਿੰਦਗੀ ਦੇ ਵਿੱਚ ਕੋਈ ਵੀ ਕੰਮ ਸ਼ੁਰੂ ਕਰਨਾ, ਤਜਰਬੇਕਾਰ ਬੰਦਿਆਂ ਤੋਂ ਸਲਾਹ ਲੈਣੀ ਹੈ, ਇਹ ਨਹੀਂ ਭੁੱਲਣਾ। ਬਹੁਤ ਬੰਦਿਆਂ ਨਾਲ ਗੱਲ ਕਰੋ, ਕੰਮ ਸ਼ੁਰੂ ਕਰਨ ਤੋਂ ਪਹਿਲਾਂ 2-4 ਮਹੀਨੇ ਸਲਾਹ ਲੈ, ਵਧੀਆ ਵਧੀਆ ਬੰਦਿਆਂ ਨਾਲ ਗੱਲ ਕਰ, ਜਿੰਨੀ ਜਾਣਕਾਰੀ ਇਕੱਠੀ ਕਰ ਸਕਦਾ ਕਰ, ਵੱਧ ਤੋਂ ਵੱਧ 2-2, 4-4, 6-6 ਮਹੀਨੇ ਕੰਮ ਦਾ ਤਜਰਬਾ ਲਓ, ਫਿਰ ਕੰਮ ਸਟਾਰਟ ਕਰ, ਵੇਖਣਾ ਰਿਜ਼ਲਟ ਨਿਕਲਣਾ। ਤਾਂ ਕਰਕੇ ਭਾਈ ਹਮੇਸ਼ਾ ਸਿਆਣੇ ਬੰਦੇ ਦੇ ਨਾਲ, ਅਕਲ ਵਾਲੇ ਬੰਦਿਆਂ ਨਾਲ ਬੈਠਣਾ ਤੇ ਸਮਝਣਾ, ਉਸ ਉਹਦੇ ਨਾਲ ਜਿਹੜੀ ਹੈ ਨਾ ਹਿੰਮਤ ਜਿਹੜੀ ਹੈ ਬਣੀ ਰਹਿੰਦੀ ਹੈ, ਮਨ ਕਾਇਮ ਰਹਿੰਦਾ। ਤੇ ਗੁਰੂ ਸਾਹਿਬ ਨੇ ਸਾਨੂੰ ਜਦੋਂ ਹੁਣ ਗੁਰਬਾਣੀ ਨੂੰ ਵੇਖਦੇ ਹਾਂ, ਹੁਣ ਮੈਂ ਮੱਥਾ ਟੇਕਣ ਲੱਗਿਆ ਨਾ ਜਦੋਂ ਇੱਥੇ ਮੈਂ ਆਇਆ, ਅੱਜ ਮੈਂ ਆਪਣੀ ਗੱਲ ਦੱਸਦਾ, ਮੈਂ ਇੱਥੇ ਜਦੋਂ ਆਇਆ ਮੱਥਾ ਟੇਕਿਆ, ਮੈਂ ਨਮਸਕਾਰ ਕਰ ਰਿਹਾ ਤੇ ਮੇਰੇ ਮਨ 'ਚ ਪਤਾ ਕੀ ਚੱਲ ਰਿਹਾ, ਥੱਕ ਗਿਆ ਯਾਰ ਅੱਜ ਮੈਂ, ਜਦੋਂ ਉੱਥੇ ਮੈਂ ਖੜਾ ਹੁੰਦਾ ਕਦੇ ਉੱਠ ਗਿਆ ਕਦੇ ਬਹਿ ਗਿਆ, ਉੱਠ ਗਿਆ ਬਹਿ ਗਿਆ, ਉੱਠ ਗਿਆ ਬਹਿ ਗਿਆ, ਮਤਲਬ ਜੇ ਮੈਨੂੰ 50 ਵਾਰੀ 100 ਬੰਦਾ ਮਿਲਿਆ ਤਾਂ ਮੈਂ ਹਰ ਬੰਦੇ ਨਾਲ ਫੋਟੋ ਖਿਚਾਈ, ਪਹਿਲਾਂ ਬੈਠਾ ਗੱਲ ਕੀਤੀ ਫਿਰ ਖੜਾ ਹੋ ਗਿਆ ਫੋਟੋ ਖਿਚਾ ਲਈ ਉਹਦੇ ਨਾਲ, ਉਹ ਤੁਰ ਗਿਆ ਫਿਰ ਕੋਈ ਆਇਆ ਫਿਰ ਬਹਿ ਗਿਆ ਫਿਰ ਖੜਾ ਫਿਰ ਬਹਿ ਗਿਆ, 100 ਕੁ ਬੈਠ ਕੇ ਤੇ ਹੋ ਹੀ ਜਾਂਦੀ ਹੈ ਸਰੀਰ ਐਨਰਜੀ। ਹੁਣ ਰੋਟੀ ਦੁਪਹਿਰ ਦੀ ਖਾਧੀ ਹੁੰਦੀ ਕੀ ਬਣੀ ਸਵੇਰ ਦਾ, ਮਤਲਬ ਥੱਕ ਜੇ ਗਿਆ। ਮੈਂ ਇੱਥੇ ਆਇਆ ਮੈਂ ਨਾ ਮੈਂ ਥੱਕਿਆ ਥੱਕਿਆ, ਮੈਂ ਜਦੋਂ ਖੜਾ ਮਹਾਰਾਜ ਦੇ ਅੱਗੇ, ਮੈਂ ਇੱਥੇ ਖੜ ਕੇ ਮੱਥਾ ਟੇਕਿਆ, ਮੈਂ ਗੁਰੂ ਗ੍ਰੰਥ ਸਾਹਿਬ ਨੂੰ ਐਂ ਵੇਖਿਆ ਏਦਾਂ, ਤੇ ਮੇਰੇ ਮਨ ਚ ਆਇਆ ਇੱਕਦਮ ਮਤਲਬ ਕਰ ਲੈਣਾ, ਮਹਾਰਾਜ ਵੱਲ ਵੇਖ ਕੇ ਏਦਾਂ ਆਇਆ ਆਪਾਂ ਕਰ ਲੈਣਾ, ਕਰਦੇ ਆ ਯਾਰ ਕੀਰਤਨ, ਹੋ ਜਾਣਾ ਕਿਹੜੀ ਗੱਲ ਐ, ਗੁਰੂ ਗ੍ਰੰਥ ਸਾਹਿਬ ਨੂੰ ਵੇਖ ਕੇ, ਕਿਉਂਕਿ ਇਹ ਤੇ ਉਹ ਹੈ ਜਿਹੜੇ ਤਵੀਆਂ ਤੇ ਬੈਠੇ ਆ, ਇਹਨਾਂ ਨੇ ਇੰਨੀਆਂ ਤਕਲੀਫਾਂ ਝੱਲੀਆਂ। ਮੈਂ ਕਹਿੰਦਾ ਮੈਂ ਤਿੰਨ ਘੰਟੇ ਚ ਥੱਕ ਗਿਆ, ਉਹਨਾਂ ਨੇ ਜ਼ਿੰਦਗੀ ਲਾਈ ਆਪਣੀ। ਉਹਨਾਂ ਵੱਲ ਵੇਖ ਕੇ ਜਦੋਂ ਪੈਂਤੀਆਂ ਵੱਲ ਵੇਖੋ ਨਾ, ਹੌਸਲੇ ਨਾਲ ਭਰ ਜਾਓ। ਤੁਸੀਂ ਡਾਊਨ ਹੋਏ ਹੋਏ ਹੋ, ਤੁਸੀਂ ਗੁਰੂ ਗ੍ਰੰਥ ਸਾਹਿਬ ਵੱਲ ਵੇਖੋ। ਗੁਰੂ ਗ੍ਰੰਥ ਸਾਹਿਬ ਵੱਲ ਵੇਖਣ ਦਾ ਮਤਲਬ ਹੈ ਗੁਰੂ ਨਾਨਕ ਵੱਲ ਵੇਖੋ। ਕਿੰਨੇ ਕਿਲੋਮੀਟਰ ਦਾ ਸਫ਼ਰ ਪੈਦਲ ਨੰਗੇ ਪੈਰ, ਖੜਾਵਾਂ ਪਾ, ਕਿਹੜੀਆਂ ਖੜਾਵਾਂ ਟੁੱਟ ਜਾਂਦੀਆਂ ਨੇ ਯਾਰ, ਜੁੱਤੀਆਂ ਜੱਤੀਆਂ ਪਾ ਵੀ ਲਓ, ਇੰਨਾ ਸਫ਼ਰ ਤੇ ਉਹ ਕਿੱਥੇ ਕੱਟਦੀਆਂ ਨੇ? ਜੁੱਤੀਆਂ ਤੇ ਅੱਜ ਵਾਲੀਆਂ ਨੀ ਕੱਟਦੀਆਂ। ਅੱਜ ਕੱਲ੍ਹ ਇੱਡੀਆਂ ਵਧੀਆ ਵਧੀਆ ਬ੍ਰਾਂਡਡ ਜੁੱਤੇ ਬਣਦੇ ਨੇ, ਤੁਸੀਂ ਹਜ਼ਾਰ ਕਿਲੋਮੀਟਰ ਨੰਗੇ ਪੈਰੀ, ਹਜ਼ਾਰ ਕਿਲੋਮੀਟਰ ਜੁੱਤਾ ਜਿਹੜਾ ਮਰਜ਼ੀ ਪਾ ਕੇ ਤੁਰ ਪੋ, ਟੁੱਟ ਜਾਣਾ। ਮਹਾਰਾਜ ਦਾ ਜਿੰਨਾ ਸਫ਼ਰ ਸੀ ਉਦੋਂ ਕਿਹੜੀਆਂ ਧੌੜੀ ਧੂੜੀ ਦੀਆਂ ਜੁੱਤੀਆਂ ਮਾੜੀਆਂ ਮੋਟੀਆਂ ਬਣਦੀਆਂ ਸੀ? ਨੰਗੇ ਹੀ ਪੈ ਖੜਾਵਾਂ ਪਾ ਕੇ ਤੇ ਵੈਸੇ ਹੀ ਲੱਕੜ ਦੀਆਂ ਤੁਰਿਆ ਨਹੀਂ ਜਾਂਦਾ। ਤੇ ਕਿੰਨੀ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਮਿਹਨਤ ਕੀਤੀ ਹੈ ਪੈਂਤੀਆਂ ਨੂੰ ਵੇਖਣ ਸਾਰ। ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਵੇਖੋ, ਪੈਂਤੀਆਂ ਨੂੰ ਵੇਖਿਆ ਕਰੋ, ਤੇ ਜਦੋਂ ਪੈਂਤੀਆਂ ਨੂੰ ਵੇਖੋ ਤੇ ਪੈਂਤੀਆਂ ਦਾ ਪੈਸ਼ਨ ਵੇਖਿਆ ਕਰੋ, ਤੇ ਜਦੋਂ ਪੈਂਤੀਆਂ ਦਾ ਪੈਸ਼ਨ ਵੇਖੋ ਮਰਦੇ ਮਰਦੇ ਵੀ ਉੱਠ ਕੇ ਬਹਿ ਜਾਇਆ ਕਰੋ, ਡਿੱਗਦੇ ਡਿੱਗਦੇ ਉੱਠ ਕੇ ਬਹਿ ਜਾਇਆ ਕਰੋ। ਵਿਆਹ ਆਪਾਂ ਨੂੰ ਕੀ ਹੋਇਆ? ਮਰਨ ਲੱਗੇ ਅਸੀਂ, ਸਾਨੂੰ ਕੀ ਹੋਇਆ? ਕਿੱਥੇ ਗੁਰੂ ਅਰਜਨ ਦੇਵ ਜੀ, ਕਿੱਥੇ ਗੁਰੂ ਨਾਨਕ ਪਾਤਸ਼ਾਹ, ਕਿੱਥੇ ਕਬੀਰ ਜੀ? ਵੇਖੋ, ਸਾਰੇ ਵੇਖਦੇ ਗੁਰੂ ਗ੍ਰੰਥ ਸਾਹਿਬ ਨੂੰ, ਪਰ ਵੇਖਣ ਵੇਖਣ ਵਿੱਚ, ਦਰਸ਼ਨ ਕਰਨ ਕਰਨ ਵਿੱਚ, ਆਹਾ ਮੱਥਾ ਟੇਕਣ ਟੇਕਣ ਵਿੱਚ ਫਰਕ ਹੈ। ਮੈਂ ਮਹਾਰਾਜ ਦੀ ਹਜ਼ੂਰੀ 'ਚ ਬੈਠ ਬੈਠਾ, ਮੈਂ ਅੱਜ ਦੀ ਆਪਣੀ ਗੱਲ ਦੱਸ ਰਿਹਾ ਤੁਹਾਨੂੰ, ਤੇ ਮੈਂ ਆਪਣੇ ਆਪ ਨੂੰ ਕਾਇਮ ਕਰ ਲਿਆ ਸੀ ਉੱਥੇ ਹੀ, ਐ ਹੌਸਲਾ ਬਣਾ ਕੇ ਮੈਂ ਇੱਧਰ ਨੂੰ ਆਇਆ। ਮੈਂ ਕਿਹਾ ਠੀਕ ਹੈ, ਤੇ ਸੱਚ ਕਹਿ ਰਿਹਾ, ਕਈ ਵਾਰੀ ਦੀਵਾਨ ਵਿੱਚ ਚੱਲਦਿਆਂ ਮੈਂ ਤੀਜਾ ਦੀਵਾਨ ਥੱਕ ਜਾਂਦਾ ਸੀ ਲੰਬੇ ਸਫ਼ਰ ਕਰਦਾ, ਤੇ ਜਦੋਂ ਮੈਂ ਐ ਪੂਰਾ ਥੱਕਿਆ ਜਾ ਹੋਣਾ, ਉਧਰੋਂ ਪੰਜ ਪਿਆਰੇ ਲੇਟ ਹੋ ਗਏ, ਸੰਗਤ ਜਾ ਨਹੀਂ ਰਹੇ, ਇਕੱਠ ਇੰਨਾ ਜ਼ਿਆਦਾ ਉੱਚੀ ਬੋਲ ਬੋਲ ਕੇ ਆਕਸੀਜਨ ਵੀ ਘੱਟ ਜਾਂਦੀ। ਫਿਰ ਜਦੋਂ ਐ ਹੋਇਆ ਹੁੰਦਾ ਨਾ, ਫਿਰ ਮੈਂ ਇੱਦਾਂ ਮੈਨੂੰ ਮਹਾਰਾਜ ਸਰੂਪ ਸਾਹਮਣੇ ਦਿਸ ਪੈਂਦੇ, ਤੇ ਇਕਦਮ ਐ ਹੋ ਜਾਂਦਾ ਵੀ ਨਹੀਂ 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 ਕੁਛ ਨੀ ਕੁਛ ਨੀ, ਕੈਮ 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 ਹੋ ਗਏ ਇਕਦਮ ਭਰ ਜਾਈਦਾ। ਤਾਂ ਕਰਕੇ ਵੇਖ ਕੇ ਕਿਤੇ ਆਪਣੇ ਆਪ ਨੂੰ ਹੌਸਲੇ ਚ ਰੱਖਣਾ, ਪਾਤਸ਼ਾਹ ਵੱਲ ਵੇਖੀਏ ਤੇ ਉਹ ਚੀਜ਼ ਆਪਣੇ ਅੰਦਰ ਭਰੀਏ, ਉਤਸ਼ਾਹ ਚ ਰਹਿਣਾ, ਫਿਰ ਤੁਹਾਡਾ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਵੇਖਣ ਦਾ ਨਜ਼ਰੀਆ ਬਦਲ ਗਿਆ। ਤੁਸੀਂ ਹਰ ਚੀਜ਼ ਵੱਲ ਹੀ ਵੇਖਣਾ ਨਾ, ਉਤਸ਼ਾਹ ਵਾਲੇ ਬੰਦਿਆਂ ਨੂੰ ਵੇਖ ਕੇ ਮਰਦਾ ਮਰਦਾ ਬੰਦਾ ਵੀ ਯਾਰ ਫੋਟੋ, ਮੈਂ ਨਾ ਆ ਸਾਹਮਣੇ ਫੋਨ ਦੇ ਉੱਤੇ ਫੋਟੋ ਲਾ ਲਵਾਂ ਵੀ ਆਹ ਬੰਦੇ ਨੂੰ ਵੇਖ ਕੇ ਜਾਨ ਜੀ ਪੈ ਜਾਂਦੀ। ਉਹ ਵੇਖ ਕਿੰਨੀ ਵਾਰੀ ਵੇਖਦਾ ਬੰਦਾ, ਕਿੰਨੀ ਵਾਰੀ ਚੇਤਾ ਆ ਜਾਂਦਾ, ਫਿਰ ਵੇਖੀ ਫੋਟੋ, ਫਿਰ ਜਾ, ਫਿਰ ਭੁੱਲ ਜੇ ਗਿਆ ਸੀ, ਫਿਰ ਯਾਦ ਆ। ਕਈ ਚੀਜ਼ਾਂ ਘਰੇ ਲਿਖ ਕੇ ਰੱਖ ਲਓ, ਸਵੇਰੇ ਉੱਠੇ ਤੇਰੇ ਸਾਹਮਣੇ ਨਜ਼ਰ ਪਵੇ। ਮੇਰੇ ਇੱਕ ਵਾਰੀ ਦਿਮਾਗ ਜੇ ਗੱਲ ਆਈ ਸੀ, ਮੈਂ ਕਿਹਾ ਮੈਂ ਦੋ ਤਿੰਨ ਚੀਜ਼ਾਂ ਨਾ ਸਾਹਮਣੇ ਦੀਵਾਨ ਚ ਲੱਗੀਆਂ ਹੋਣ, ਲਿਖ ਕੇ ਮੈਂ ਵੇਖਾਂ ਵੀ ਵੇਖਾਂ ਤੇ ਮੈਨੂੰ ਚੇਤਾ ਆ ਜੇ, ਮੈਂ ਉਤਸ਼ਾਹ ਚ ਮੈਂ ਡਾਊਨ ਨਾ ਹੋਵਾਂ। ਫਿਰ ਆ ਜਦੋਂ ਮੈਂ ਆਹ ਵੇਖਿਆ ਵੀ ਮੇਰੇ ਮਹਾਰਾਜ ਦੇ ਕੋਲ ਹੀ ਹੁੰਦੇ ਨੇ, ਮੈਂ ਲਾ ਲਿਖ ਕੇ ਕੀ ਲੈਣਾ ਉੱਥੇ, ਆ ਸਾਹਮਣੇ ਗੁਰੂ ਸਾਹਿਬ ਨੂੰ ਵੇਖ ਲਓ, ਬੰਦਾ ਤਾਂ ਹੀ ਕਾਇਮ ਹੋ ਜਾਂਦਾ। ਤਾਂ ਕਰਕੇ ਅਸੀਂ ਆਪਣੇ ਆਪ ਨੂੰ ਇੱਦਾਂ ਕਾਇਮ ਕਰਨਾ, ਕਿਧਰੇ ਨੀ ਮਰਨ ਲੱਗੇ, ਆਪਣੇ ਆਪ ਨੂੰ ਕਾਇਮ ਰੱਖਣਾ। ਜੇ ਉਹਨਾਂ ਨੇ ਕੀਤਾ ਤੇ ਅਸੀਂ ਵੀ ਕਰ ਸਕਦੇ ਹਾਂ, ਅਸੀਂ ਵੀ ਜ਼ਿੰਦਗੀ ਵਿੱਚ ਅਸੀਂ ਵੀ ਕਰ ਸਕਦੇ। ਇੱਦਾਂ ਆਪਣੇ ਆਪ ਨੂੰ ਉਤਸ਼ਾਹ ਚ ਰੱਖਣਾ, ਚੜ੍ਹਦੀ ਕਲਾ ਵਿੱਚ ਰੱਖਣਾ, ਹੌਸਲਾ ਨਹੀਂ ਹਾਰਨਾ। ਪਿਆਰਿਓ, ਮੈਂ ਨਾ ਲੁਧਿਆਣੇ ਗਿਆ ਪਿਛਲੇ ਦੇ ਦਿਨਾਂ ਚ, ਮੈਂ ਗੱਡੀ ਚ ਬਹਿਣ ਲੱਗਾ ਤੇ ਉੱਥੇ ਉਹ ਗੋਲਡ ਜਿਮ ਵਾਲੇ ਆ ਜਿਹੜੇ, ਉਹਨਾਂ ਦੇ ਮੈਂ ਗਿਆ ਸੀ ਪਿੱਛੇ ਜੇ, ਮੈਂ ਬੈਠਣ ਲੱਗਿਆ ਗੱਡੀ ਚ, ਇਹਦੇ ਨਾਲ ਜੋੜ ਰਿਹਾ ਗੱਲ, ਤੇ ਮੈਂ ਉਹ ਮੁੰਡਾ ਮੈਨੂੰ ਮਿਲਿਆ ਭਾਰਾ ਕਾਫੀ ਸਰੀਰ ਦਾ, ਫੋਟੋ ਮੇਰੇ ਨਾਲ ਖਿਚਾ ਲਈ, ਮੈਂ ਗੱਡੀ ਚ ਬੈਠ ਗਿਆ, ਮੈਂ ਸ਼ੀਸ਼ਾ ਚੜਾ ਲਿਆ ਗੱਡੀ ਦਾ, ਮੈਂ ਥੋੜਾ ਜਿਹਾ ਸ਼ੀਸ਼ਾ ਉਤਰਿਆ ਸੀ। ਉਹ ਮੁੰਡਾ, ਉਹਦੇ ਕਿਸੇ ਨੇ ਕਿਹਾ ਭਾਈ ਸਾਹਿਬ ਇਹ ਉਹੀ ਮੁੰਡਾ, ਇਹਦੇ ਮਾਂ ਪਿਓ ਚੜ੍ਹਾਈ ਕਰ ਗਏ ਸੀ ਪਿੱਛੇ ਜੇ। ਮੈਂ ਫਿਰ ਥੱਲੇ ਲਾ ਲਿਆ ਸ਼ੀਸ਼ਾ, ਮੈਂ ਕਿਹਾ ਸੁਣ ਲਾਂ ਗੱਲ ਮੈਂ ਇਹਦੀ ਪੂਰੀ। ਮੈਂ ਕਿਹਾ ਅੱਛਾ ਕੀ ਹੋਇਆ ਸੀ? ਉਹ ਕਹਿੰਦਾ ਜੀ ਤੁਸੀਂ ਸੁਣਿਆ ਹੋਣਾ ਹੈ ਵੀ ਲੁਧਿਆਣੇ ਦੇ ਵਿੱਚ ਨਹਿਰ ਦੇ ਵਿੱਚ ਇੱਕ ਵੈਨ ਡਿੱਗ ਗਈ ਸੀ, ਨਹਿਰ ਵਿੱਚ ਇੱਕ ਵੈਨ ਡਿੱਗ ਗਈ ਸੀ ਨਹਿਰ ਚ। ਮੈਂ ਕਿਹਾ ਫਿਰ? ਕਹਿੰਦਾ ਮੈਂ ਵੈਨ ਦੇ ਵਿੱਚ ਸੀ, ਮੈਂ ਪੂਰੀ ਗੱਡੀ। ਮੈਂ ਕਿਹਾ ਮਰ ਜਾ ਰੋਕ ਲੈ ਹੁਣ ਮੈਨੂੰ ਸੁਣ ਲੈਣ ਦੇ ਦੀ ਗੱਲ। ਮੈਂ ਕਿਹਾ ਅੱਛਾ ਫਿਰ ਦੱਸ ਕੀ ਹੋਇਆ ਸੀ? ਕਹਿੰਦਾ ਪੂਰੀ ਦੀ ਪੂਰੀ ਵੈਨ, ਪਹਿਲਾਂ ਹੁੰਦੀਆਂ ਸੀ ਨਾ ਮੈਟਾਡੋਰ ਵੈਨਾਂ ਜੀਆਂ ਹੁੰਦੀਆਂ ਸੀ, ਉਹ ਸਾਰੀ ਡਿੱਗ ਗਈ। ਕਹਿੰਦੇ 12-13 ਜੀ ਉਹਦੇ ਵਿੱਚ ਸੀ, ਉਹਦੇ ਵਿੱਚ ਸੀਗੇ, ਮੈਂ ਬਚ ਗਿਆ। ਮੈਂ ਤੂੰ ਕਿਵੇਂ ਬਚ ਗਿਆ? ਕਹਿੰਦਾ ਮੇਰੇ ਡੈਡੀ ਨੇ, ਮੇਰੇ ਪਿਤਾ ਨੇ ਨਾ ਜਦੋਂ ਵੈਨ ਪਾਣੀ ਦੇ ਵਿੱਚ ਡਿੱਗੀ ਤੇ ਮੈਨੂੰ ਇੱਕਦਮ ਧੱਕਾ ਦੇ ਕੇ ਬਾਹਰ ਕੱਢਤਾ ਸੀ। ਮੈਂ ਇੱਕ ਉਹ ਬੂਝੇ ਨੂੰ ਪਿੱਛੇ ਨੂੰ ਕਿਸੇ ਚੀਜ਼ ਨੂੰ ਹੱਥ ਪਾ ਕੇ ਮੈਂ ਬਚ ਗਿਆ, ਬਾਕੀ ਨਹੀਂ ਬਚਿਆ। ਮੈਂ ਕਿਹਾ ਕੌਣ ਕੌਣ ਮਰਿਆ? ਕਹਿੰਦਾ ਮਾਂ ਮਰ ਗਈ, ਪਿਓ ਵੀ ਮਰ ਗਿਆ, ਦਾਦਾ ਵੀ, ਦਾਦੀ ਵੀ, ਤਾਈ ਵੀ, ਤਾਇਆ ਵੀ, ਭੈਣ ਵੀ, ਭਰਾ ਵੀ, ਤਾਏ ਦੇ ਤਿੰਨ ਬੱਚੇ, ਮਤਲਬ ਕਜ਼ਨ ਤਿੰਨ ਤਿੰਨ ਬੱਚੇ, ਤਾਏ ਦੇ, ਤਾਈ ਵੀ ਮਰ ਗਈ, ਤਾਇਆ ਵੀ ਨਾ ਰਿਹਾ, ਫਿਰ ਮੇਰੀ ਭੈਣ ਵੀ, ਮੇਰਾ ਭਰਾ ਵੀ, ਮੇਰੀ ਮਾਂ ਵੀ, ਮੇਰਾ ਪਿਓ ਵੀ, ਮੇਰੀ ਦਾਦੀ ਵੀ। ਮੈਂ ਉਹ ਮੈਨੂੰ ਦੱਸੇ, ਮੈਂ ਆਖਿਆ ਸੀ ਤੇ ਐਵੇਂ ਲਾਂਭੇ ਦਿੰਦੇ ਰਹਿੰਦੇ ਕਈ ਵਾਰੀ ਵੀ ਐ ਨੀ ਸਾਡੇ, ਐ ਨੀ, ਆਹ ਵੀ ਤੁਰਿਆ ਹੀ ਫਿਰਦਾ। ਤੇ ਸੱਚੀ ਮੈਂ ਕਹਿੰਦਾ ਏਦਾਂ ਕੈਮ ਪੂਰਾ, ਤੇ ਹੱਸਦਾ ਹੱਸਦਾ ਮੈਨੂੰ ਦੱਸ ਰਿਹਾ। ਮੈਂ ਕਿਹਾ ਤੂੰ ਫਿਰ? ਕਹਿੰਦਾ ਮੈਂ ਬੂਝੇ ਨਾਲ ਫੜ ਲਿਆ ਤੇ ਬਚ ਗਿਆ, ਹੁਣ ਮੈਂ ਕੰਮ ਕਰਦਾ, ਮਿਹਨਤ ਕਰਦਾ, ਮੈਂ ਦੀਵਾਨ ਵੀ ਸੁਣਦਾ ਜੀ, ਮੇਰਾ ਬੜਾ ਉਤਸ਼ਾਹ ਬਣਿਆ ਰਹਿੰਦਾ। ਮੈਂ ਉਹਦੀ ਪੂਰੀ ਗੱਲ ਸੁਣੀ, ਮੈਂ ਕਿਹਾ ਵੀ ਤੇ ਤੁਰਿਆ ਹੀ ਫਿਰਦਾ ਇੱਥੇ। ਸੋਚ ਕੇ ਤੇ ਵੇਖੋ, ਤੇ ਉਹ ਵੀ ਕਿਵੇਂ ਪਿਓ ਭੁੱਲੇਗਾ ਜਿਹੜੇ ਇਕੱਲੇ ਨੇ ਇਹਨੂੰ ਸਿੱਟਤਾ ਬਾਹਰ ਵੀ ਤੂੰ ਬਚ ਜਾ ਯਾਰ। ਪਿਓ ਆਪ ਵੀ ਬਚ ਸਕਦਾ ਹੁੰਦਾ ਜੇ ਉਹਨੂੰ ਛਾਲ ਮਰਾਦਾ, ਆਪ ਹੀ ਨਿਕਲ ਜਾਂਦਾ ਵਿੱਚੋਂ, ਪਰ ਉਹਨੇ ਬੱਚੇ ਨੂੰ ਪਰੇ ਸਿੱਟਤਾ ਵੀ ਸ਼ਾਇਦ ਕਿਸੇ ਚੀਜ਼ ਨੂੰ ਹੱਥ ਪਾ ਹੀ ਲਵੇ। ਉਹਨੇ ਹੱਥ ਪਾ ਲਿਆ, ਬੱਚਾ ਬਚ ਗਿਆ, ਸਾਰਾ ਹੀ ਟੱਬਰ ਉੱਡ ਗਿਆ, ਸਾਰਾ ਹੀ ਖਤਮ, ਪੂਰੀ ਦੀ ਪੂਰੀ ਵੈਨ ਡੁੱਬ ਗਈ, ਤੇ ਉਹ ਵੀ ਤੁਰਿਆ ਹੀ ਫਿਰਦਾ ਇੱਥੇ। ਹੌਸਲਾ ਰੱਖਣਾ ਪੈਂਦਾ, ਮਨ ਨੂੰ ਕਾਇਮ ਰੱਖਣਾ ਪੈਂਦਾ। ਇੱਥੇ ਇੱਕ ਤੋਂ ਇੱਕ ਪਏ ਨੇ ਲੋਕ, ਫਿਰ ਵੀ ਹੈਗੇ। ਦਿੱਲੀ ਤੋਂ ਆਉਂਦਾ ਹੁੰਦਾ ਸੀ ਮੁੰਡਾ, ਉਹਨੇ ਵੀ ਮੈਨੂੰ ਏਦਾਂ ਹੀ ਬੜੇ ਸਾਲ ਆਉਂਦਾ ਰਿਹਾ ਇੱਥੇ, ਉਹ ਦਿੱਲੀ ਤੋਂ, ਉਹਦਾ ਏਦਾਂ ਪੰਜ ਜੀ ਇਕੱਠੇ ਤੁਰੇ ਜਾਂਦੇ ਸੀ, ਤੇ ਟਰੱਕ ਆ ਗਿਆ, ਪਿਓ ਨੇ ਜ਼ੋਰ ਨਾਲ ਮੁੰਡੇ ਇਕੱਲੇ ਨੂੰ ਧੱਕਾ ਦੇ ਦਿੱਤਾ ਸੀ, ਚਾਰੇ ਦੇ ਚਾਰੇ ਜੀ ਘਰ ਦੇ ਉੱਤੇ, ਪਿਓ, ਮਾਂ, ਭਰਾ, ਭੈਣ ਉੱਤੋਂ ਦੀ ਲੰਘ ਗਿਆ ਟਰੱਕ, ਇਕੱਲੇ ਨੂੰ ਧੱਕਾ ਦੇ ਦਿੱਤਾ ਸੀ ਪਿਓ ਨੇ, ਐ ਮਾਰਿਆ ਧੱਕਾ, ਇਕੱਲਾ ਹੀ ਪੁੱਤ ਬਚ ਗਿਆ, ਬਾਕੀ ਸਾਰੇ ਮਰ ਗਏ, ਇਕੱਲਾ ਹੀ ਰਹਿੰਦਾ। ਹੁਣ ਵਿਆਹ ਹੋਇਆ ਉਹਦਾ ਦਿੱਲੀ 'ਚ, ਆਉਂਦਾ ਹੁੰਦਾ ਇੱਥੇ ਇਕੱਲਾ ਹੀ, ਤੇ ਕੱਢਦੇ ਨੇ ਜ਼ਿੰਦਗੀ। ਤੇ ਸਾਡੀ ਤੇ ਯਾਰ ਰੋਟੀ ਪਕਾਉਣ ਵਾਲੀ ਮਾਂ ਹੈਗੀ ਘਰੇ, ਆ ਹੁਣ ਤੁਸੀਂ ਕਈਆਂ ਨੇ ਘਰੇ ਜਾਣਾ, ਉਹਨੇ ਦੁੱਧ ਗਰਮ ਕਰਕੇ ਦੇਣਾ, ਗੇਟ ਖੋਲਦਾ ਪਿਓ ਕਈਆਂ ਦਾ, ਤੂੰ ਫੋਨ ਕਰੇਗਾ ਡੈਡੀ ਆ ਗਿਆ, ਉਹਨੇ ਗੇਟ ਖੋਲਣਾ, ਮਾਂ ਖੋਲ ਦਿੰਦੀ ਗੇਟ, ਹੈਗਾ ਕੁਛ ਨਾ ਕੁਛ ਤੇ, ਘਰ ਵਾਲੀ ਹੈ, ਬੱਚੇ ਨੇ ਯਾਰ, ਉਹ ਵੀ ਮੁੰਡਾ ਇਕੱਲਾ ਕਿਵੇਂ, ਨਾ ਚਾਈ ਚਾਚਾ, ਨਾ ਤਾਇਆ, ਨਾ ਤਾਈ, ਨਾ ਦਾਦੀ, ਨਾ ਦਾਦਾ, ਨਾ ਭੈਣ, ਨਾ ਭਰਾ, ਨਾ ਮਾਂ, ਨਾ ਪਿਓ, ਸਾਰੇ ਹੀ ਉਹ ਵੀ ਤੁਰੇ ਫਿਰਦੇ ਨੇ। ਦੁੱਖ ਦੁਨੀਆ ਦੇ ਵਿੱਚ ਵੱਡੇ ਤੋਂ ਵੱਡੇ ਪਏ ਹੈ, ਉਹਨਾਂ ਵੱਲ ਵੇਖੋ, ਉਹ ਵੀ ਹੈਗੇ ਹੈ, ਤੇ ਆਪਾਂ ਐਵੇਂ ਮਰੂ ਮਰੂ ਨਾ ਕਰਿਆ ਕਰੀਏ। ਆਪਣੇ ਆਪ ਨੂੰ ਨਾ ਉਤਸ਼ਾਹ ਚ ਰੱਖਣਾ ਹੁੰਦਾ ਹੈ, ਮਰ ਕੇ ਅਸੀਂ ਹਰ ਵੇਲੇ ਮਰਿਆ ਮਰਿਆ ਵਾਂਗੂ ਫਿਰਦੇ ਰਹਿੰਦੇ ਹਾਂ, ਕਈ ਵਾਰੀ ਮਾੜੀ ਮਾੜੀ ਗੱਲ ਦੇ ਉਲਾਂਭੇ ਦੇਣੇ ਰਹਿੰਦੇ ਆ, ਨਿੱਕੀਆਂ ਨਿੱਕੀਆਂ ਗੱਲਾਂ ਦੇ ਗਿਲੇ ਕਰਦੇ ਰਹਿੰਦੇ। ਆਪਣਾ ਉਤਸ਼ਾਹ ਜਿਹੜਾ ਹੈ ਨਾ, ਉਹਨੂੰ ਮਰਨ ਨਹੀਂ ਦੇਈਦਾ, ਆਪਣੇ ਆਪ ਨੂੰ ਮਰਨ ਨਹੀਂ ਦੇਈਦਾ। ਭਰਾਵੋ, ਤੁਹਾਡਾ ਜੇ ਉਤਸ਼ਾਹ ਮਰ ਗਿਆ ਤੇ ਤੁਸੀਂ ਤੇ ਮਰ ਗਏ, ਉਤਸ਼ਾਹ ਮਰ ਗਿਆ ਤੇ ਮਰ ਗਏ, ਬਸ ਫਿਰ ਕਾਹਦੀ ਜ਼ਿੰਦਗੀ। ਤੇ ਮੈਂ ਗੱਲ ਕੀਤੀ ਸੀ ਕਈ ਬੰਦਿਆਂ ਨੇ ਨਾ, ਕਈ ਬੰਦਿਆਂ ਦੇ ਸੰਸਕਾਰ ਲੇਟ ਹੋਣੇ ਹੈ, ਸੰਸਕਾਰ 20 ਸਾਲਾਂ ਨੂੰ ਹੋਣਾ, ਕਈਆਂ ਦਾ ਸੰਸਕਾਰ 30 ਸਾਲਾਂ ਨੂੰ ਹੋਣਾ, ਮਰ ਤੇ ਕਦੋਂ ਦੇ ਗਏ ਆ, ਮਰ ਚੁੱਕੇ ਹੈ, ਸੰਸਕਾਰ ਹੀ ਕਈਆਂ ਦਾ ਲੇਟ ਹੋਣਾ। ਪਰ ਕਈ ਬੰਦੇ 80 ਸਾਲ ਦੇ, 90 ਸਾਲ ਦੇ ਮੰਜੇ ਤੇ ਪਏ ਆ, ਫਿਰ ਵੀ ਨਹੀਂ ਮਰੇ, ਉਤਸ਼ਾਹ ਹੈਗਾ ਉਹਨਾਂ 'ਚ, ਉਤਸ਼ਾਹ ਮਰ ਗਿਆ ਤੇ ਤੂੰ ਮਰ ਗਿਆ, ਪੋਜ਼ਿਟਿਵਿਟੀ ਮਰ ਗਈ ਤੇ ਤੂੰ ਮਰ ਗਿਆ, ਹਿੰਮਤ ਮਰ ਗਈ ਤੇ ਤੂੰ ਮਰ ਗਿਆ, ਹਿੰਮਤ ਨਾ ਹਾਰ। ਕਿਤੇ ਜਿਹੜੇ ਬਾਪੂ ਦੇ ਅਸੀਂ ਗੁਰੂ ਗੋਬਿੰਦ ਸਿੰਘ ਨੇ ਕਹਿੰਦੇ ਆ, ਸਾਡੇ ਪਿਤਾ ਨੇ, ਅਸੀਂ ਧਰਮ ਦਾ ਪਿਤਾ ਮੰਨਦੇ ਆ, ਜਦੋਂ ਕੰਡਿਆਂ ਤੇ ਪਏ ਆ, ਕਿਤੇ ਉਤਸ਼ਾਹ ਮਰਿਆ ਵੇਖਿਆ ਕਿਤੇ ਅੰਦਰ? ਪੁੱਤ ਸਾਹਮਣੇ ਸ਼ਹੀਦ ਕਰਾ ਕੇ, ਛੋਟੇ ਬੱਚੇ ਨੀਹਾਂ ਚ ਖੜਾ ਕੇ, ਕੰਡਿਆਂ ਦੀ ਸੇਜ ਵਿਛਾ ਕੇ, ਟਿੰਡ ਦਾ ਸਰਾਣਾ ਲਾ ਕੇ, ਤੇ ਫਿਰ ਵੀ ਪਾਤਸ਼ਾਹ ਨੂੰ ਪੁੱਛ ਲਓ ਕਿਵੇਂ ਮਹਾਰਾਜ? ਕਹਿੰਦੇ ਮੈਂ ਵੀ ਸੂਲ ਸਾਂ, ਸੂਲਾਂ ਚ ਸੂਲਾਂ, ਮੈਂ ਵੀ ਸੂਲਾਂ ਚ ਸੂਲ ਬਣ ਜਾਂਦਾ, ਫਲੈਕਸੀਬਿਲਟੀ ਹੈ ਇੱਦਾਂ ਦੀ, ਮਹਿਲਾਂ ਚ ਵੀ ਰਹਿਣ ਦਾ ਚੱਜ ਹੈ ਤੇ ਸੂਲਾਂ ਤੇ ਬਹਿਣ ਦਾ ਚੱਜ ਵੀ ਹੈਗਾ, ਫਿਰ ਕਿਹੜੀ ਗੱਲ ਹੈ? ਮਰਿਆ ਥੋੜਾ ਜਾਣਾ, ਹੁਣ ਕਾਇਮ ਨੇ, ਬੱਚੇ ਸ਼ਹੀਦ ਕਰਾ ਕੇ ਆਇਆ, ਛੋਟਿਆਂ ਦਾ ਸੁਨੇਹਾ ਆਉਣ ਵਾਲਾ, ਘਰ ਬਾਰ ਪੰਜਾਂ ਦਿਨਾਂ ਚ ਇੰਨਾ ਕੁਝ ਹੋ ਜਾਏ ਤੇ ਕੰਡਿਆਂ ਦੇ ਬਹਿ ਕੇ ਗੱਲ ਹੀ ਹੋਈ ਨੀ, ਫਿਰ ਕੀ ਹੋ ਗਿਆ? ਮੈਂ ਵੀ ਸੂਲਾਂ ਚ ਸੂਲ ਸੀ, ਮੈਂ ਵੀ ਸੂਲ ਸੀ ਸੂਲਾਂ ਵਿੱਚ ਸੂਲਾਂ ਵਾਂਗੂ, ਸੂਲਾਂ ਇੱਕ ਨਾ ਸੂਲ ਚ ਭਾਈ ਮੈਨੂੰ ਦਇਆ ਸਿੰਘ ਜੇ ਸੱਚ ਤੂੰ ਪੁੱਛਣਾ ਏ ਐਸੀ ਨੀਂਦ ਨਾ ਕਦੇ ਵੀ। ਅਗਲੇ ਫਿਕਰ ਕਰਦੇ ਆ ਸੱਚਿਆ ਪਾਤਸ਼ਾਹ ਤੈਨੂੰ ਕੰਡਿਆਂ ਤੇ ਨੀਂਦ ਕਿਵੇਂ ਆਈ। ਮਹਾਰਾਜ ਮੈਂ ਹੈਰਾਨ, ਐਡੇ ਐਡੇ ਮਹਿਲਾਂ ਚ ਰਹਿੰਦੇ ਸੀ ਪਰ ਆ ਕੀ? ਕਹਿੰਦੇ ਤੈਨੂੰ ਕੀ ਪਤਾ, ਉਹ ਤੈਨੂੰ ਕੀ ਪਤਾ ਹੈ, ਸਾਨੂੰ ਮਹਿਲਾਂ ਚ ਰਹਿਣ ਦਾ ਵੀ ਚੱਜ ਹੈਗਾ ਤੇ ਕੰਡਿਆਂ ਤੇ ਪੈਣ ਦਾ ਵੀ ਚੱਜ ਹੈਗਾ, ਸਾਨੂੰ ਦੋਵੇਂ ਕੰਮ ਹੀ ਆਉਂਦੇ ਆ। ਅਸੀਂ ਚੜ ਸਿੱਖ ਲਿਆ, ਜਿਹਨੇ ਜ਼ਿੰਦਗੀ ਜੀਣੀ ਸਿੱਖ ਲਈ ਉਹਨੇ ਦੁੱਖ ਸੁੱਖ ਸਭ ਕੁਝ ਸਿੱਖ ਲਿਆ। ਤੈਨੂੰ ਕੰਡਿਆਂ ਤੇ ਨੀਂਦ ਕਿਵੇਂ ਆਈ, ਮਹਿਲਾਂ ਵਿੱਚ ਰਹਿਣ ਵਾਲਿਆਂ ਕੰਡਿਆਂ ਤੇ ਨੀਂਦ ਕਿਵੇਂ ਆਈ, ਮਹਿਲਾਂ ਵਿੱਚ ਰਹਿਣ ਵਾਲਿਆਂ ਬੋਲਿਓ 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 ਬਈ ਆਈ ਤੈਨੂੰ ਸੱਚੇ ਪਾਤਸ਼ਾਹ ਪਹਿਲਾਂ ਵਿੱਚ ਰਹਿਣ ਵਾਲਿਆ ਸੱਚੇ ਪਾਤਸ਼ਾਹ ਪਹਿਲਾਂ ਵਿੱਚ ਰਹਿਣ ਬੋਲਿਓ ਸੱਚੇ ਪਾਤਸ਼ਾਹ ਕੰਡਿਆਂ ਤੇ ਵੀ ਖੁਸ਼ ਹੋ ਤੁਸੀਂ, ਇੱਥੇ ਵੀ ਉਤਸ਼ਾਹ? ਕਹਿੰਦੇ ਮਹਾਰਾਜ ਕਹਿੰਦੇ ਉਹ ਕੋਈ ਗੱਲ ਨਹੀਂ, ਫਲੈਕਸੀਬਿਲਟੀ, ਉਹ ਸੂਲਾਂ ਚ ਸੂਲ ਬਣਨ ਦਾ ਚੱਜ ਹੈ ਤੇ ਇਹ ਸਾਰੀ ਖੇਡ ਹੈ ਜਦੋਂ ਜ਼ਿੰਦਗੀ ਜੀਣ ਦੀ ਕਲਾ ਆ ਗਈ। ਮੈਂ ਕਹਿੰਦਾ ਹੁੰਦਾ ਬੰਸਰੀ ਵਜਾਉਣੀ ਆ ਗਈ ਫਿਰ ਭਾਵੇਂ ਮਹਿਲ ਚ ਬਿਠਾ ਕੇ ਕਹੋਗੇ ਉੱਥੇ ਵਜਾ ਦੂ, ਪਰ ਰੂੜੀ ਤੇ ਬਿਠਾ ਦਿਓ ਉੱਥੇ ਵੀ ਵਜਾ ਦੂ। ਜਿਹਨੂੰ ਇੱਕ ਵਾਰੀ ਵਜਾਉਣੀ ਆ ਗਈ ਫਿਰ ਹਰ ਥਾਂ ਤੇ ਹੀ ਸਾਜ ਵਜਾ ਲੈਂਦਾ। ਜ਼ਿੰਦਗੀ ਜੀਣ ਦੀ ਕਲਾ ਜਿਹਨੂੰ ਆ ਗਈ ਹਰ ਥਾਂ ਤੇ ਫਿਰ ਨਜ਼ਾਰਾ ਲੈਂਦਾ। ਤਾਂ ਕਰਕੇ ਆਪਣਾ ਉਤਸ਼ਾਹ ਨਹੀਂ ਮਰਨ ਦੇਣਾ। ਇੱਥੋਂ ਵੱਡੇ ਤੋਂ ਵੱਡੇ ਦੁੱਖ ਲੋਕਾਂ ਨੇ ਜ਼ਿੰਦਗੀ ਦੀ ਝੱਲੇ ਆ, ਕਿਹੜੀ ਗੱਲ ਆ ਫਿਰ, ਕਿਹੜੀ ਗੱਲ ਆ ਇੱਦਾਂ ਜਦੋਂ ਵੀ ਕਿਹੜੀ ਗੱਲ ਆ, ਕੋਈ ਨਹੀਂ ਫਿਰ ਕਿਹੜਾ, ਫਿਰ ਕੀ ਹੋ ਗਿਆ, ਫਿਰ ਕੀ ਹੋ ਗਿਆ, ਅਜੇ ਹੈਗਾ ਸਭ। ਤਾਂ ਕਰਕੇ ਅਸੀਂ ਇਹਨਾਂ ਨੁਕਤਿਆਂ ਨੂੰ, ਨਿੱਕੇ ਨਿੱਕੇ ਨੁਕਤੇ ਹੈ, ਇਹਨਾਂ ਨੂੰ ਅਸੀਂ ਆਪਣੀ ਜ਼ਿੰਦਗੀ ਵਿੱਚ ਸਮਝ ਲਈਏ, ਫਿਰ ਗੁਰਪੂਰਾ ਸਭ ਪੂਰਾ ਕੀ ਆ, ਅੰਮ੍ਰਿਤ ਨਾਮ ਰਿਧ ਮਹਿੰਦੀ ਆ। ਕਹਿੰਦੇ ਪੂਰੇ ਗੁਰੂ ਨੇ ਐਸੀ ਖੇਡ ਵਰਤਾਈ, ਐਸਾ ਗਿਆਨ ਦਿੱਤਾ, ਐਸੀ ਸੋਝੀ ਦਿੱਤੀ, ਐਸੀ ਸਮਝ ਦਿੱਤੀ ਵੀ ਅੰਦਰੋਂ ਹੀ ਬਸ ਨਜ਼ਾਰਾ ਜਿਹਾ ਬਣਿਆ ਰਹਿੰਦਾ, ਬੜਾ ਸਵਾਦ ਜਿਹਾ ਬਣਿਆ ਰਹਿੰਦਾ, ਖੁਸ਼ ਖੁਸ਼ ਰਹੀਦਾ। ਕਲਾ ਆ ਗਈ ਨਾ ਜ਼ਿੰਦਗੀ ਦਿਓ, ਚੱਜ ਆ ਗਿਆ। ਬਸ ਅੱਗੇ ਭਟਕਦੇ ਫਿਰਦੇ ਰਹਿੰਦੇ ਸੀ ਕਦੇ ਕਿਤੇ ਕਦੇ ਕਿਤੇ, ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸ ਹੀ ਆਪਣਾ ਦੱਸਿਆ ਹੀ ਹੈ ਨਾ ਵੀ ਅੱਗੇ ਭਟਕਦੇ ਰਹਿਣਾ, ਕਦੇ ਕਿਸੇ ਨੂੰ ਪੁੱਛ, ਕਦੇ ਕਿਸੇ ਨੂੰ ਪੁੱਛ, ਕਦੇ ਆਹ ਦਸਮ ਦੁਆਰ ਖੋਲੋ, ਕਦੇ ਕੁੰਡਲੀਣੀ ਜਾਗਰਣ ਕਰ ਲਓ, ਕਦੇ ਅਨਹਦ ਨਾਦ ਸੁਣਨਾ, ਆਹ ਕਿਵੇਂ ਫਿਰੀ ਜਾਂਦੇ। ਪਰ ਹੁਣ ਸਮਝ ਆ ਗਈ, ਪੰਚਮ ਪਾਤਸ਼ਾਹ ਦਾ ਸ਼ਬਦ ਹੈ ਬਾਹਰ ਢੂੰਡਣ ਤੇ ਛੂਟ ਪਰੇ। ਕਹਿੰਦੇ ਬਾਹਰ ਫਿਰਦੇ ਹੁੰਦੇ ਸੀ ਭਟਕਦੇ, ਢੂੰਡਦੇ ਰਹਿਣਾ ਕਦੇ ਕਿਤੇ ਕਦੇ ਕਿਤੋਂ ਸੁੱਖ ਮਿਲ ਜੇ ਕਿਤੋਂ ਮਿਲ ਜੇ, ਬਾਹਰ ਢੂੰਡਣ ਤੇ ਛੂਟ ਪਰੇ ਗੁਰ ਘਰ ਹੀ ਮਾਹੇ ਦਿਖਾਇਆ ਥਾ, ਗੁਰ ਘਰ ਹੀ ਮਾਹੇ ਦਿਖਾਇਆ ਥਾ। ਐਵੇਂ ਕਹਿੰਦੇ ਬਾਹਰ ਭਟਕਦੇ, ਘਰੇ ਹੀ ਦਿਖਾ ਦਿੱਤਾ ਗੁਰੂ ਨੇ, ਗਿਆਨ ਐਸਾ ਹੋਇਆ ਘਰੇ ਹੀ ਵੇਖ ਲਿਆ। ਹੁਣ ਘਰੇ ਕੀ ਵੇਖਿਆ ਭਲਾ, ਸੁਣੋ ਘਰੇ ਕੀ ਵੇਖਿਆ, ਆਪਣੇ ਆਪ ਨੂੰ ਵੇਖੋ, ਵਾਹ ਵਾਹ ਨਿਕਲੇਗਾ ਵੀ ਕਿਵੇਂ ਬਲੱਡ ਜਿਹਾ ਚੱਲੀ ਜਾਂਦਾ ਹੈ, ਕਿਵੇਂ ਅੱਖਾਂ ਵੇਖਦੀਆਂ ਕਿਵੇਂ ਹੈ, ਕੈਮਰਾ ਕਿਵੇਂ ਹੈ, ਦਿਮਾਗ ਚ ਵਿਚਾਰ ਕਿਵੇਂ ਆਉਂਦੇ ਹੈ, ਇਹ ਕਰੋੜਾਂ ਹੀ ਨਾੜੀਆਂ ਕਿਵੇਂ ਹੈ, ਅਰਬਾਂ ਤੰਤੂ ਨਿੱਕੇ ਨਿੱਕੇ ਅਰਬਾਂ ਤੰਤੂ ਨੇ ਦਿਮਾਗ ਚ, ਅਰਬਾਂ ਕਿਵੇਂ ਮੈਂਬਰੀ ਹੈ, ਕਿਵੇਂ ਸਟੋਰ ਹੈ, ਕਿਵੇਂ ਦਿਮਾਗ ਕੰਮ ਕਰਦੇ ਹੈ, ਕਿਵੇਂ ਅੰਦਰ ਵਲੰਟੀਅਰ ਕੰਮ ਕਰਦੇ, ਫੈਕਟਰੀਆਂ ਲੱਗੀਆਂ ਜਿੱਥੇ ਰੈੱਡ ਸੈੱਲ ਬਣੀ ਜਾਂਦੇ ਆ, ਕਿਤੇ ਵਾਈਟ ਸੈੱਲ ਬਣੀ ਜਾਂਦੇ ਆ, ਉਹ ਸਰੀਰ ਦੇ ਵਿੱਚ ਇੰਨਾ ਕੁਛ ਹੈ, ਅੰਦਰ ਵੇਖ ਲਓ ਬਾਹਰ ਵੇਖ ਲਓ, ਵਾਹ 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 ਹੀ ਨਿਕਲੀ ਜਾਂਦਾ। ਪਰਮਾਤਮਾ ਇਹੋ ਹੀ ਹੈ, ਅਸੀਂ ਵੀ ਉਹਦਾ ਹੀ ਰੂਪ ਹਾਂ, ਆਪਣੇ ਆਪ ਨੂੰ ਵੇਖ ਲਓ, ਇੱਕ ਇੱਕ ਚੀਜ਼ ਨੂੰ ਵੇਖ ਕੇ ਵਾਹ ਜੀ ਵਾਹ, ਵਾਹ ਜੀ ਵਾਹ, ਵਾਹ ਜੀ ਵਾਹ, ਕਿਵੇਂ ਹੋ ਰਿਹਾ ਸਾਰਾ ਕੁਛ। ਸੋਚੋ ਯਾਰ ਕਿੱਡੇ ਕੁ ਕਿੱਡਾ ਕੁ ਸੈੱਲ ਹੈ, ਕਿੱਡਾ ਕੁ ਸੈੱਲ ਹੈ ਤੇਰੇ ਵਿੱਚੋਂ ਗਿਆ, ਪਰ ਵੇਖ ਕਿਵੇਂ ਅੱਖਾਂ ਬਣ ਗਈਆਂ, ਕਿਵੇਂ ਦਿਲ ਬਣ ਗਿਆ, ਕਿਵੇਂ ਦਿਮਾਗ ਬਣ ਗਿਆ, ਕਿਵੇਂ ਨੱਕ ਬਣ ਗਿਆ, ਕਿਵੇਂ ਕੰਨ ਬਣ ਗਏ, ਕਿਵੇਂ ਉਹਦੇ ਅੰਦਰ ਸਾਰਾ ਕਿਵੇਂ ਸਾਰਾ, ਤੇ ਵਾਹ ਵਾਹ ਨਿਕਲਦਾ ਨੀ ਰੱਬ ਨੂੰ ਵੇਖ, ਰੱਬ ਹੋਰ ਮੈਂ ਕੀ ਵੇਖਣਾ, ਬਾਹਰ ਵੇਖ ਲਾ ਤਾਂ ਵੀ ਵਾਹ 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 ਵਾਹ, ਕਿਸੇ ਵੱਲ ਵੇਖ ਲਾ ਤਾਂ ਵੀ ਵਾਹ 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 ਵਾਹ, ਆਪਣੇ ਵੱਲ ਵੇਖ ਲਾ ਤਾਂ ਵੀ ਵਾਹ ਵਾਹ ਵਾਹ, ਹੋਰ ਰੱਬ ਕੀ ਆ, ਹੀ ਰੱਬ ਹੀ ਹੈ, ਆ ਰੱਬ ਦੀਆਂ ਖੇਡਾਂ, ਆ ਹੱਥ ਹਿੱਲ ਰਿਹਾ, ਜ਼ਬਾਨ ਚੱਲ ਰਹੀ ਹੈ, ਅੱਖਾਂ ਝਮਕ ਰਹੇ ਆ, ਇਹਨੂੰ ਵੇਖ ਕੇ ਵਾਹ ਵਾਹ ਨੀ ਨਿਕਲਦਾ, ਹੋਰ ਵਾਹ ਵਾਹ ਕਿਹੜਾ ਭਾਲਦਾ, ਰੱਬ ਨੂੰ ਵੇਖ ਕੇ ਬੜਾ ਨਜ਼ਾਰਾ ਆਉਂਦਾ, ਇਦੂ ਨਜ਼ਾਰਾ ਕੀ ਵੇਖੇਗਾ, ਤੈਨੂੰ ਵੇਖਣਾ ਹੀ ਨੀ ਆਉਂਦਾ, ਤੂੰ ਹੋਰ ਹੀ ਕੁਝ ਵੇਖੀ ਜਾਂਦਾ, ਤੂੰ ਵੇਖ ਡਿਸਕਵਰੀ ਵੇਖਿਆ ਕਰੋ, ਜਿੱਥੇ ਬਾਡੀ ਬਾਰੇ ਦੱਸਿਆ ਜਾਂਦਾ ਉਹ ਪ੍ਰੋਗਰਾਮ ਨੂੰ ਚਾਰ ਚਾਰ ਘੰਟੇ ਸੁਣਿਆ ਕਰੋ ਵੀ ਬਲੱਡ ਕਿਵੇਂ ਇਹਦੇ ਅੰਦਰ ਸਾਰਾ ਕੁਝ ਕਿਵੇਂ ਚੱਲਦਾ, ਤੇਰੇ ਅੰਦਰੋਂ ਨਾ ਵਾਹ ਵਾਹ ਨਿਕਲੇ ਤੇ ਤਾਂ ਕਈ ਸੁਣਿਆ ਤੇ ਕਰ ਚਾਰ ਚਾਰ ਪੰਜ ਪੰਜ ਘੰਟੇ, ਮੈਂ ਕਹਿੰਦਾ ਲਾਓ ਚੈਨਲ ਇਦਾਂ ਦੇ ਦੱਸਦੇ ਨੇ ਬਾਡੀ ਦੇ ਪਾਰਟ ਕਿਵੇਂ ਕੰਮ ਕਰਦੇ, ਕਿਹੜੀ ਚੀਜ਼ ਕਿਵੇਂ ਹੈ, ਕਿਹੜੀ ਕਿਵੇਂ ਕਿਵੇਂ ਬਣਦਾ, ਕਿਵੇਂ ਚੱਲਦਾ ਸਾਰਾ ਕੁਛ ਅੰਦਰ, ਚਾਹੇ ਕਿਸੇ ਜੀਵ ਦਾ ਵੇਖ ਲੈ, ਕੀੜਿਆਂ ਦਾ ਵੇਖ ਲੈ, ਡੱਡੂਆਂ ਦਾ ਵੇਖ ਲੈ, ਬਾਂਦਰਾਂ ਦਾ ਵੇਖ ਲੈ, ਕੁੱਤਿਆਂ ਦਾ ਵੇਖ ਲੈ, ਹਰ ਚੀਜ਼ ਨੂੰ ਵੇਖ ਲੈ, ਤੇ ਚਾਹੇ ਆਪਣੇ ਆਪ ਨੂੰ ਵੇਖ ਲਈ ਅਹੀਂ ਨਿਕਲੇਗਾ, ਆਹਾ ਵਾਹ ਬਈ ਵਾਹ ਬਈ ਵਾਹ ਬਈ ਵਾਹ ਵਾਹ ਬਈ ਵਾਹ, ਇਹੀ ਪਰਮਾਤਮਾ ਹੈ, ਉਹਦੀ ਹਰ ਚੀਜ਼ ਨੂੰ ਵੇਖ ਕੇ ਵਾਹ ਵਾਹ ਨਿਕਲਦਾ। ਤੂੰ ਬਿਸਮਾਦ ਨਾ ਹੋ ਗਿਓ ਤਾਂ ਕਹਿ ਦੀ, ਤੇਰਾ ਬ੍ਰੇਨ ਜਾਂ ਡੈਡ ਨਾ ਹੋ ਗਿਆ ਤਾਂ ਕਹਿ ਦੀ, ਤੇਰੀ ਸੁੱਧ ਬੁੱਧ ਨਾ ਭੁੱਲ ਗਈ ਤਾਂ ਕਹਿ ਦੀ, ਕਿਤੇ ਵੇਖ ਤੇ ਸਹੀ ਕੰਮ ਕਿਵੇਂ ਕਰਦਾ, ਦਰਸ਼ਨ ਦੇਖਤ ਹੀ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ, ਸੁਰਤ ਮੈਂ ਨਾ ਸੁਰਤ ਹੋ, ਧਿਆਨ ਮੈਂ ਨਾ ਧਿਆਨ ਰਹੇ ਹੋ, ਗਿਆਨ ਮੈਂ ਨਾ ਗਿਆਨ ਰਹੇ ਹੋ, ਗਤ ਮੈਂ ਨਾ ਗਤ ਹੈ, ਇਹ ਵੇਖਦੇ ਸਹੀ ਇੱਕ ਵਾਰੀ। ਪਰ ਪ੍ਰੋਬਲਮ ਇਹ ਹੈ ਤੂੰ ਉਵੇਂ ਉਸ ਨਜ਼ਰ ਨਾਲ ਅੱਜ ਤੱਕ ਵੇਖਿਆ ਹੀ ਨਹੀਂ, ਉਸ ਨਜ਼ਰ ਨਾਲ ਨਹੀਂ ਵੇਖਿਆ, ਸਾਇੰਸ ਦੀ ਨਜ਼ਰ ਨਾਲ ਵੇਖ ਮਾੜਾ ਜਿਹਾ,
ਵਾਹ 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 ਕਿਵੇਂ ਚੀਜ਼ਾਂ ਕੰਮ ਕਰਦੀਆਂ, ਕਿਵੇਂ ਕੰਮ ਕਰਦੀਆਂ।
ਬਾਹਰ ਵੇਖੇਗਾ ਤਾਂ ਵੀ ਵਾਹ 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 ਵਾਹ, ਤੇ ਅੰਦਰ ਵੇਖੇਗਾ ਤਾਂ ਵੀ ਵਾਹ ਵਾਹ। ਇਹੀ ਰੱਬ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ। ਤਾਂ ਕਰਕੇ ਬਾਹਰ ਢੂੰਡਣ ਤੇ ਝੂਠ ਪਰੇ, ਗੁਰ ਘਰ ਹੀ ਮਾਹੇ ਦਿਖਾਇਆ ਥਾ। ਪੰਚਮ ਪਾਤਸ਼ਾਹੀ ਨੇ ਅਨਭਉ ਅਚਰਜ ਰੂਪ ਪ੍ਰਭ ਵੇਖਿਆ, ਮੇਰਾ ਮਨ ਛੋੜ ਨਕਤ ਹੂੰ ਜਾਇਆ ਥਾ। ਕਹਿੰਦੇ ਮਨ ਮੇਰਾ ਛੱਡ ਕੇ ਜਾਏ ਕਿੱਥੇ, ਹੁਣ ਮੇਰਾ ਮਨ ਛੱਡੇ ਕਿਵੇਂ। ਮੋਹਨ ਮੋਹ ਲਿਆ ਮਨ ਮੇਰਾ, ਮੋਹ ਮਨ ਹੀ ਮੋਹ ਲਿਆ ਸਾਡਾ। ਜਦੋਂ ਅਸੀਂ ਤੇਰੇ ਕਹਿੰਦੇ ਮੇਰੇ ਹਿਪਨੋਟਾਈਜ਼ ਹੋ ਜਾਂਦਾ ਮਾਇੰਡ ਸਾਡਾ, ਸਮੋਹਿਤ ਹੋ ਜਾਂਦਾ। ਏਦਾਂ ਦੀ ਕੁਦਰਤ ਦੀ ਕਲਾ ਹੈ। ਐਂ ਜਦੋਂ ਇਹਦੀਆਂ ਖੇਡਾਂ ਵੇਖਦਾ ਬੰਦਾ ਸੁੱਤਾ ਹੀ ਰਹਿ, ਕਈ ਅੱਖਾਂ ਅੱਡੀਆਂ ਹੀ ਰਹਿ ਜਾਂਦੀਆਂ। ਵਾਹ ਵੇ ਆਹ ਕਿਆ ਖੇਡਾਂ ਵਰਤ ਰਹੀ। ਲੋ ਫਿਰ ਸ਼ਬਦ ਲੰਬਾ ਹੈ, ਆਪਾਂ ਪੜ੍ਹ ਲੈਂਦੇ। ਚਲੋ ਮਾਨਕ ਪਾਇਓ ਰੇ ਪਾਇਓ, ਹਾਂ ਪੜ੍ਹੋ।
ਮਾਨਕ ਪਾਇਓ ਰੇ ਪਾਇਓ, ਹਰ ਪੂਰਾ ਪਾਇਆ ਥਾ।
ਕਹਿੰਦੇ ਉਹ ਮੋਤੀ ਲੱਭ ਲਿਆ, ਉਹ ਲੱਭ ਲਿਆ ਮੋਤੀ, ਉਹ ਮਾਨਕ ਲੱਭ ਲਿਆ ਮਾਨਕ, ਉਹ ਪਾਰਸ ਲੱਭ ਲਿਆ, ਉਹ ਹੀਰਾ ਲੱਭ ਲਿਆ, ਆਪਣੇ ਆਪ ਨੂੰ ਲੱਭ ਲਿਆ। ਨੁਕਤਾ ਸਮਝ ਲਿਓ, ਇਹ ਨੀ ਵੀ ਸਾਡੇ ਵਿੱਚ ਕੋਈ ਚੀਜ਼ ਹੈ, ਨਹੀਂ, ਉਹ ਦੁੱਧ ਵਿੱਚ। ਮਹਾਰਾਜ ਦਾ ਪ੍ਰਮਾਣ ਹੈ, ਕਿੰਨੀ ਵਾਰੀ ਸੁਣਿਆ ਤੁਸੀਂ ਮੇਰੇ ਤੋਂ, ਫਿਰ ਸੁਣੋ। ਸਗਲ ਬਨਸਪਤ ਮਹਿ ਬੈ ਸੰਤਰ, ਸਗਲ ਦੁੱਧ ਮੈਂ ਘੀਆ, ਊਚ ਨੀਚ ਮਹਿ ਜੋਤ ਸਮਾਣੀ, ਘੱਟ ਘੱਟ ਮਾਧੋ ਜੀਆ। ਦੁੱਧ ਵਿੱਚ ਕੀ ਹੈ, ਘਿਓ, ਅੱਗ ਵਿੱਚ ਕੀ ਹੈ, ਲੱਕੜ ਚ ਕੀ ਹੈ, ਅੱਗ, ਇਸੇ ਤਰ੍ਹਾਂ ਬੰਦੇ ਚ ਕੀ ਹੈ ਰੱਬ। ਇਹ ਗੱਲ ਕਹਿਣ ਚਾਹੁੰਦੀ ਹੈ, ਇਦਾਂ ਹੈ ਨਹੀਂ। ਲੱਕੜ ਦੇ ਵਿੱਚ ਅੱਗ, ਲੱਕੜ ਚੱਗ ਹੈ ਜਾਂ ਅੱਗ ਦੀ ਪਹਿਲੀ ਸ਼ੇਪ ਲੱਕੜ ਹੈ। ਲੱਕੜ ਦੇ ਵਿੱਚ ਅੱਗ ਹੈ ਜਾਂ ਫਿਰ ਅੱਗ ਦਾ ਪਹਿਲਾ ਰੂਪ ਕਿਹੜਾ ਸੀ, ਲੱਕੜ, ਤੇ ਦੂਜਾ ਰੂਪ ਕਿਹੜਾ, ਅੱਗ, ਤੇ ਤੀਜਾ ਰੂਪ ਕਿਹੜਾ ਹੋਊ, ਕੋਲੇ, ਕੋਲੇ, ਤੇ ਚੌਥਾ ਰੂਪ ਸਵਾਹ। ਹੁਣ ਤੁਸੀਂ ਕਹੋ ਸਵਾਹ ਦੇ ਵਿੱਚ ਹੀ ਕੋਲੇ ਸੀ, ਨਹੀਂ, ਸਵਾਹ ਦਾ ਪਹਿਲਾ ਰੂਪ ਕੋਲੇ ਸੀ, ਕੋਲਿਆਂ ਦੇ ਵਿੱਚ ਅੱਗ ਸੀ, ਨਹੀਂ, ਕੋਲਿਆਂ ਦਾ ਪਹਿਲਾ ਰੂਪ ਅੱਗ ਸੀ, ਅੱਗ ਦੇ ਵਿੱਚ ਲੱਕੜ ਸੀ, ਲੱਕੜ, ਅੱਗ ਦਾ ਪਹਿਲਾ ਰੂਪ ਲੱਕੜ ਸੀ, ਲੱਕੜ ਦੇ ਵਿੱਚ ਦਰਖਤ ਸੀ, ਉਹ ਪਹਿਲਾ ਦਰਖਤ ਸੀ, ਦਰਖਤ ਵੱਢਦਾ ਲੱਕੜ ਹੋ ਗਿਆ, ਲੱਕੜ ਦਾ ਅਗਲਾ ਰੂਪ ਅੱਗ ਲਾ ਦੋ, ਹੁਣ ਅੱਗ ਹੋ ਗਿਆ। ਮਤਲਬ ਵਿੱਚ ਨਹੀਂ ਸੀ, ਇਹੀ ਸੀ, ਇਹਦਾ ਰੂਪ ਬਦਲ ਗਿਆ। ਠੀਕ ਹੈ ਗੱਲ, ਅਗਲਾ ਸੁਣੋ। ਦੁੱਧ ਦੇ ਵਿੱਚ ਘਿਓ ਹੈ, ਦੁੱਧ ਵਿੱਚ ਘਿਓ ਹੈ ਜਾਂ ਇਹਦੀ ਪਹਿਲੀ ਸ਼ੇਪ ਕੀ ਸੀ, ਦੁੱਧ, ਦੁੱਧ ਸੀ, ਆਪਾਂ ਨੂੰ ਜਾਗ ਲਾਤੀ, ਬਣ ਗਿਆ, ਦੂਜੀ ਸ਼ੇਪ ਕੀ ਬਣ ਗਈ, ਬੋਲੋ ਯਾਰ, ਗੱਜ ਕੇ, ਹੋਰ ਗੱਜ ਕੇ, ਦਹੀਂ। ਫੇਰ ਆਪਾਂ ਰਿੜਕ ਲਿਆ, ਹੁਣ ਤੀਜੀ ਸ਼ੇਪ ਕਿਹੜੀ ਬਣ ਗਈ, ਲੱਸੀ ਦੇ ਨਾਲ ਮੱਖਣ, ਇਹ ਉਸੇ ਦੀ ਤੀਜੀ ਸ਼ੇਪ, ਉਹਦੇ ਵਿੱਚ ਕੁਝ ਨਹੀਂ ਸੀ। ਪਹਿਲੀ ਸ਼ੇਪ ਦੁੱਧ, ਦੂਜੀ ਸ਼ੇਪ ਦਹੀਂ, ਤੀਜੀ ਸ਼ੇਪ ਲੱਸੀ ਤੇ ਮੱਖਣ। ਤੇ ਜਦੋਂ ਮੱਖਣ ਨੂੰ ਆਪਾਂ 5-7 ਦਿਨ ਦਾ ਇਕੱਠਾ ਕਰਕੇ ਗਰਮ ਕਰ ਲਿਆ, ਹੁਣ ਕੀ ਬਣ ਗਿਆ, ਘਿਓ, ਉਹਦੇ ਵਿੱਚ ਨਹੀਂ ਸੀ, ਉਹ ਆਪ ਹੀ ਘਿਓ ਹੀ ਸੀ। ਆਖੋ ਸਤਨਾਮ, ਸਮਝ ਆਈ। ਹੁਣ ਇਹ ਗੱਲ ਆਉਂਦੀ ਹੈ ਕਹਿਣ ਚ, ਰੱਬ ਤੇਰੇ ਵਿੱਚ ਹੈ, ਐ ਨਹੀਂ, ਅਸਲ ਚ ਤੂੰ ਹੀ ਰੱਬ, ਸਭ ਗੋਬਿੰਦ। ਇਹ ਨੁਕਤਾ ਜੇ ਕਿਤੇ ਬਰੀਕੀ ਨਾਲ ਸਮਝ ਜਾਣਾ, ਸਾਰੇ ਸਵਾਲ ਹੀ ਖਤਮ ਹੋ ਜਾਣ। ਵੇਖੋ, ਇਨਵਾਇਰਮੈਂਟ ਸਾਰਾ ਆਲੇ ਦੁਆਲੇ ਵਾਲਾ ਕੁਦਰਤ ਦਾ ਸਿਸਟਮ, ਖਾਣਾ ਪੀਣਾ, ਪਹਿਲੀ ਸ਼ੇਪ ਸਾਡੀ ਸੀ। ਵੇਖੋ, ਮੰਨ ਲਓ ਆਪਾਂ ਸਾਰੇ ਨੋਟ ਕਰੋ, ਆਪਾਂ ਸਾਰੇ ਆਪਣੀ ਪਹਿਲੀ ਸ਼ੇਪ ਕੀ ਸੀ, ਆਪਾਂ ਜੰਮਣ ਤੋਂ ਪਹਿਲਾਂ ਕੀ ਸੀ, ਮਾਂ ਦੇ ਢਿੱਡ ਸੀ, ਭਰੂਣ ਦੀ ਸ਼ੇਪ ਸੀ, ਆਪਾਂ ਹੀ ਆ। ਮੰਨ ਲਓ ਮੈਂ ਆ, ਹੁਣ ਮੰਨ ਲਓ ਮੈਂ, ਮੇਰੀ ਉਮਰ 37 ਸਾਲ ਹੈ, ਮੈਂ 37 ਸਾਲ ਦਾ, ਇਦੋਂ ਪਹਿਲਾਂ ਮੈਂ ਕੀ ਸੀ, ਮੇਰੇ ਵਿੱਚ ਬੱਚਾ ਸੀ, ਨਹੀਂ, ਮੇਰੀ ਪਹਿਲੀ ਸ਼ੇਪ ਬੱਚਾ ਸੀ, ਮੇਰੀ ਹੀ ਪਹਿਲੀ ਸ਼ੇਪ ਸੀ। ਆਹ ਵੇਖੋ, ਆਹ ਛੋਟਾ ਜਿਹਾ ਇੱਥੇ ਬੱਚਾ ਹੈ, ਬੱਚੇ ਦੇ ਵਿੱਚ ਨੌਜਵਾਨ ਹੈ, ਬੱਚੇ ਦੇ ਵਿੱਚ ਨੌਜਵਾਨ ਹੈਗਾ ਕਿ ਨਹੀਂ ਹੈਗਾ, ਹੈਗਾ ਅਸਲ ਵਿੱਚ ਬੱਚਿਆ ਹੀ ਪਹਿਲੀ ਸ਼ੇਪ ਬੱਚਾ ਇਹਦੀ ਦੂਜੀ ਸ਼ੇਪ ਕਿਹੜੀ ਹੋਊ ਤੇ ਤੀਜੀ ਸ਼ੇਪ ਬੁੱਢਾ ਇਸੇ ਦੀ ਚੌਥੀ ਸ਼ੇਪ ਕਿਹੜੀ ਹੋਊ ਪੰਜ ਤੱਤ ਇਸੇ ਦੀ ਮਰ ਗਿਆ ਜਦੋਂ ਪੰਜ ਤੱਤ ਐ ਪੰਜ ਤੱਤ ਮੇਰੀ ਮਰ ਗਏ ਜਦੋਂ ਆਪਾਂ ਹੁਣ ਇਦੂ ਅਗਲੀ ਸ਼ੇਪ ਕਿਹੜੀ ਆਊ ਭਲਾ ਅੱਧ ਖੜ ਉਮਰ ਇਦੂ ਅਗਲੀ ਸ਼ੇਪ ਕਿਹੜੀ ਆਊ ਬੁੱਢਾ ਉਦੋਂ ਅਗਲੀ ਸ਼ੇਪ ਕਿਹੜੀ ਆਊ ਪੰਜ ਤੱਤ ਫਿਰ ਐਂ ਘੁੰਮੀ ਜਾਂਦਾ ਰੀਸਾਈਕਲ ਹੁੰਦੀ ਹੈ ਐਨਰਜੀ ਨਾ ਕੁਝ ਆਇਆ ਇੱਥੇ ਨਾ ਕੁਝ ਗਿਆ ਇੱਥੇ ਘੁੰਮੀ ਜਾਂਦਾ ਸਾਰਾ ਕੁਝ ਠੀਕ ਹੈ ਹੁਣ ਇਹਨੂੰ ਵੇਖੋ ਤੇ ਹੈਰਾਨ ਹੋਵੋ ਵੀ ਵਾਹ ਬਈ ਵਾਹ ਕਿਵੇਂ ਖੇਡ ਚੱਲੀ ਜਾਂਦੀ ਹੈ ਪਰ ਕਹਿਣ ਵਿੱਚ ਐ ਆਉਂਦਾ ਦੁੱਧ ਚ ਘਿਓ ਹੈ ਉਹ ਨਹੀਂ ਦੁੱਧ ਹੀ ਘਿਓ ਹੈ ਕਹਿਣ ਚ ਆਉਂਦਾ ਹੈ ਲੱਕੜ ਚ ਅੱਗ ਹੈ ਅਸਲ ਚ ਲੱਕੜ ਅੱਗ ਹੀ ਲੱਕੜ ਹੈ ਤੇ ਲੱਕੜ ਹੀ ਅੱਗ ਹੈ ਇਹਦੇ ਵਿੱਚ ਨਹੀਂ ਇਹੀ ਹੈ ਇਹ ਗੱਲ ਕਹਿਣ ਚ ਆਉਂਦੀ ਹੁਣ ਡਰ ਲੱਗਦਾ ਹੈ ਕਹਿਣ ਵੀ ਬੰਦਾ ਰੱਬ ਹੈ ਇਹ ਕਹਿਣ ਚ ਡਰ ਲੱਗਦਾ ਪਰ ਸਾਰੇ ਵੇਖੋ ਨਾ ਸੁਣੋ ਵੀਰੋ ਧਿਆਨ ਨਾਲ ਸੁਣ ਲਿਓ ਸਾਰੇ ਬੰਦੇ ਸਾਰੇ ਦਰਖਤ ਸਾਰੇ ਰੁੱਖ ਸਾਰੇ ਮਨੁੱਖ ਸਾਰੇ ਪਹਾੜ ਸਾਰੇ ਤਾਰੇ ਸਾਰੇ ਚੰਦਰਮਾ ਸਭ ਨੂੰ ਇਹ ਜੋੜੀ ਜੋ ਜੋੜੀ ਜੋ ਜੋੜੀ ਜੋ ਜੋੜੀ ਜੋ ਇਕੱਠਾ ਕਰ ਲਓ ਇਹ ਜੁੜ ਗਿਆ ਇਹ ਕੀ ਹੈ ਪਰਮਾਤਮਾ ਇਹਨੂੰ ਸਾਰੇ ਨੂੰ ਤੋੜ ਕੇ ਫੈਲਾ ਦਿਓ ਹੁਣ ਕੀ ਹੈ ਹੁਣ ਵੀ ਪਰਮਾਤਮਾ ਬਸ ਐ ਖਿਲ ਰਿਹਾ ਹੋਇਆ ਜਿਹੜਾ ਸਾਰਾ ਇਹ ਰੱਬ ਹੀ ਹੈ ਆਪਾਂ ਵੀ ਉਸੇ ਦਾ ਰੂਪ ਹਾਂ ਆਪਾਂ ਵੀ ਰੂਪ ਹਾਂ ਤੇ ਪਾਗਲ ਨਹੀਂ ਹੋਏਗੀ ਹੁਣ ਵੇਖੋ ਅੱਗ ਅੱਗ ਪਾਗਲ ਨਹੀਂ ਹੋਏਗੀ ਜੇ ਲੱਕੜ ਲੱਭਦੀ ਫਿਰੇ ਵੀ ਲੱਕੜ ਕਿੱਥੇ ਹੈ ਪਗਲ ਪਾਗਲ ਵੀ ਤੂੰ ਤੇਰਾ ਹੀ ਰੂਪ ਲੱਕੜ ਹੈ ਤੇਰੀ ਰੂਪ ਹੀ ਸੀ ਪਹਿਲਾਂ ਹੁਣ ਤੂੰ ਲੱਕੜ ਲੱਭਦੀ ਫਿਰਦੀ ਪਾਗਲ ਹੀ ਲੱਗੂ ਕੋਲੇ ਲੱਭਦੇ ਫਿਰਨ ਅੱਗ ਕਿੱਥੇ ਹੈ ਹੁਣ ਭਾਈ ਤੁਸੀਂ ਪਹਿਲਾਂ ਹੁਣ ਕੋਲੇ ਹੋ ਪਹਿਲਾਂ ਤੁਸੀਂ ਅੱਗ ਸੀ ਇਸੇ ਤਰ੍ਹਾਂ ਬੰਦਾ ਲੱਭਦਾ ਫਿਰਦਾ ਰੱਬ ਕਿੱਥੇ ਹੈ ਓਏ ਤੂੰ ਹੀ ਸੀ ਹੋਰ ਕੀ ਭਾਲਦਾ ਫਿਰਦਾ ਇੱਥੇ ਆਉਂਦੀ ਹੈ ਗੱਲ ਪਕੜ ਸੱਚੀ ਜੇ ਸਮਝ ਆ ਜਾਏ ਨਾ ਸਾਰੇ ਸਵਾਲ ਹੱਲ ਹੋ ਜਾਣ ਇਹਨੂੰ ਇਹਦੇ ਤੇ ਬੜਾ ਹੀ ਜ਼ੋਰ ਲਾਇਆ ਕਰੋ ਦਿਮਾਗ ਇਹ ਨੁਕਤਾ ਸੱਚੀ ਸਮਝਣ ਵਾਲਾ ਹੈ ਮੈਂ 3 ਸਾਲ ਦਾ ਇਹ ਨੁਕਤਾ ਫੜਿਆ ਛੱਡਿਆ ਹੀ ਨਹੀਂ ਮਾਰਚ ਦੇ 28, 29, 30, 31 ਮਾਰਚ ਨੂੰ ਮੈਂ ਬੋਲਿਆ ਸੀ ਪਹਿਲੀ ਵਾਰੀ ਪਿਛਲੇ 3 ਸਾਲ ਪਹਿਲਾਂ 18 ਚ ਮੈਂ ਇਹ ਗੱਲ ਛੇੜੀ ਹੈ 19 ਆਇਆ 20 ਆਇਆ 21 3 ਸਾਲ ਹੋ ਗਏ ਮੈਨੂੰ ਚੌਥਾ ਚੜ ਗਿਆ ਮੈਂ ਇਹ ਗੱਲ ਨਹੀਂ ਛੱਡੀ ਵੀ ਇਹ ਗੱਲ ਤੁਸੀਂ ਰੱਬ ਕਿਤੇ ਹੋਰ ਨਹੀਂ ਆਹੀ ਸੀ ਗੱਲਾਂ ਕਈ ਕਹਿਣ ਚ ਆਉਂਦੀਆਂ ਹੁੰਦੀਆਂ ਇੱਕੋ ਇੱਕੋ ਹੀ ਰੂਪ ਹੈ ਸਾਰਿਆਂ ਦਾ ਵੇਖਣ ਨੂੰ ਵੱਡ ਅੱਡ ਜਾਪਦੇ ਆ ਸਾਰੇ ਸਮਝ ਆਉਂਦੀ ਗੱਲ ਲੋ ਹੁਣ ਆਪਾਂ ਐਂ ਕਰੀਏ ਫਿਰ ਹੁਣ ਸਮਾਂ ਲੱਗ ਜਾਣਾ ਜ਼ਿਆਦਾ ਮਾਨਕ ਪਾਇਓ ਰੇ ਪਾਇਓ ਹਰ ਪੂਰਾ ਪਾਇਆ ਥਾ ਚਲੋ ਅਗਲੀਆਂ ਪੰਕਤੀਆਂ ਸੁਣੋ ਹਾਂਜੀ
ਮੋਲ ਅਮੋਲ ਨਾ ਪਾਇਆ ਜਾਈ ਕਰ ਕਿਰਪਾ ਗੁਰੂ ਦੇਵਾਇਆ ਥਾ
ਬਈ ਮੁੱਲ ਨਹੀਂ ਪਾਇਆ ਜਾਂਦਾ ਪਰ ਗਿਆਨ ਨਾਲ ਸਮਝ ਆ ਜਾਂਦਾ ਮਿਲ ਗਿਆ ਕਹਿੰਦੇ ਦਵਾਇਆ ਥਾ ਮਿਲ ਗਿਆ ਕਹਿੰਦੇ ਉਦਾਂ ਨਹੀਂ ਪਰ ਗਿਆਨ ਨਾਲ ਕਹਿੰਦੇ ਸਮਝ ਆ ਗਿਆ ਸਾਰੇ ਨਹੀਂ ਸਾਰਾ ਅੰਤ ਨਹੀਂ ਪਾਇਆ ਜਾ ਸਕਦਾ ਪਰ ਥੋੜਾ ਜਿਹਾ ਤੇ ਪਤਾ ਲੱਗ ਗਿਆ ਜਿਹਦੇ ਨਾਲ ਫੀਲਿੰਗ ਜੀ ਬਣ ਗਈ ਹਾਂਜੀ
ਅਦੇਸ਼ ਗੋਤਰ ਪਾਰ ਬ੍ਰਹਮ ਮਿਲ ਸਾਧੂਆਂ ਪਥ ਕਥਾਇਆ ਥਾ
ਅਦ੍ਰਿਸ਼ਟ ਹੈ ਅਗੋਚਰ ਹੈ ਵੇਖਣ ਚ ਇਹਨਾਂ ਅੱਖਾਂ ਨਾਲ ਸਾਰਾ ਨਹੀਂ ਦਿਸਣਾ ਕੁਝ ਹਿੱਸਾ ਦਿਸਦਾ ਸਾਰਾ ਇਹਨਾਂ ਅੱਖਾਂ ਨਾਲ ਨਹੀਂ ਦਿਸਦਾ ਇਹ ਨਹੀਂ ਵੀ ਬਿਲਕੁਲ ਨਹੀਂ ਦੇਖਦਾ ਅੱਖਾਂ ਖੋਲ ਕੇ ਵੇਖੋ ਜੋ ਦਿਸ ਰਿਹਾ ਜੋ ਦਿਸੈ ਸੋ ਤੇਰਾ ਰੂਪ ਦਿਸ ਰਿਹਾ ਹੈਗਾ ਪਰ ਇਹਨਾਂ ਅੱਖਾਂ ਨਾਲ ਸਾਰਾ ਨਹੀਂ ਦਿਸਣਾ ਸਾਰਾ ਨਹੀਂ ਦਿਸਣਾ ਇਹਨਾਂ ਅੱਖਾਂ ਨਾਲ ਹੈ ਅਗੋਚਰ ਹੈ ਇੰਦਰੀਆਂ ਤੋਂ ਪਰੇ ਹੈ ਪਾਰ ਬ੍ਰਹਮ ਮਿਲ ਸਾਧੂ ਅਕਥ ਕਥਾਇਆ ਥਾ ਅਕਥ ਹੈ ਪਰ ਥੋੜਾ ਥੋੜਾ ਵੇਖੋ ਨਾ ਵੀਰੋ ਸਾਰੀ ਕਣਕ ਦੀ ਰੋਟੀ ਤੇ ਨਹੀਂ ਆਪਾਂ ਖਾ ਸਕਦੇ ਜਿੰਨੀ ਕਣਕ ਖਾ ਲੂ ਕੋਈ ਇੰਨੀ ਪਰ ਆਪਣੇ ਕੁ ਜੋਗੀ ਥੋੜੀ ਜਿਹੀ ਤੇ ਖਾ ਸਕਦੇ ਨਾ ਓਨਾ ਕੁ ਅੰਤ ਕੋਈ ਨੀ ਪਰ ਜਿੰਨੀ ਕੁ ਲੋੜ ਸੀ ਫੀਲਿੰਗ ਜੀ ਬਣ ਗਈ ਪਤਾ ਮਾੜਾ ਮੋਟਾ ਲੱਗ ਗਿਆ ਜਿਹਦੇ ਨਾਲ ਮੇਰੀ ਜ਼ਿੰਦਗੀ ਸੌਖੀ ਹੋ ਗਈ ਅਗਲੀ ਪੰਕਤੀ
ਅਨਹਦ ਸ਼ਬਦ ਦਸਮ ਦੁਆਰ ਵਜਿਓ ਤਹਿ ਅੰਮ੍ਰਿਤ ਨਾਮ ਚੋਂ ਆਇਆ ਥਾ
ਬਿਨਾਂ ਸਾਜਾਂ ਤੋਂ ਵੱਜਣ ਵਾਲਾ ਬਾਜਾ ਉਹ ਆਨੰਦ ਉਹ ਸਿਫਤ ਸਲਾਹ ਵਾਲੋ ਫੀਲਿੰਗ ਬਣ ਗਈ ਐਸੀ ਦਿਮਾਗ ਦਸਮ ਦੁਆਰ ਅਸੀਂ ਦਿਮਾਗ ਨੂੰ ਕਹਿੰਦੇ ਹਾਂ ਵੱਜਿਓ ਤਹਿ ਅੰਮ੍ਰਿਤ ਨਾਮ ਲਿਖਾਇਆ ਥਾ ਉਹ ਐਸਾ ਝਰਨਾ ਉਹ ਕਾਮਨ ਸੈਂਸ ਐਸੀ ਆਈ ਨਵੇਂ ਤੋਂ ਨਵਾਂ ਗਿਆਨ ਆਪਣੇ ਆਪ ਆਉਣ ਲੱਗ ਪਿਆ ਐਸੀ ਖੇਡ ਵਰਤ ਗਈ ਗਿਆਨ ਦੁਆਰਾ ਆਪਣੇ ਆਪ ਹੀ ਔੜਨ ਲੱਗ ਗਈ ਔੜਨ ਕਈ ਬੰਦਿਆਂ ਨੂੰ ਔੜ ਜਾਂਦੀ ਹੁੰਦੀ ਹੈ ਔੜਨ ਲੱਗ ਗਈ ਹੁਣ
ਆਪਣੀਆਂ ਮੁਸ਼ਕਲਾਂ ਦੇ ਹੱਲ ਆਪੇ ਅੰਦਰੋਂ ਕੱਢਣ ਲੱਗ ਗਏ। ਹਾਂਜੀ
ਟੋਟ ਨਾਹੀ ਮਨ ਕ੍ਰਿਸ਼ਨਾ ਬੂਝੀਏ ਖੁੱਟ ਭੰਡਾਰ ਸਮਾਇਆ ਥਾ।
ਐਸਾ ਅਖੁੱਟ ਭੰਡਾਰ ਮਿਲ ਗਿਆ ਹੁਣ ਅੰਤੋਟ ਹੀ ਨੀ, ਟੋਟ ਨਾ ਆਵੇ, ਵੱਧ ਦੋ ਜਾਈ। ਨਵੇਂ ਤੋਂ ਨਵਾਂ ਮੁੱਕਣ ਵਾਲਾ ਨੀ, ਇੱਕ ਵਾਰੀ ਦਿਮਾਗ ਚੱਲ ਪਿਆ ਫਿਰ ਰਿਪੀਟ ਨੀ ਹੋਣਾ, ਪੁਰਾਣਾ ਨੀ, ਨਵੇਂ ਨਵੇਂ ਆਈ ਜਾਣੇ ਨੁਕਤੇ ਆਈ ਜਾਣੇ, ਔੜੀ ਜਾਣੀ ਹੈ, ਨਵੇਂ ਤੋਂ ਨਵੀਂ ਔੜਨੀ ਹੈ, ਨਵੇਂ ਤੋਂ ਨਵੀਂ ਮੁੱਕਣਾ ਨੀ। ਫਿਰ ਗਿਆਨ ਅੱਗੇ
ਚਰਨ 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 ਗੁਰ ਸੇਵੇ ਅਖੜ ਕੜੇ ਉਹ ਰਸ ਪਾਇਆ ਥਾ।
ਘੜਿਆ ਨਹੀਂ ਸੀ ਜਾਣਾ ਮੇਰਾ ਮਨ, ਗੁਰੂ ਦੇ ਚਰਨਾਂ ਨੂੰ ਗਿਆਨ ਨੂੰ ਐਸਾ ਫੜਿਆ, ਇਹ ਘੜਿਆ ਤੇ ਨਹੀਂ ਸੀ ਜਾਣਾ, ਅਖੜ ਸੀ ਪਰ ਸ਼ੇਪ ਬਣ ਗਈ ਹੁਣ ਇਹਦੀ, ਘੜਿਆ ਗਿਆ ਮੇਰਾ ਵੀ ਦਿਮਾਗ ਘੜਿਆ ਗਿਆ। ਹਾਂਜੀ
ਸਹਿਜੇ ਆਵਾਂ ਸਹਿਜੇ ਜਾਵਾਂ ਸਹਿਜੇ ਮਨ ਖੇਲਾਇਆ ਥਾ।
ਕਹਿੰਦੇ ਸਹਿਜ ਆ ਗਿਆ ਜ਼ਿੰਦਗੀ ਵਿੱਚ, ਅਡੋਲਤਾ ਆ ਗਈ ਹੁਣ, ਡੋਲਦਾ ਨਹੀਂ ਭਟਕਦਾ ਨਹੀਂ, ਐਸੀ ਖੇਡ ਬਣ ਗਈ। ਹਾਂਜੀ
ਕਹੋ ਨਾਨਕ ਭਰਮ ਗੁਰ ਖੋਇਆ ਤਾਂ ਹਰ ਮਹਿਲੀ ਮਹਿਲ ਪਾਇਆ ਥਾ।
ਅਸਲੀ ਮਹਿਲੀ ਦਾ ਮਹਿਲ, ਅਸਲੀ ਜਿਹੜਾ ਉਹ ਪਰਮਾਤਮਾ ਦਾ ਮਹਿਲ, ਉਹਦਾ ਘਰ ਹੈ ਜਿਹੜਾ, ਉਹਦਾ ਪਤਾ ਲੱਗ ਗਿਆ, ਭਰਮ ਗੁਰੂ ਨੇ ਖਤਮ ਕਰਤਾ ਗਿਆਨ ਦੁਆਰਾ। ਕਹਿੰਦੇ ਸਾਰੇ ਭਰਮ ਜਿਹੜੇ ਭੁਲੇਖੇ ਦੂਰ ਹੋ ਗਏ, ਪਰ ਹੁਣ ਕੀਤਾ ਕੀ ਜਾਏ, ਜਿਹੜੇ ਵਪਾਰੀ ਵੀ ਹੋਰ ਚੀਜ਼ਾਂ ਦੇ ਨੇ ਉਹਨੂੰ ਸਮਝ ਹੀ ਨਹੀਂ ਸਕਦੇ। ਸਾਹਮਣੇ ਵੇਖੋ ਕਿੱਡੀ ਖੇਡ ਕਮਾਲ ਦੀ ਕੁਦਰਤ ਦੀ ਵਰਤ ਰਹੀ ਹੈ, ਪਰ ਉਹਦੇ ਚ ਧਿਆਨ ਹੀ ਨਹੀਂ ਜੁੜਦਾ। ਹੁਣ ਸੁਣੋ, ਆਹ ਗੱਲਾਂ ਮੈਂ 5-7 ਮਿੰਟ ਕੀਤੀਆਂ ਨੇ, ਇਹਨਾਂ ਚ ਧਿਆਨ ਘੱਟ ਲੱਗਦਾ, ਤੇ ਜੇ ਮੈਂ ਹੁਣ ਮਾੜਾ ਜਿਹਾ ਗੱਲ ਛੇੜ ਪਹਿਲਾਂ ਨੀ ਸ਼ੁਰੂ ਚ ਕੀਤੀ ਸੀ ਵੀ ਸ਼੍ਰੋਮਣੀ ਕਮੇਟੀ ਵਾਲਿਆਂ ਦੇ ਢਿੱਡ ਜਿਹੜੇ ਨੇ ਨਾ, ਇਹੋ ਜਿਹੀਆਂ ਗੱਲਾਂ ਕਰ ਲਓ, ਇਹ ਪਰਚੀਆਂ ਕੱਟਦੇ ਨੇ, ਇਹ ਕਰਦੇ ਨੇ, ਉਦੋਂ ਕੰਨ ਚੱਕ ਕੇ ਕਹਿਣਗੇ ਹੁਣ ਨਜ਼ਾਰਾ ਆਉਂਦਾ ਹੈ, ਆਹ ਸਾਡੇ ਸੁਣਨ ਵਾਲੀਆਂ ਗੱਲਾਂ, ਉਹਨਾਂ ਗੱਲਾਂ ਚ ਮਨ ਲੱਗਦਾ, ਬਾਕੀ ਗੱਲਾਂ ਸਾਡਾ ਧਿਆਨ ਹੀ ਨਹੀਂ ਲੱਗਦਾ। ਚਲੋ ਬਈ, ਕੱਲ ਨੂੰ ਆਪਾਂ ਪ੍ਰੋਗਰਾਮ ਕਰਾਂਗੇ ਦਿਨੇ, ਜਿੰਨੀ ਸੰਗਤ ਆਈ ਦੂਰੋਂ ਨੇੜਿਓਂ ਚੱਲ ਕੇ, ਮੁਕਤਸਰ ਸਾਹਿਬ ਤੋਂ ਇੱਕ ਕੈਂਟਰ ਲੈ ਕੇ ਆਏ ਆ ਵੀਰ, CNG ਵਾਲਾ ਟਰੱਕ, ਇਹ ਵੀ ਹੁਣ ਨਵਾਂ ਯੁੱਗ ਆਏਗਾ, ਤੇਲ ਤੂਲ ਵਾਲਾ ਕੰਮ ਹੁਣ ਰਹਿੰਦਾ ਜਾਣਾ। ਹੁਣ ਜੇ ਏਡੀ ਗੱਡੀ CNG ਨਵੀਂ ਆਈ, ਮੈਨੂੰ ਦੱਸਦੇ ਕਹਿੰਦੇ 19 ਲੱਖ ਦਾ ਆਇਆ ਟਰੱਕ, ਕੈਂਟਰ ਕਹਿੰਦੇ ਨੇ ਜਿਹਨੂੰ, ਜਿਵੇਂ ਆਪਣਾ ਹੁੰਦਾ ਸੀ 709 ਗੱਡੀਆਂ ਹੁੰਦੀਆਂ ਲੰਬੀਆਂ, ਤੇ ਟਾਟਾ ਵਾਲਿਆਂ ਦੀ ਗੱਡੀ, ਤੇ ਮੈਂ ਵੇਖ ਰਿਹਾ ਸੀ, ਤੇ ਮੈਂ ਚਲਾ ਕੇ ਵੀ ਵੇਖੀ, ਇੱਥੇ ਤੱਕ ਮੈਂ ਲੈ ਕੇ ਆਇਆ, ਉਹ ਪਤਾ ਹੀ ਨਹੀਂ ਲੱਗਦਾ, ਤੇ ਮੈਂ ਪੁੱਛ ਰਿਹਾ ਸੀ, ਮੈਂ ਕਿਹਾ ਫਰਕ ਕੀ ਇਹਦੇ ਚ, ਤੇ ਕਹਿੰਦੇ 15,000 ਦਾ ਤੇਲ ਮੱਚਦਾ ਹੈ ਦਿੱਲੀ ਤੱਕ ਦਾ ਤੇਲ ਜੇ ਪਾਈਏ, ਤੇ CNG ਤੇ 9,000 ਦਾ, ਮਤਲਬ ਕਿੰਨੇ ਕੁ ਪੈਸੇ ਬਚ ਗਏ, ਫਿਰ 6,000 ਦਾ ਫਾਇਦਾ ਹੋ ਗਿਆ ਇੱਕ ਗੇੜੇ ਚ, ਤੇ 2,00,000 ਮਹਿੰਗੀ ਆਊ ਦੂਜੀ ਗੱਡੀ ਨਾਲ, ਤੇ CNG ਦੇ ਪੈਟਰੋਲ ਆ ਜਿਹੜੇ ਇਹਨਾਂ ਦੇ ਜਿਹੜੇ ਹੁਣ ਹੈ ਪੈਟਰੋਲ ਪੰਪ ਰਹੇ ਆ ਵੀ CNG ਪੰਪ ਜਿਹੜੇ ਹੈ ਉਹ ਲੱਗ ਜਾਣੇ ਥਾਂ ਥਾਂ ਦੇ ਉੱਤੇ, ਇੱਥੇ ਲੱਗ। ਆਉਣ ਵਾਲਾ ਜ਼ਮਾਨਾ ਜਿਹੜਾ ਫਿਰ ਮੈਨੂੰ ਲੱਗਦਾ ਇਹਦਾ ਹੀ ਹੋਊ ਯੁੱਗ ਜਿਹੜਾ ਹੈ, ਵੀ ਗੈਸ ਹੀ ਹੋਏਗੀ ਜਿਹੜੀ, CNG ਵਗੈਰਾ ਪਾਓ ਤੇ ਇਹੀ ਚੱਲਣਾ ਮੈਨੂੰ ਲੱਗਦਾ, ਜਿਹੜੇ ਹਿਸਾਬ ਨਾਲ ਹੌਲੀ ਹੌਲੀ ਛੋਟੀਆਂ ਗੱਡੀਆਂ ਆ ਰਹੀਆਂ, ਵੱਡੀਆਂ ਗੱਡੀਆਂ ਆ ਰਹੀਆਂ, ਤੇਲ ਮਹਿੰਗਾ ਹੀ ਬਹੁਤ ਹੋ ਗਿਆ, 100 ਰੁਪਈਏ ਨੂੰ ਪੈਟਰੋਲ ਤੇ ਡੀਜ਼ਲ ਤਕਰੀਬਨ ਇੱਕੋ ਹੀ ਕੀਮਤ ਹੋਈ ਹੋਈ ਹੈ। ਸੋ ਇਸ ਕਰਕੇ ਉਹ ਵੀਰ ਆਏ ਹੈ ਅੱਜ ਮੁਕਤਸਰ ਸਾਹਿਬ ਤੋਂ ਗੱਡੀ ਲੈ ਕੇ ਆਏ ਹੈ, ਸੰਗਤ ਨੂੰ ਨਾਲ ਲੈ ਕੇ ਆਏ ਹੈ, ਉਹਨਾਂ ਦਾ ਵੀ ਧੰਨਵਾਦ ਜੀਆਂ ਨੂੰ, ਬਾਕੀ ਆਪਣੇ ਨੇੜੇ ਤੇੜੇ ਵਾਲੇ ਸਾਰੇ ਇਲਾਕੇ ਵਾਲੇ ਜਿਹੜੇ ਵੀ ਵੀਰ ਭਰਾ ਆਏ ਹੈ। ਅਗਲੇ ਜਿਹੜਾ ਸ਼ਨੀਵਾਰ ਆਉਣਾ ਹੈ, ਆਪਾਂ ਸ਼ਨੀਵਾਰ ਦਾ ਦੀਵਾਨ ਨਹੀਂ ਲਾਉਣਾ, ਐਤਵਾਰ ਦਾ ਲਾਵਾਂਗੇ ਦਿਨ ਦਾ, ਉਸ ਤੋਂ ਬਾਅਦ ਲਾਵਾਂਗੇ 13 ਰਾਤ ਦਾ ਤੇ 14 ਵਿਸਾਖੀ ਰਾਤ ਦਾ। ਵਿਸਾਖੀ ਵਾਲੇ ਦਿਨ ਆ ਸਕਦੇ ਜਿਹੜੇ ਆਉਣਾ ਚਾਹੁੰਦੇ ਹੈ ਹਿਸਾਬ ਜੇ ਨਾਲ, ਮਤਲਬ ਜਿਨ੍ਹਾਂ ਨੂੰ ਸਾਨੂੰ ਪਤਾ, ਕਈਆਂ ਨੂੰ ਕਵਾਂਗੇ ਜਿਹੜੇ ਦੂਰ ਵਾਲੇ ਨੇ ਉਹਨਾਂ ਨੂੰ ਰੋਕ ਦਿਆਂਗੇ, ਜਿਹੜੇ ਨੇੜੇ ਨੇੜੇ ਵਾਲੇ ਸਾਰੇ ਆਪਾਂ ਇੱਥੇ ਬਾਹਰਲੇ ਪਾਸੇ ਲਾਣਾ ਦੀਵਾਨ, ਦਰਬਾਰ ਸਾਹਿਬ ਦੇ ਬਾਹਰ ਵਿਹੜੇ 'ਚ ਉੱਪਰ ਬੈਠ ਜਾਣਗੇ, ਬਰਾਂਡਿਆਂ 'ਚ ਬਹਿ ਜਾਣਗੇ ਖੁੱਲ੍ਹੇ ਖੁੱਲ੍ਹੇ 'ਚ ਬਾਹ ਕੇ, ਕਿਉਂਕਿ ਇਹ ਵੀ ਹੈ ਨਾ ਰਾਤ ਨੂੰ ਜ਼ਿਆਦਾ ਇਕੱਠ ਨਹੀਂ ਕਰ ਸਕਦੇ। ਵੈਸੇ ਤੇ ਵਿਸਾਖੀ ਪ੍ਰੋਗਰਾਮ ਇਹ ਮਨਸੀ ਚ ਬੜਾ ਵੱਡੀ ਧੂਮਧਾਮ ਨਾਲ ਮਨਾਈਏ, ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਤੇ ਨਾਲ ਖਾਲਸੇ ਦਾ ਸਾਜਨਾ ਦੋਨੇ ਇਕੱਠੇ, ਪਰ ਮੈਨੂੰ ਲੱਗਦਾ ਹੈ ਕਿ ਆਪਾਂ ਬਹੁਤਾ ਵੱਡਾ ਨਹੀਂ ਕਰ ਸਕਦੇ, ਪਰ ਫਿਰ ਵੀ ਚਲੋ ਲਾਈਵ ਤੇ ਹੋਏਗਾ ਹੀ TV 'ਚ, ਬਾਕੀ ਜਿੰਨੇ ਕੁ ਤੁਸੀਂ ਹੈਗੇ ਹੈ ਜਿਹੜੇ ਆਪਣੇ ਵਾਲੇ ਨੇੜੇ ਨੇੜੇ ਵਾਲੇ, ਆ ਬਾਕੀ ਵੀ ਜਿਹੜੇ ਆ ਸਕਦੇ ਹੋਣਗੇ ਆ ਜਾਣਗੇ, ਫਿਰ ਜੇ ਜ਼ਿਆਦਾ ਕਹਿਣਗੇ ਫਿਰ ਹੋਰ ਖੁੱਲੇ ਖੁੱਲੇ ਪਾ ਦੇਣਗੇ, ਸੋਸ਼ਲ ਡਿਸਟੈਂਸ ਵੇਖ ਲਓ 5-5 ਫੁੱਟ
ਜਗ੍ਹਾ ਬਥੇਰੀ ਆ, ਉਹ ਥੱਲੇ ਵਿਹੜੇ ਚ ਪਾ ਦਿਆਂਗੇ, ਇੱਥੇ ਬੈਠੇ ਹੁਣ ਦੱਸ ਇਹਨਾਂ ਨੂੰ ਕੀ ਕਰੀਏ, ਐਡੀ ਐਡੀ ਤਾਂ ਦੂਰ ਬੈਠੇ, ਇੱਧਰ ਸੜਕ ਤੇ ਪਾ ਦਿਆਂਗੇ, ਇੱਧਰ ਨੂੰ ਬਹਿ ਜਾਓ ਖੁੱਲੇ ਖੁੱਲੇ, ਨਾਲ ਨਾਲ ਨਾ ਬੈਠੋ ਜਿਹੜੇ ਆਉਣਾ ਚਾਹੁੰਦੇ ਆ, ਕਿਉਂਕਿ ਫਿਰ ਇੱਕ ਮਹੀਨਾ ਪ੍ਰੋਗਰਾਮ ਨਹੀਂ ਹੋਣੇ, ਕਿਉਂਕਿ ਮੈਂ ਬਾਹਰ ਚਲੇ ਜਾਣਾ 14 ਤੋਂ ਬਾਅਦ ਇੱਕ ਮਹੀਨਾ ਅਮਰੀਕਾ, ਤੇ ਪ੍ਰੋਗਰਾਮ ਫਿਰ ਲਾਈਵ ਤੇ ਕਰਾਂਗੇ, ਮੈਂ ਅਮਰੀਕਾ ਵੀ ਹੋਣਾ ਹੈ, ਮੈਂ ਉੱਥੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਵੀ ਆਪਾਂ ਇੰਡੀਆ ਟਾਈਮ ਸ਼ਨੀਵਾਰ ਤੇ ਐਤਵਾਰ ਸੇਮ ਟਾਈਮ ਤੇ ਦੀਵਾਨ ਲਾਵਾਂ, ਲਾਈਵ ਹੀ ਚੱਲਣਾ ਤੁਹਾਡੇ ਵੱਲੋਂ, ਤੁਸੀਂ ਹੁਣ ਕਈਆਂ ਜਿਨ੍ਹਾਂ ਨੇ ਘਰੇ ਸੁਣਨਾ ਹੈ ਉਹਨਾਂ ਲਈ ਪਰਮੇਸ਼ਵਰ ਦੁਆਰ ਤੋਂ ਲਾਈਵ ਆਵੇ, ਭਾਵੇਂ ਅਮਰੀਕਾ ਤੋਂ ਆਵੇ ਉਹਨਾਂ ਨੂੰ ਵੀ ਲੱਗੇ, ਭਾਵੇਂ ਇੱਥੋਂ ਚੱਲੇ ਭਾਵੇਂ ਅਮਰੀਕਾ ਤੋਂ ਚੱਲੇ, ਪਰ 7 ਤੋਂ 9 ਦੀਵਾਨ ਚੱਲੇ, ਇਹੀ ਹੁੰਦਾ ਨਾ, ਤੇ ਮੈਂ ਕੋਸ਼ਿਸ਼ ਕਰਨੀ ਹੈ ਵੀ 9:30 ਵਜੇ ਅਸੀਂ ਪ੍ਰੋਗਰਾਮ ਜਿਹੜਾ ਹੈ ਅਮਰੀਕਾ ਤੋਂ ਇੱਥੇ ਦੇ ਟਾਈਮ ਨਾਲ ਲਾਈਵ ਕਰਦੇ ਕਰੀਏ, ਮੈਂ ਉੱਥੇ ਸਵੇਰੇ ਹੋਏ ਕਰੇਗੀ, ਇੱਥੇ ਸ਼ਾਮ ਹੋਏ ਕਰੇ, ਉਹ ਤੇ ਫਿਰ ਸਵੇਰੇ ਮੂੰਹ ਮਾਂ ਧੋ ਕੇ ਉੱਠ ਕੇ ਬਹਿ ਜਾ ਕਰਾਂਗੇ, ਜਿਹੋ ਜਿਹਾ ਹਿਸਾਬ ਕਿਤਾਬ ਹੋਇਆ ਕਰੇਗਾ, 12 ਘੰਟਿਆਂ ਦਾ ਫਰਕ ਹੈ, ਤੇ ਉਸ ਹਿਸਾਬ ਨਾਲ ਉੱਥੇ ਇਸ਼ਨਾਨ ਪਾਣੀ ਕਰਕੇ 7 ਵਜੇ ਅਸੀਂ ਸ਼ੁਰੂ ਕਰ ਲਿਆ ਕਰਾਂਗੇ, ਇੱਥੇ ਦੇ ਟਾਈਮ ਦੇ ਹਿਸਾਬ ਨਾਲ ਇੱਥੇ ਤੁਸੀਂ ਘਰੇ ਬਹਿ ਕੇ ਸੁਣ ਲਿਆ ਕਰੋ, ਕੈਮਰਾ ਲਾ ਕੇ ਤੇ ਕਿਸੇ ਦੇ ਘਰ ਹੋਵਾਂਗੇ ਘਰੇ ਕਰ ਲਾਂਗੇ, ਜੀ ਜਿੱਥੇ ਠੀਕ ਲੱਗਿਆ ਉੱਥੇ ਕਰ ਲਿਆ, ਇਹ ਵੀ ਸੌਖਾ ਹੈ, ਸੌਖ ਹੋ ਗਈ, ਮੌਜ ਲੱਗ ਗਈ। ਸੋ ਸਾਰਿਆਂ ਨੇ ਪ੍ਰਸ਼ਾਦਾ ਪਾਣੀ ਲੰਗਰ ਚ ਬਹਿ ਕੇ ਛਕਣਾ, ਕੱਲ ਦਾ ਦਿਨ ਦਾ ਦੀਵਾਨ ਸਾਰਿਆਂ ਨੇ ਹਾਜ਼ਰੀ ਭਰਨੀ ਹੈ, ਬਾਕੀ ਫਿਰ ਅਗਲੇ ਸ਼ਨੀਵਾਰ ਰਾਤ ਦਾ ਨਹੀਂ ਹੋਣਾ, ਐਤਵਾਰ ਦਾ ਕਰਾਂਗੇ, ਐਤਵਾਰ ਦੁਪਹਿਰ ਦਾ ਦੀਵਾਨ ਅਗਲੇ ਐਤਵਾਰ ਦਾ ਹੋਏਗਾ, ਫਿਰ 13 ਦਾ ਹੋਏਗਾ, 14 ਹੋਏਗਾ, ਅਗਲੇ ਹਫ਼ਤੇ ਦੇ 3 ਦੀਵਾਨ ਹੋ ਜਾਣਗੇ, ਐਤਕੀ 2 ਸੀ, ਅਗਲੇ ਹਫ਼ਤੇ ਦੇ 3 ਹੋਣਗੇ, ਚੇਤਾ ਰੱਖਿਓ। ਬਾਕੀ ਦੀ ਬੇਨਤੀ ਕੱਲ ਦੇ ਦੀਵਾਨ ਚ ਕਰਾਂਗੇ, ਸਾਰੀਆਂ ਸੰਗਤਾਂ ਦਾ ਦੂਰੋਂ ਨੇੜਿਓਂ ਆਇਆਂ ਦਾ ਸਭ ਦਾ ਧੰਨਵਾਦ, ਜਿਨ੍ਹਾਂ ਨੇ ਆ ਕੇ ਰਲ ਮਿਲ ਕੇ ਲਾਹਾ ਪ੍ਰਾਪਤ ਕੀਤਾ। ਭਾਈ ਕਈ ਬੰਦੇ ਮੈਂ ਵੇਖਦਾ ਹੁੰਦਾ ਕਮੈਂਟ ਕਰਨਗੇ ਥੱਲੇ, ਕੋਈ ਧਰਮ ਦੀ ਗੱਲ ਕਰ ਲਓ, ਮੈਂ ਕਿਹਾ ਧਰਮ ਦੀਆਂ ਹੀ ਸੁਣਦੇ ਰਹੇ ਹਾਂ ਹੁਣ ਤੱਕ, ਜ਼ਿੰਦਗੀ ਦੀ ਵੀ ਕਰ ਲਓ ਯਾਰ, ਜ਼ਿੰਦਗੀ ਜੀਵੀ ਕੀ ਜੀਣੀ ਕਿੱਦਾਂ ਹੈ ਇਹ ਵੀ ਦੱਸ ਦਿਓ, ਬੰਦੇ ਨੂੰ ਕਾਇਮ ਕਿਵੇਂ ਕਰੀਏ, ਧਰਮ ਦੀਆਂ ਗੱਲਾਂ ਵੇਖ ਲਓ, ਤੁਹਾਡੇ ਧਰਮੀਆਂ ਦਾ ਹਾਲ ਵੇਖ ਲਓ, ਆ ਜਿੰਨੇ ਧਰਮੀ ਅਸੀਂ ਵੇਖਦੇ ਹਾਂ ਸਾਰੇ ਨੈਗੇਟਿਵ ਹੋਏ ਫਿਰਦੇ ਆ, ਸਭ ਤੋਂ ਵੱਧ ਬੋਰਿੰਗ ਬੰਦੇ ਜਿਹੜੇ, ਘਬਰਾਏ ਹੋਏ ਬੰਦੇ, ਡਰੇ ਹੋਏ ਬੰਦੇ, ਹਰ ਵੇਲੇ ਘਬਰਾਈ ਜਾਂਦੇ ਆ, ਡਰੀ ਜਾਂਦੇ ਆ, ਇਹ ਚੰਗੀਆਂ ਸ਼ਕਤੀਆਂ ਨੂੰ ਵੀ ਮੰਨਦੇ ਆ ਤੇ ਭੂਤਾਂ ਪ੍ਰੇਤਾਂ ਨੂੰ ਵੀ ਮੰਨਦੇ ਆ, ਇਹ ਸਭ ਨੂੰ ਮੰਨਦੇ ਆ, ਜਿਹੜਾ ਬੰਦਾ ਕਿਸੇ ਵੱਖਰੀ ਸ਼ਕਤੀ ਨੂੰ ਮੰਨਦਾ ਹੈ ਵੀ ਰੱਬ ਹੁੰਦਾ ਹੈ, ਵੱਖਰੀ ਸ਼ਕਤੀ ਹੁੰਦੀ ਹੈ, ਉਹ ਫਿਰ ਭੂਤਾਂ ਪ੍ਰੇਤਾਂ ਮਾੜੀਆਂ ਸ਼ਕਤੀਆਂ ਨੂੰ ਵੀ ਮੰਨਦਾ, ਇਹੋ ਜਿਹੇ ਬੰਦੇ ਸਭ ਡਰੇ ਡੁਰੇ ਫਿਰਦੇ, ਤੇ ਭਾਈ ਸਾਡਾ ਨਹੀਂ ਇਹ ਸਿਸਟਮ, ਸਾਡਾ ਕੰਸਰਨ ਜੋ ਹੈ, ਸਾਡੀ ਜਿਹੜੀ ਸੋਚ ਹੈ, ਸਾਡੀ ਜਿਹੜੀ ਵਿਚਾਰ ਹੈ, ਉਹ ਗੱਲ ਹੈ ਜ਼ਿੰਦਗੀ ਦੀ ਗੱਲ ਕਰੋ। ਮੈਨੂੰ ਕਈ ਕਹਿਣਗੇ, ਮੈਂ ਵੇਖਦਾ ਵੀ ਕਮੈਂਟ ਕਰਨਗੇ, ਕੋਈ ਧਰਮ ਦੀ ਗੱਲ ਨਹੀਂ ਕਰਦੇ, ਕੋਈ ਰੱਬ ਦੀ ਗੱਲ ਨਹੀਂ ਕਰਦੇ, ਤੂੰ ਰੱਬ ਦੀਆਂ ਗੱਲਾਂ ਸੁਣਨੀਆਂ ਹੋਰਾਂ ਤੋਂ ਸੁਣ ਲੈ, ਤੂੰ ਧਰਮ ਦੀਆਂ ਸੁਣਨੀਆਂ ਹੋਰਾਂ ਤੋਂ ਸੁਣ ਲੈ, ਅਸੀਂ ਤੇ ਗੱਲ ਕਰਾਂਗੇ ਜ਼ਿੰਦਗੀ ਦੀ, ਤੂੰ ਮਰਨ ਤੋਂ ਬਾਅਦ ਵਾਲੀ ਗੱਲ ਕਿਸੇ ਤੋਂ ਸੁਣਨੀ ਹੋਰਾਂ ਤੋਂ ਸੁਣ ਲੈ, ਅਸੀਂ ਕਰਾਂਗੇ ਗੱਲ ਅੱਜ ਦੀ, ਮਰਨ ਤੋਂ ਪਹਿਲਾਂ ਦੀ ਅਸੀਂ ਗੱਲ ਕਰਾਂਗੇ ਕੰਮਾਂ ਦੀ, ਜੇ ਤੂੰ ਝਾੜੂ ਲਾਣੇ ਨੇ ਉਹ ਗੱਲਾਂ ਸੁਣਨੀਆਂ ਨੇ 12-12 ਸਾਲ ਸੇਵਾ ਕਰੋ, ਤੇ ਅਸੀਂ ਗੱਲ ਕਰਾਂਗੇ ਜਿਹੜਾ ਕੰਮ ਕਰਦਾ ਮਨ ਲਾ ਕੇ ਕਰ, ਜਿਹੜੀ ਡਿਊਟੀ ਕਰਦਾ ਮਨ ਲਾ ਕੇ ਕਰ, ਅਸੀਂ ਇਹ ਕਰਨੀਆਂ ਨੇ, ਅਸੀਂ ਜ਼ਿੰਦਗੀ ਸੌਖੀ ਕਰਨੀ ਹੈ, ਤੁਸੀਂ ਮਰਨਾ ਸੌਖਾ ਕਰੋ, ਅਸੀਂ ਜ਼ਿੰਦਗੀ ਸੌਖੀ ਕਰਾਂਗੇ, ਅਸੀਂ ਅੱਜ ਦੀ ਗੱਲ ਕਰਾਂਗੇ, ਹੁਣ ਕਰੀਏ ਕੀ,
ਜਿਹੜੇ ਕੌਡੀਆਂ ਖਰੀਦਣ ਵਾਲੇ,
ਗੱਜ ਕੇ ਇੱਕ ਵਾਰ ਫਿਰ ਨਾਲ ਹੀ ਸਲੋਕ ਪੜਦੇ ਆ ਨਾ, ਮੈਂ
ਕੌਡੀਆਂ ਖਰੀਦਣ ਵਾਲੇ ਲਾਲਾ ਦੀ ਨਸਾਰ ਜਾਣਦੇ, ਜਿਹੜੇ ਕੌਡੀਆਂ ਖਰੀਦਣ ਵਾਲੇ ਲਾਲਾ ਦੀ ਨਸਾਰ ਜਾਣਦੇ, ਖਰੀਦਣ ਵਾਲੇ
ਸਾਲਾਂ ਦੀ ਨਹੀਂ
ਹਾਰ।
ਵਾਹ ਵਾਹ ਵਾਹ।
ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਰਿੱਥੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਕਰਨਾਉਣੇ ਦਿਆਵੈ ਧਾਏ, ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਬਣ ਛਕਿਆ, ਦੇਖ ਚਲਾਈ ਤੇ ਗਵਾਹੀ ਦੇਖਣ ਡਿੱਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਦਿਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸਿਸ ਦਿੱਤੇ, ਬੰਨ ਬੰਨ ਕਟਾਏ ਖੋਪੜੀਆਂ, ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਇਹਨਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਤੇ ਤਿਆਵੇ ਚ ਤਿਆਵਣ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ, ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਈ ਦੇ ਤੇ ਫਤਿਹ ਬਿਰਧ ਕੀ ਪੈਚ ਪੰਚਕੀ ਜੀ ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ ਵੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਖਾਲਸਾ ਜੀ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ ਆਪ ਵਾਹਿਗੁਰੂ ਹੈ, ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਉਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹਿਨਮਾਣਿਆਂ ਦੇ ਮਾਣ ਨੇ, ਤਾਣਿਆਂ ਦੇ ਤਾਣ ਨੇ, ਉਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਮਿੰਤੀ, ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ। ਗੁਰਦੁਆਰਾ ਪਰਮੇਸ਼ਰ ਦੁਆਰ ਅੱਜ ਰਾਤਰੀ ਦੇ ਦੀਵਾਨ ਸਜਾਏ, ਸਜੇ ਦੀਵਾਨਾਂ ਵਿੱਚ ਗੁਰਬਾਣੀ ਦੀਆਂ ਵਿਚਾਰਾਂ, ਹਰੀ ਜਸ ਕੀਰਤਨ ਹੋਇਆ, ਸਤਿਗੁਰੂ ਜੀ ਬਾਣੀ ਪੜ੍ਹਦੇ ਹਾਂ, ਕੀਰਤਨ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ, ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ, ਕਿਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ, ਕੀਰਤਨ ਕਰਨ ਦਾ ਬਲ ਬਖਸ਼ਣਾ, ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ, ਤਿਲ ਫੁੱਲ ਭੇਟਾ ਪ੍ਰਵਾਨ ਕਰਨੀ, ਸਤਿਗੁਰੂ ਜੀ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਸੇਵਾ ਕੀਤੀ, ਸੇਵਕਾਂ ਦੀ ਸੇਵਾ ਪ੍ਰਵਾਨ ਕਰਨੀ, ਇਸੇ ਤਰ੍ਹਾਂ ਸੰਗਤਾਂ ਨੂੰ ਸੇਵਾ ਕਰਨ ਦਾ ਬਲ ਬਖਸ਼ਣਾ, ਆਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ, ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ੋ ਜੀ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਚਿਤਾਵੇ ਜੀ, ਨਾਨਕ ਨਾਮ ਚੜ੍ਹਦੀ ਕਲਾ, ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਸੋ ਕੋ ਟਲ ਗੁਰਸੇਵੀਐ, ਅਹਿਨਿਸ ਸਹਿਜ ਸੁਭਾਏ, ਦਰਸ਼ਨ ਪਰਸੇ ਗੁਰੂ ਕੈ, ਜਨਮ ਮਰਨ ਦੁਖ ਜਾਏ। ਵਾਹਿਗੁਰੂ ਜੀ ਸੋਰਠ ਮਹਲਾ ਪੰਜਵਾਂ, ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਪੰਨਾ, ਆਨੰਦ ਕਰ ਹੈ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਧਾਰੀ। ਸੰਤੋ ਸੁਖ ਹੋਆ ਸਭ ਥਾਈ, ਪਾਰ ਬ੍ਰਹਮ ਪੂਰਨ ਪਰਮੇਸ਼ਰ, ਰਵ ਰਹਿਆ ਸਭ ਨਹੀਂ ਜਾਈ। ਰਹਾਉ ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ, ਦਇਆਲ ਪੁਰਖ ਮਿਹਰਬਾਨਾ, ਹਰ ਨਾਨਕ ਸਾਚ ਬਖਾਨਾ। ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ, ਦਇਆਲ ਪੁਰਖ ਮਿਹਰਬਾਨਾ, ਹਰ ਨਾਨਕ ਸਾਚ ਬਖਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।